ਮੁੜਕਿਆਵਾਂ ਗੇ ਦੇਣ ਚ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚ ਕੁਛ ਪਲ ਤੁਹਾਡੇ ਨਾਲ ਹਰ ਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਉਮੀਦ ਕਰਦੇ ਆ ਜੀ ਦੁਨੀਆਂ ਦੇ ਜਿਸ ਕੋਨੇ ਵਿਚ ਵੀ ਵਸਦੇ ਹੋ ਹੱਸਦੇ ਵਸਦੇ ਤੇ ਆਪਣੇ ਕੰਮਾਂ ਕਾਰਾਂ ਵਿਚ ਮਸਤ ਹੋਵੋਗੇ ਤੇ ਆਪਣੇ ਕੰਮਾਂ ਕਾਰਾਂ ਵੱਲ ਨੂੰ ਚੱਲ ਵੀ ਪਏ ਹੋਣਗੇ ਤੇ ਲਓ ਫਿਰ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਆ ਦਿਨਾਂ ਦੀ ਤਰੀਕ ਤੋਂ ਸੋ ਦਿਨ ਤਾਂ ਤੁਹਾਨੂੰ ਪਤਾ ਹੀ ਆ ਜੀ ਅੱਜ ਸ਼ੁੱਕਰਵਾਰ ਆ ਤੇ ਤਰੀਕ 16 ਅਕਤੂਬਰ ਤੇ ਸਾਲ ਚੱਲ ਰਿਹਾ 2020 ਤੇ ਟਾਈਮ ਹੋ ਚੁੱਕਾ ਜੀ ਸਿਡਨੀ ਸਮੇਂ ਮੁਤਾਬਕ 8:02 ਸਵੇਰ ਦੇ ਸਾਡੇ ਬ੍ਰਿਸਬਨ ਦੇ ਵਿਚ 7:02 ਹੋਇਆ ਜੀ ਸਵੇਰ ਤੇ ਆਪਣਾ ਇਹ ਸਾਥ ਆ ਜਿਹੜਾ ਇਸੇ ਤਰ੍ਹਾਂ 2 ਘੰਟੇ ਤੱਕ ਚੱਲਦਾ ਰਹਿਣਾ ਜਾਣੀ 8 ਤੋਂ 10 ਸਿਡਨੀ ਸਮੇਂ ਮੁਤਾਬਕ ਤੇ 10 ਵਜੇ ਤੱਕ ਆਪਾਂ ਲਾਵਾਂਗੇ ਰੌਣਕਾਂ ਕੁਝ ਗੱਲਾਂ ਤੁਹਾਡੀਆਂ ਤੇ ਕੁਝ ਮੇਰੀਆਂ ਤੇ ਕੁਝ ਗੀਤ ਤੁਹਾਡੀ ਪਸੰਦ ਦੇ ਤੇ ਕੁਝ ਗੀਤ ਮੇਰੀ ਪਸੰਦ ਦੇ ਬੁਝਾਰਤਾਂ ਵੀ ਪਾਵਾਂਗੇ ਕਹਾਵਤਾਂ ਵੀ ਬੁਝਾਂਗੇ ਤੇ ਬਾਕੀ ਹੋਰ ਵੀ ਬਹੁਤ ਸਾਰੀਆਂ ਥੋੜੀਆਂ ਬਹੁਤੀਆਂ ਖ਼ਬਰਾਂ ਬਾਰੇ ਵੀ ਗੱਲਬਾਤ ਕਰਾਂਗੇ ਇੱਕ ਸੋਹਣੀ ਜਿਹੀ ਕਹਾਣੀ ਵੀ ਤੁਹਾਨੂੰ ਸੁਣਾਵਾਂਗੇ ਤੇ ਬਾਕੀ ਕਹਿੰਦੇ ਹੁੰਦੇ ਆ ਨਾ ਕਿ ਖੁਸ਼ ਰਹਿਣੇ ਕਾ ਬਸ ਏਕ ਹੀ ਮੰਤਰ ਹੈ ਉਮੀਦ ਬਸ ਖੁਦ ਸੇ ਰੱਖੋ ਔਰ ਕਿਸੀ ਸੇ ਨਹੀਂ ਕਿਹਨੇ ਕਿਹਾ ਸੀ ਇਹ ਤੁਹਾਨੂੰ ਪਤਾ ਹੀ ਹੈ ਜੀ ਡਾਕਟਰ ਅਬਦੁਲ ਕਲਾਮ ਨੇ ਸੋ ਬਾਕੀ ਜੀ ਖੁਸ਼ ਰਹਿਣ ਦਾ ਸਭ ਤੋਂ ਵਧੀਆ ਮੰਤਰ ਇਹੀ ਆ ਕਿ ਜਿਹੜੀ ਉਮੀਦ ਆ ਉਹ ਬਸ ਖੁਦ ਤੋਂ ਹੀ ਰੱਖੋ ਆਪਣੇ ਆਪ ਤੋਂ ਰੱਖੋ ਤੇ ਬਸ ਫਿਰ ਉਮੀਦਾਂ ਦੇ ਨਾਲ ਜ਼ਿੰਦਗੀ ਨੂੰ ਜਿਉਂਦੇ ਰਹੋ ਤੇ ਤਰੀਕ ਤੇ ਦਿਨ ਤੁਹਾਨੂੰ ਦੱਸ ਦਿੱਤਾ ਟਾਈਮ ਵੀ ਤੁਹਾਨੂੰ ਦੱਸ ਦਿੱਤਾ ਤੇ ਮੌਸਮ ਦੀ ਗੱਲ ਕਰੀਏ ਮੌਸਮ ਦੇ ਵਿਚ ਗਹਿਮਾ ਗਹਿਮੀ ਵੀ ਆ ਫਿਕਰ ਵੀ ਆ ਸੋ ਹਰ ਤਰ੍ਹਾਂ ਦਾ ਮੌਸਮ ਮਿਲਦਾ ਅੱਜ ਕੱਲ ਦੇ ਟਾਈਮ ਦੇ ਵਿਚ ਪਰ ਆਪਾਂ ਨੋਰਮਲ ਜੇ ਕੁਦਰਤੀ ਮੌਸਮ ਦੀ ਗੱਲ ਕਰਦੇ ਆ ਤਾਂ ਬ੍ਰਿਸਬਨ ਦੇ ਵਿਚ ਧੁੱਪ ਨਿਕਲੀ ਹੋਈ ਆ ਤੇ ਹੁਣੇ ਤੋਂ ਹੀ ਥੋੜੀ ਥੋੜੀ ਤਪਸ਼ ਆ ਜਿਹੜੀ ਉਹ ਮਹਿਸੂਸ ਕਰ ਸਕਦੇ ਆ ਕਿਉਂਕਿ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਸੋ ਤਪਸ਼ ਨੇ ਤਾਂ ਦੇਖਣਾ ਹੀ ਆ ਤੁਹਾਡੇ ਸ਼ਹਿਰਾਂ ਦੇ ਵਿਚ ਮੌਸਮ ਕੀ ਕਹਿੰਦਾ ਵਾ ਸੋ ਜ਼ਰੂਰ ਦੱਸਿਓ ਪਰ ਬ੍ਰਿਸਬਨ ਦਾ ਜਿਹੜਾ ਮੌਸਮ ਆ ਉਹ ਗਰਮ ਆ ਸੁਬਹ ਸੁਬਹ ਠੰਡਾ ਹੁੰਦਾ ਪਰ ਜਿੱਦਾਂ ਜਿੱਦਾਂ ਦਿਨ ਚੜ੍ਹਦਾ ਵਾ ਤਾਂ ਉਸੇ ਨਾਲ ਗਰਮੀ ਦਾ ਅਹਿਸਾਸ ਹੋਣਾ ਵੀ ਸ਼ੁਰੂ ਹੋ ਜਾਂਦਾ ਵਾ ਤੇ ਬਾਕੀ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿਚ ਹੁਣ ਸਰਦੀਆਂ ਦੀ ਸ਼ੁਰੂਆਤ ਆ ਪਰ ਫਿਰ ਵੀ ਹਾਲੇ ਗਰਮੀ ਹੁੰਦੀ ਆ ਤੇ ਇਸ ਟਾਈਮ ਜਿਹੜਾ ਇੰਡੀਆ ਦਾ ਟੈਂਪਰੇਚਰ ਆ ਉਹ 24 ਡਿਗਰੀ ਆ ਤੇ ਬ੍ਰਿਸਬਨ ਦੇ ਵਿਚ 18 ਡਿਗਰੀ ਆ ਤੇ ਮੈਲਬੋਰਨ ਦੇ ਵਿਚ 10 ਡਿਗਰੀ ਆ ਤੇ ਉੱਥੇ ਵੀ ਸੂਰਜ ਦੇਵਤਾ ਪੂਰੀਆਂ ਚਮਕਾਂ ਮਾਰ ਰਹੇ ਨੇ ਤੇ ਕੈਨਬਰਾ ਦੇ ਵਿਚ ਬੱਦਲਬਾਈ ਛਾਈ ਹੋਈ ਆ ਤੇ ਬਾਰਿਸ਼ ਹੋਊਗੀ ਜੀ ਅੱਜ ਤੁਹਾਡੇ ਕਰਮਾਂ ਵਾਲੇ ਹੋ ਹੈ ਅੱਜ ਤੁਸੀਂ ਮੀਂਹ ਦਾ ਆਨੰਦ ਮਾਣੋਗੇ ਤੇ ਟੈਂਪਰੇਚਰ ਹੁਣ ਤੱਕ ਦਾ ਹੁਣ 16 ਡਿਗਰੀ ਆ ਤੇ ਸਿਡਨੀ ਵਿਚ 19 ਡਿਗਰੀ ਤੇ ਲਓ ਜੀ ਫਿਰ ਇਹ ਤਾਂ ਸੀ ਮੌਸਮ ਤੇ ਬਾਕੀ ਗੱਲਬਾਤ ਕਰੀਏ ਗਾਣਿਆਂ ਦੀ ਗਾਣੇ ਤੁਸੀਂ ਵੀ ਸਾਨੂੰ ਭੇਜ ਸਕਦੇ ਹੋ ਤੇ ਸਾਡੇ ਨਾਲ ਰਾਬਤਾ ਕਾਇਮ ਕਰਨ ਲਈ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ ਸੋ ਟੈਲੀਗ੍ਰਾਮ ਦਾ ਨੰਬਰ ਹੈ ਜੀ +917508014489 ਤੇ ਈਮੇਲ request@harmaradio.com ਤੇ ਲਓ ਜੀ ਫਿਰ ਪ੍ਰੋਗਰਾਮ ਦਾ ਪਹਿਲਾ ਗਾਣਾ ਸੁਣਦੇ ਹਾਂ ਉਸ ਪਰਮਾਤਮਾ ਦੀ ਉਸਤਤ ਦੇ ਵਿਚ ਦਲਜੀਤ ਦਸਾਂਝ ਦਾ ਗਾਇਆ ਹੋਇਆ ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਮੁੱਕ ਸਕਦੀ ਤੇ ਲਓ ਜੀ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ
ਹੋ ਕਿਰਤ ਕਰੋ ਤੇ ਵੰਡ ਛਕੋ ਦਾ ਲਾਇਆ ਹੋਕਾ ਇਹ ਸੋਚ ਸੱਚੀ ਕਰਤਾਰ ਦੀ ਹੈ ਹੈ ਇੱਕ ਦਿਨ ਪਾਣੀ ਧਰਤੀ ਨੇ ਮੁੱਕ ਜਾਣਾ ਕਿਉਂ ਸਾਇੰਸ ਚੱਲ ਪਈ ਮਾਰਦੀ ਹੈ ਇਹ ਸੋਨੇ ਰੰਗੀ ਧਰਤੀ ਉੱਤੇ ਸੋਨਾ ਹੀ ਉੱਗਣਾ ਕਦੋਂ ਕਿਰਤ ਦੇ ਸੂਰਜ ਨੇ ਹਾਏ ਡੋਬਿਆ ਡੁੱਬ ਬਣਾ ਹੈ ਉਹ ਕੋਈ ਸਿਆਸਤ ਵੱਟਾਂ ਉੱਤੇ ਅੱਗ ਨਹੀਂ ਲਾ ਸਕਦੀ ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ ਬਾਬਾ ਮੱਝੀਆਂ ਚ ਰੋਂਦਾ ਦਿਸਦਾ ਏ ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ ਹੱਟ ਸੱਚ ਦੀ ਚਲਾਉਂਦਾ ਦਿਸਦਾ ਏ ਨਾਲ ਲੰਗਰ ਛਕਾਉਂਦਾ
ਜੀ ਦਲਜੀਤ ਦਸਾਂਝ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ ਕਿ ਬਾਬਾ ਮੱਝੀਆਂ ਚਰਾਉਂਦਾ ਦਿਸਦਾ ਏ ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ ਸੋ ਇੱਕ ਅਰਦਾਸ ਦੁਆ ਤੇ ਇੱਕ ਇਸ ਗਾਣੇ ਨੂੰ ਸੁਣ ਕੇ ਇੱਕ ਦਿਲ ਨੂੰ ਕੀ ਕਹਿ ਸਕਦੇ ਆ ਸਕੂਨ ਜਿਹਾ ਵੀ ਮਿਲਦਾ ਵਾ ਇੱਕ ਆਸਰਾ ਵੀ ਮਿਲਦਾ ਵਾ ਕਿ ਹਾਂ ਜਿਨ੍ਹਾਂ ਖੇਤਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਹਲ ਚਲਾਇਆ ਉਹਨਾਂ ਖੇਤਾਂ ਦੇ ਵਿੱਚੋਂ ਨਾ ਬਰਕਤ ਜਾ ਸਕਦੀ ਹੈ ਤੇ ਨਾ ਉਹਨਾਂ ਨੂੰ ਸਾਡੇ ਤੋਂ ਕੋਈ ਖੋ ਸਕਦਾ ਸੋ ਇੱਕ ਅਰਦਾਸ ਦੁਆ ਸਾਡੇ ਸਾਰੇ ਉਹਨਾਂ ਭੈਣ ਭਰਾਵਾਂ ਸਾਡੇ ਬਜ਼ੁਰਗਾਂ ਦੇ ਲਈ ਜੋ ਅੱਜ ਇੱਕ ਅੰਦੋਲਨ ਸ਼ੁਰੂ ਕੀਤਾ ਹੋਇਆ ਵਾ ਜਿਨ੍ਹਾਂ ਨੇ ਇੰਡੀਆ ਦੇ ਵਿੱਚ ਤੇ ਜੋ ਉਸ ਅੰਦੋਲਨ ਦਾ ਹਿੱਸਾ ਹੀ ਆ ਤੇ ਇੱਕ ਅਰਦਾਸ ਆ ਜੀ ਕਿ ਉਹਨਾਂ ਦਾ ਅੰਦੋਲਨ ਆ ਜਿਹੜਾ ਉਹ ਸਫਲ ਹੋਵੇ ਤੇ ਦਿਲ ਤੋਂ ਦੁਆ ਵਾ ਕਿ ਉੱਥੇ ਸ਼ਾਂਤੀ ਬਣੀ ਰਹੇ ਪਰ ਲੋੜ ਪੈਣ ਤੇ ਜੋ ਵੀ ਜਿੱਦਾਂ ਦਾ ਵੀ ਆ ਸਹੀ ਫੈਸਲਾ ਲੈਣ ਦੀ ਹਿੰਮਤ ਵੀ ਹੋਵੇ ਤੇ ਲਓ ਫਿਰ ਬਾਕੀ ਕਹਿੰਦੇ ਨਾ ਕਿ ਕਾਫਲੇ ਉਹੀ ਮਾਰੂਥਲ ਚ ਹੀ ਰਹਿਣਗੇ ਕਾਫਲੇ ਉਹੀ ਮਾਰੂਥਲ ਚ ਹੀ ਰਹਿਣਗੇ ਪਤਾ ਜਿੰਨਾ ਰਾਹ ਵਿੱਚ ਬਾਗ ਨਹੀਂ ਘਰੀ ਰਹਿਣਗੇ ਜੰਗ ਜਾਂਦੇ ਫੌਜੀਆਂ ਦੇ ਜਜ਼ਬੇ ਨੂੰ ਸਲਾਮ ਜੰਗ ਜਾਂਦੇ ਫੌਜੀਆਂ ਦੇ ਜਜ਼ਬੇ ਨੂੰ ਸਲਾਮ ਖਬਰ ਜਿਨ੍ਹਾਂ ਨੂੰ ਕਿ ਮੁੜ ਕੇ ਅਸੀਂ ਜਾਂ ਘਰ ਸਾਡੇ ਸਰੇ ਰਹਿਣਗੇ ਸੋ ਜਦੋਂ ਵੀ ਕੋਈ ਜੰਗ ਤੇ ਜਾਂਦਾ ਜਾਂ ਕੋਈ ਜੰਗ ਸ਼ੁਰੂ ਹੁੰਦੀ ਹੈ ਤਾਂ ਉਸ ਦੇ ਵਿੱਚ ਦੋਨੋਂ ਤਰ੍ਹਾਂ ਦੀ ਪੋਸੀਬਿਲਿਟੀ ਹੁੰਦੀ ਆ ਕਿ ਜਿੱਤ ਵੀ ਸਕਦੇ ਹਾਂ ਤੇ ਹਾਰ ਵੀ ਸਕਦੇ ਹਾਂ ਪਰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਉਸ ਜੰਗ ਨੂੰ ਉਸ ਚੀਜ਼ ਨੂੰ ਜਿੱਤਣ ਦੀ ਤੇ ਬਾਕੀ ਸਭ ਉਸ ਪਰਮਾਤਮਾ ਦੀ ਕਹਿੰਦੇ ਆ ਨਾ ਕਿ ਜੇ ਨੀਤ ਵਧੀਆ ਤਾਂ ਉਹ ਮੁਰਾਦਾਂ ਵੀ ਜ਼ਰੂਰ ਦਿੰਦਾ ਵਾ ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਆਪਾਂ ਇਸੇ ਤਰ੍ਹਾਂ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹਿਣਾ ਵਾ ਤੇ ਗੱਪਾਂ ਤਾਂ ਮੇਰੀਆਂ ਵੈਸੇ ਤੁਸੀਂ ਸੁਣ ਹੀ ਲੈਂਦੇ ਹੋ ਪਰ ਮੈਂ ਗੱਲਾਂ ਵੀ ਕਰਦੀ ਹੁੰਦੀ ਹਾਂ ਤੇ ਇੱਧਰ ਤੁਹਾਡੇ ਮੈਸੇਜ ਵੀ ਆਉਣੇ ਆ ਚੁੱਕਿਆ ਤੇ ਨਰਿੰਦਰ ਠੌਰ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਸਤਿ ਸ਼੍ਰੀ ਅਕਾਲ ਬੋਬੀ ਜੀ ਤੇ ਸਾਰੀ ਹਰਮਨ ਟੀਮ ਨੂੰ ਵੀ ਤੇ ਸਾਡੇ ਵੱਲੋਂ ਵੀ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਠੌਰ ਸਾਹਿਬ ਹੋਰ ਸੁਣਾਓ ਕੀ ਹਾਲ ਚਾਲ ਆ ਕਿੱਦਾਂ ਫਿਰ ਕੰਮਾਂ ਕਾਰਾਂ ਤੇ ਚੱਲ ਪਏ ਤੁਸੀਂ ਕੰਮ ਕਰਤੇ ਤਾਂ ਵੈਸੇ ਪਹੁੰਚ ਹੀ ਗਏ ਹੋਵੋਗੇ ਸੋ ਬਹੁਤ ਬੜੀ ਵਧੀਆ ਗੱਲ ਆ ਤੇ ਬਾਕੀ ਜੀ ਹੁਣ ਥੋੜੀ ਬਹੁਤੀ ਖਬਰਾਂ ਬਾਰੇ ਵੀ ਗੱਲਬਾਤ ਕਰਦੇ ਦਿੰਦੇ ਹਾਂ ਸੋ ਆਸਟ੍ਰੇਲੀਆ ਤੇ ਇੰਡੀਆ ਦੇ ਵਿੱਚ ਵੀ ਕਾਫੀ ਚੱਲ ਰਿਹਾ ਚਲੋ ਖੈਰ ਇੰਡੀਆ ਦਾ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਜਥੇਬੰਦੀਆਂ ਨੂੰ ਮੀਟਿੰਗ ਦੇ ਲਈ ਬੁਲਾਇਆ ਵੀ ਸੀ ਪਰ ਉੱਥੋਂ ਵੀ ਉਹਨਾਂ ਨੂੰ ਨਾਕਾਮੀ ਹਾਸਲ ਹੋਈ ਤੇ ਪਰ ਹਾਲੇ ਤੱਕ ਗੌਰਮੈਂਟ ਆਪੋ ਆਪਣੀਆਂ ਚਾਲਾਂ ਤਾਂ ਚੱਲ ਰਹੀ ਆ ਪਰ ਹਾਲੇ ਵੀ ਮਨਾਂ ਦੇ ਵਿੱਚ ਇਹੀ ਡਰ ਆ ਕਿ ਕੋਈ ਨਾ ਕੋਈ ਵੱਡੀ ਜਿਹੜੀ ਸਿਆਸਤ ਆ ਉਹਦਾ ਜਿਹੜਾ ਤਾਣਾ ਬਣਾ ਉਹ ਬੁਣਿਆ ਜਾ ਰਿਹਾ ਸੋ ਆਉਣ ਵਾਲੇ ਟਾਈਮ ਦੇ ਵਿੱਚ ਬੜੇ ਸੁਚੇਤ ਤੇ ਬੜੇ ਸੁਚੱਜੇ ਢੰਗ ਨਾਲ ਉਸ ਅੰਦੋਲਨ ਨੂੰ ਸੰਭਾਲਣ ਦੀ ਜ਼ਰੂਰਤ ਪਈ ਆ ਤੇ ਬਾਕੀ ਲੋਕ ਵੀ ਕਾਫੀ ਜਾਗਰੂਕ ਹੋ ਗਿਆ ਤੇ ਕਿਤੇ ਨਾ ਕਿਤੇ ਸ਼ਰਮੋ ਸ਼ਰਮੀ ਹੁਣ ਮੀਡੀਆ ਵੀ ਥੋੜਾ ਬਹੁਤਾ ਕਵਰ ਕਰਨ ਲੱਗ ਪਿਆ ਜੀ ਪਹਿਲਾਂ ਨਾਲੋਂ ਥੋੜਾ ਫਰਕ ਆ ਤੇ ਬਾਕੀ ਦਾ ਫਿਰ ਪਤਾ ਹੀ ਆ ਕਿ ਉਹ ਕਿੱਦਾਂ ਤੇ ਕਿਹੜੇ ਹਿਸਾਬ ਨਾਲ ਕਵਰੇਜ ਕਰਦੇ ਆ ਚਲੋ ਖੈਰ ਕਹਿੰਦੇ ਹੁੰਦੇ ਆ ਨਾ ਨਾਲੋਂ ਕੁਛ ਹੋਵੇ ਤਾਂ ਵਧੀਆ ਹੁੰਦਾ ਵਾ ਇਧਰ ਆਸਟ੍ਰੇਲੀਆ ਦੇ ਵਿੱਚ ਜਿਹੜੀ ਕਿ ਆਸਟ੍ਰੇਲੀਅਨ ਲਾਅ ਥੋੜੇ ਜਿਹੇ ਚੇਂਜ ਹੋਇਆ ਕਿ ਉਹਨਾਂ ਨੇ ਆਈਲੈਟਸ ਕੰਪਲਸਰੀ ਕਰ ਦਿੱਤਾ ਆਈ ਮੀਨ ਇੰਗਲਿਸ਼ ਕਿ ਅਗਰ ਤੁਸੀਂ ਸਪੋਂਸਰ ਕਰ ਰਹੇ ਹੋ ਤੁਹਾਡਾ ਫੈਮਿਲੀ ਕੇਸ ਜਾਂ ਵੀਜ਼ਾ ਤੁਹਾਡੇ ਹਸਬੈਂਡ ਜਾਂ ਵਾਈਫ ਚ ਉਹਨੂੰ ਵੀ ਤੁਸੀਂ ਇੰਡੀਆ ਤੋਂ ਲੈ ਕੇ ਆਉਣਾ ਚਾਹੁੰਦੇ ਹੋ ਸੋ ਉਹਨਾਂ ਨੂੰ ਵੀ ਇਹ ਟੈਸਟ ਦੇਣਾ ਪਊਗਾ ਤੇ ਬਾਕੀ ਜਦੋਂ ਆਪਾਂ ਸਿਟੀਜ਼ਨ ਲੈਂਦੇ ਹਾਂ ਉਹਦੇ ਲਈ ਵੀ ਉਹਨਾਂ ਨੇ ਥੋੜੀ ਬਹੁਤੀ ਫੇਰ ਬਦਲ ਕੀਤੀ ਆ ਸੋ ਕਾਫੀ ਕੁਛ ਚੇਂਜ ਹੋ ਰਿਹਾ ਵਾ ਕਿਉਂਕਿ ਕੋਰੋਨਾ ਵਾਇਰਸ ਨੇ ਜ਼ਿੰਦਗੀ ਨੂੰ ਬਿਲਕੁਲ ਹੀ ਠੱਪ ਕਰ ਦਿੱਤਾ ਸੀ ਹਰ ਪਾਸੇ ਹਰ ਇੱਕ ਦਾ ਧਿਆਨ ਸਿਰਫ ਸਿਹਤ ਵੱਲ ਹੀ ਸੀ ਕਿ ਕਿਸ ਤਰ੍ਹਾਂ ਆਪਣੇ ਆਪ ਨੂੰ ਵਧੀਆ ਰੱਖਿਆ ਜਾਵੇ ਤੇ ਅੰਦਰ ਬਾਰਡਰ ਬੰਦ ਸੀ ਇਮੀਗ੍ਰੇਸ਼ਨ ਬੰਦ ਸੀ ਸੋ ਆਉਣ ਵਾਲੇ ਟਾਈਮ ਦੇ ਵਿੱਚ ਹਜੇ ਬਹੁਤ ਕੁਛ ਸਾਹਮਣੇ ਆਊਗਾ ਸੋ ਦੇਖੋ ਕੀ ਚੇਂਜ ਹੁੰਦਾ ਵਾ ਤੇ ਕੀ ਸਾਨੂੰ ਦੇਖਣ ਨੂੰ ਮਿਲਦਾ ਵਾ ਤੇ ਬਾਕੀ ਹੁਣ ਇੱਕ ਹੋਰ ਗੀਤ ਸੁਣਦੇ ਹਾਂ ਮਿੱਟੀ ਦੇ ਪੁੱਤਰੋ ਬੜਾ ਸੋਹਣਾ ਗੀਤ ਆ ਵੀਰ ਸਿੰਘ ਦਾ ਗਾਇਆ ਹੋਇਆ ਸੋ ਬਾਕੀ ਜੀ ਗੀਤ ਵਿੱਚ ਬੜਾ ਸੋਹਣਾ ਉਹਨਾਂ ਨੇ ਦੱਸਿਆ ਕਿ ਮਿੱਟੀ ਦੇ ਪੋਤਾਂ ਤੇ ਮਿੱਟੀ ਨੂੰ ਬਚਾਉਣ ਦੇ ਲਈ ਹੋਸ਼ ਵਿੱਚ ਵੀ ਰਹਿਣਾ ਚਾਹੀਦਾ ਵਾ ਪਰ ਸਮੇਂ ਸਮੇਂ ਦੇ ਨਾਲ ਰਣਨੀਤੀ ਆ ਜਿਹੜੀ ਉਹਦੇ ਵੱਲ ਉਸ ਨੂੰ ਵੀ ਵਿਚਾਰਨਾ ਚਾਹੀਦਾ ਸੋ ਵਾਕਈ ਜੀ ਜੰਗ ਜਿੱਤਣ ਦੇ ਲਈ ਜੋਸ਼ ਦੇ ਨਾਲ ਨਾਲ ਹੋਸ਼ ਤਾਂ ਹੋਣਾ ਵੀ ਬਹੁਤ ਜ਼ਰੂਰੀ ਆ ਸੋ ਹੁਣੇ ਜਿੱਦਾਂ ਅੱਜ ਖਬਰ ਆ ਰਹੀ ਸੀ ਉਹ ਗ੍ਰਾਹਾਂ ਦੀ ਜਿਹੜੀ ਕੋਈ ਜਥੇਬੰਦੀ ਆ ਉਹ ਵੀ ਬਾਕੀ ਜਥੇਬੰਦੀਆਂ ਤੋਂ ਅਲੱਗ ਹੋ ਗਈ ਕਿਉਂਕਿ ਉਹਨਾਂ ਨੇ ਜਾਣ ਤੋਂ ਮਨਾ ਵੀ ਕੀਤਾ ਸੀਗਾ ਮੀਟਿੰਗ ਤੇ ਜਾਣ ਤੋਂ ਵੀ ਮਨਾ ਕਰਤਾ ਸੀ ਤੇ ਉਹ ਬਾਕੀ ਜਥੇਬੰਦੀਆਂ ਨਾਲ ਅਲੱਗ ਹੋ ਗਈ ਜਦੋਂ ਫਿਰ ਕਿਤੇ ਨਾ ਕਿਤੇ ਏਦਾਂ ਦੀਆਂ ਖਬਰਾਂ ਪੜ੍ਹਦੇ ਆ ਤਾਂ ਕਿਤੇ ਨਾ ਕਿਤੇ ਡਰ ਜਿਹਾ ਵੀ ਲੱਗਦਾ ਵਾ ਕਿ ਕਿੱਦਾਂ ਲੋਕ ਸਾਰੇ ਹੁਣ ਇੱਕ ਸਾਥ ਹੋ ਰਹੇ ਆ ਸਾਥ ਵੀ ਦੇ ਰਹੇ ਆ ਸਭ ਕੁਛ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਤੇ ਕਿਤੇ ਨਾ ਕਿਤੇ ਜੇ ਕਿਸੇ ਨੇ ਕੋਈ ਵੀ ਇਸ ਅੰਦੋਲਨ ਦੇ ਵਿੱਚੋਂ ਹੱਥ ਪੱਲਾ ਛੜਾ ਗਿਆ ਜਾਂ ਫਿਰ ਵਿਕ ਗਿਆ ਜਾਂ ਕੋਈ ਇਹੋ ਜਿਹੀ ਹਰਕਤ ਕਰ ਦਿੱਤੀ ਜਿਹਦੇ ਨਾਲ ਇਹ ਅੰਦੋਲਨ ਸਫਲ ਨਾ ਹੋ ਸਕਿਆ ਤਾਂ ਇਸ ਦਾ ਖਮਿਆਜਾ ਸਾਡੇ ਆਉਣ ਵਾਲੇ ਸਾਨੂੰ ਹੀ ਭੁਗਤਣਾ ਪੈਣਾ ਸਾਨੂੰ ਤਾਂ ਚਲੋ ਖੈਰ ਇੱਕ ਦੋ ਸਾਲ ਤੱਕ ਸ਼ਾਇਦ ਵਧੀਆ ਲੰਘ ਜਾਵੇ ਪਰ ਸਾਡੀਆਂ ਆਉਣ ਵਾਲੀਆਂ ਨਸਲਾਂ ਵਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਗਾਲਾਂ ਹੀ ਕੱਢਣਗੀਆਂ ਕਿ ਸਾਨੂੰ ਗੁਲਾਮੀ ਦੇ ਬੂਹੇ ਤੇ ਧੱਕ ਦਿੱਤਾ ਸੋ ਟਾਈਮ ਆ ਕਹਿੰਦੇ ਹੁੰਦੇ ਆ ਕਿ ਟਾਈਮ ਨੂੰ ਸਾਂਭ ਲੈਣਾ ਚਾਹੀਦਾ ਵਾ ਅਗਰ ਟਾਈਮ ਨਾ ਸਾਂਭਿਆ ਗਿਆ ਤਾਂ ਅਸੀਂ ਆਪਣੇ ਆਪ ਨੂੰ ਵੀ ਨਹੀਂ ਸਾਂਭ ਸਕਦੇ ਤੇ ਲਓ ਜੀ ਫਿਰ ਵੀਰ ਸਿੰਘ ਦੀ ਆਵਾਜ਼ ਦੇ ਵਿੱਚ ਇੱਕ ਬੜਾ ਪਿਆਰਾ ਜਿਹਾ ਗੀਤ ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ
ਔਰ ਇਹ ਜਿਹੜਾ ਕਾਨੂੰਨ ਹੈ ਬਿਲਕੁਲ ਵੀ ਬਰਦਾਸ਼ਤਯੋਗ ਨਹੀਂ ਗਾ ਤੇ ਜੇ ਅਸੀਂ ਇਹ ਵੀ ਜਰ ਗਏ ਤੇ ਇਹਦੇ ਗਾੜੀ ਜੋ ਹੋਏਗਾ ਉਹਦਾ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ
ਹੱਕਾਂ ਦੀ ਜੰਗ ਹੈ ਵੀਰੋ ਸਬਰਾਂ ਨਾਲ ਲੜਨੀ ਪੈਣੀ ਹੱਕਾਂ ਦੀ ਜੰਗ ਹੈ ਵੀਰੋ ਸਬਰਾਂ ਨਾਲ ਲੜਨੀ ਪੈਣੀ ਚੱਲੀ ਜੋ ਚਾਲ ਸਮੇਂ ਨੇ ਅਕਲਾਂ ਨਾਲ ਫੜਨੀ ਪੈਣੀ ਸਮਝਾਂ ਨਾਲ ਮਿੱਥੋਂ ਨਿਸ਼ਾਨੇ ਅਕਲਾਂ ਨੂੰ ਤਾਰ ਲਗਾਓ ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ ਮਿੱਟੀ ਦੇ ਪੁੱਤਰੋ ਵੇ ਤੇਗਾਂ ਨੂੰ ਮੋੜਨ ਤੇਗਾਂ ਨੀਤੀ ਨੂੰ ਅਕਲਾਂ ਬਈ ਤੇਗਾਂ ਸਾਂਭਣ ਦੀ ਜੰਗ ਗੱਲ ਅਗਲੀਆਂ ਨਸਲਾਂ ਦੀ ਹੋਂਦ ਸਾਂਭਣ ਦੀ ਜੰਗ ਹੈ ਗੱਲ ਅਗਲੀਆਂ ਨਸਲਾਂ ਦੀ ਨਿੱਕਿਆ ਪਿੰਡਾਂ ਚੋਂ ਉੱਠ ਕੇ ਨਿੱਕਿਆ ਪਿੰਡਾਂ ਚੋਂ ਉੱਠ ਕੇ ਦੁਨੀਆਂ ਨੂੰ ਗੱਲ ਸੁਣਾਵੋ ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ
ਕਰੀ ਬੈਠੇ ਜਾਬਰ ਖਿਲਾਫ ਹੋਂਦ ਬਚਾਉਣ ਦੀ ਜੰਗ ਸਬਰ ਨਾਲ ਹੀ ਲੜੀ ਜਾ ਸਕਦੀ ਹੈ ਸੋ ਸੁਚੇਤ ਰਹੋ ਦਿਮਾਗ ਨਾਲ ਕੰਮ ਲਓ
ਮੱਤਾਂ ਨੂੰ ਰੋਸ਼ਨ ਕਰੀਏ ਜ਼ਿੰਦਗੀ ਦੇ ਨਗਮੇ ਲਿਖੀਏ ਬਹਿ ਕੇ ਬਾਰੂਦ ਤੇ ਵੀਰੋ ਚੀਲੀ ਨੂੰ ਹੱਥ ਨਾ ਪਾਓ ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ ਮਿੱਟੀ ਦੇ ਪੁੱਤਰੋ ਵੇ ਅਕਲਾਂ ਦੀਆਂ ਨਹੀਂ ਮੰਗਾਂ ਪੰਜਾਬ ਦੀਆਂ ਨੇ ਮਹਿਲਾਂ ਦੀ ਅੱਖ ਜਿਹਦੇ ਤੇ ਫਿਕਰਾਂ ਉਸ ਬਾਗ ਦੀਆਂ ਨੇ ਜਾਤੀ ਜਾਂ ਧਰਮ ਦੀਆਂ ਨਹੀਂ ਮੰਗਾਂ ਪੰਜਾਬ ਦੀਆਂ ਨੇ ਪਾਉਂਦੇ ਨੇ ਉਹ ਵੱਖਰੇ ਵੇ ਪਾਉਂਦੇ ਨੇ ਉਹ ਵੱਖਰੇ ਵੇ ਪਾਉਂਦੇ ਨੇ ਉਹ ਵੱਖਰੇ ਵੇ ਇੱਕ ਹੋ ਕੇ ਤੁਸੀਂ ਦਿਖਾਓ ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ
ਆਵਾਂਗੇ ਦੇਣ ਚੋਂ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾਅ ਚੋਂ ਕੁਝ ਪਲ ਤੁਹਾਡੇ ਨਾਲ ਹਰਮ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰੈਸਮੈਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ
ਲਓ ਜੀ ਗੀਤ ਸੁਣ ਰਹੇ ਸੀ ਤੁਸੀਂ ਵੀਰ ਸਿੰਘ ਦੀ ਆਵਾਜ਼ ਦੇ ਵਿੱਚ ਮਿੱਟੀ ਦੇ ਪੁੱਤਰ ਹੋ ਗਏ ਸੋ ਵਾਕਈ ਜੀ ਬੜਾ ਪਿਆਰਾ ਜਿਹਾ ਗੀਤ ਆ ਤੇ ਓਨੀ ਹੀ ਵਧੀਆ ਤਰੀਕੇ ਦੇ ਨਾਲ ਉਸਨੂੰ ਸ਼ਬਦਾਂ ਦੀ ਮਾਲਾ ਦੇ ਵਿੱਚ ਜਿਹੜੇ ਸ਼ਬਦ ਆ ਉਹ ਪਰੋਏ ਹੋਏ ਆ ਸੋ ਉਮੀਦ ਕਰਦੇ ਹਾਂ ਤੁਹਾਨੂੰ ਗੀਤ ਆ ਜਿਹੜਾ ਜ਼ਰੂਰ ਪਸੰਦ ਆਇਆ ਹੋਵੇਗਾ ਤੇ ਲਓ ਫਿਰ ਇੱਕ ਇਹਦੇ ਨਾਲ ਦੀ ਇੱਕ ਕਹਾਣੀ ਸੁਣਾਉਣੀ ਆ ਤੇ ਉਸ ਦੇ ਵਿੱਚ ਇਹੀ ਆ ਕਿ ਅਗਰ ਤੁਸੀਂ ਕੋਈ ਹਿੰਮਤ ਨਹੀਂ ਕਰ ਸਕਦੇ ਤਾਂ ਅਖੀਰ ਦੇ ਵਿੱਚ ਤੁਹਾਨੂੰ ਉਸਦੇ ਨਤੀਜੇ ਤੁਹਾਨੂੰ ਗੁਲਾਮੀ ਤੋਂ ਜਾਂ ਤੁਹਾਨੂੰ ਉਸਦੇ ਅੰਜਾਮ ਤੋਂ ਫਿਰ ਕੋਈ ਵੀ ਨਹੀਂ ਬਚਾ ਸਕਦਾ ਇਹ ਗੱਲ ਕਿੰਨੀ ਸੱਚੀ ਹੈ ਕਿੰਨੀ ਝੂਠੀ ਹੈ ਇਹਦੇ ਬਾਰੇ ਤਾਂ ਖੈਰ ਨਹੀਂ ਕਹਿ ਸਕਦੀ ਕਿਉਂਕਿ ਕਈ ਵਾਰੀ ਸਾਡੇ ਬਜ਼ੁਰਗਾਂ ਨੇ ਜਾਂ ਸਿਆਣਿਆਂ ਨੇ ਕਈ ਕਹਾਣੀਆਂ ਆਪਣੇ ਤਜਰਬੇ ਤੋਂ ਇਤਿਹਾਸਿਕ ਵੀ ਬਣਾਈਆਂ ਹੁੰਦੀਆਂ ਨੇ ਤੇ ਕਈ ਇਤਿਹਾਸਿਕ ਵੀ ਹੁੰਦੀਆਂ ਨੇ ਹਨਾ ਤੇ ਇਸੇ ਲਈ ਪਰ ਉਹਨਾਂ ਦੇ ਵਿੱਚੋਂ ਸਿੱਖਣ ਨੂੰ ਕੀ ਮਿਲਦਾ ਮੈਂ ਤਾਂ ਹਮੇਸ਼ਾ ਇਹੀ ਦੇਖਦੀ ਹੁੰਦੀ ਹਾਂ ਕਿ ਹਾਂ ਜੋ ਮੈਂ ਪੜ੍ਹ ਰਹੀ ਹਾਂ ਜੋ ਮੈਂ ਦੇਖ ਰਹੀ ਹਾਂ ਕਿ ਇਹਦੇ ਵਿੱਚ ਕੁਛ ਸਾਰਥਿਕ ਹੈ ਕੁਛ ਦੇਖਣ ਨੂੰ ਮਿਲਦਾ ਕੁਛ ਹੈ ਐਸਾ ਜਿਹਨੂੰ ਮੈਂ ਜੋ ਮੇਰੀ ਸੋਚ ਦੇ ਵਿੱਚ ਆਵੇ ਹਨਾ ਤੇ ਜੋ ਵਧੀਆ ਲੱਗੇ ਉਹਨੇ ਜ਼ਰੂਰ ਐਕਸੈਪਟ ਕਰਦੀ ਹਾਂ ਉਹਨੂੰ ਜ਼ਰੂਰ ਦੇਖਦੀ ਹਾਂ ਪੜ੍ਹਦੀ ਵੀ ਹਾਂ ਸੋ ਏਦਾਂ ਦੀ ਇੱਕ ਛੋਟੀ ਜਿਹੀ ਗੱਲ ਆ ਕਿ ਜਦੋਂ ਬਾਬਰ ਹਿੰਦੁਸਤਾਨ ਤੇ ਚੜ ਕੇ ਆਇਆ ਸੀ ਨਾ ਤਾਂ ਰਾਜਸਥਾਨ ਦੇ ਜਿਹੜੇ ਰਜਵਾੜੇ ਜਿਹੜੇ ਥੋੜੇ ਬਹੁਤ ਲੜ ਸਕਦੇ ਸੀ ਉਹ ਵੀ ਜੋਗੀਆਂ ਕੋਲ ਚਲੇ ਗਏ ਕਿਉਂਕਿ ਉਧਰ ਜਿਹੜੇ ਜੋਗੀ ਸੀ ਉਹ ਤੰਤਰ ਮੰਤਰ ਜਾਂ ਭਗਤੀ ਬਹੁਤ ਕਰਦੇ ਸੀ ਤੇ ਆਪਣੇ ਮੌਜ ਮਸਤੀ ਤੇ ਆਪਣੇ ਸਕੂਨ ਦੇ ਵਿੱਚ ਰਹਿੰਦੇ ਸੀ ਸੋ ਜਿਹੜੇ ਰਾਜਸਥਾਨ ਦੇ ਰਜਵਾੜੇ ਸੀਗੇ ਉਹ ਵੀ ਉਹਨਾਂ ਜੋਗੀਆਂ ਕੋਲ ਚਲੇ ਗਏ ਤੇ ਉਹ ਫਕੀਰਾਂ ਦੇ ਨਾਲ ਗੱਲਬਾਤ ਕੀਤੀ ਕਹਿੰਦੇ ਕਿ ਦੱਸੋ ਹੁਣ ਕੀ ਕਰੀਏ ਜਿਹੜਾ ਬਾਬਰ ਆ ਉਹ ਬੜੇ ਲੰਬੇ ਤੇ ਚੌੜੇ ਲਸ਼ਕਰ ਨੂੰ ਲੈ ਕੇ ਲੰਬੇ ਚੌੜੀ ਫੌਜ ਨੂੰ ਲੈ ਕੇ ਤੇ ਉਹ ਆ ਰਿਹਾ ਵਾ ਸਾਰੀਆਂ ਜੋ ਉਸਦੇ ਰਸਤੇ ਦੇ ਵਿੱਚ ਕੋਈ ਵੀ ਆਉਂਦਾ ਵਾ ਉਸਨੂੰ ਤਹਿਸ ਨਹਿਸ ਕਰਦਾ ਵਾ ਤੇ ਇਧਰ ਨੂੰ ਆ ਰਿਹਾ ਤੇ ਬਹੁਤ ਸਾਰੇ ਲੋਕਾਂ ਨੂੰ ਉਹਨੇ ਮਾਰਦਾ ਵਾ ਤੇ ਉਹਨਾਂ ਨੂੰ ਲੁੱਟ ਲੈਂਦਾ ਵਾ, ਦੌਲਤ ਧਨ ਦੌਲਤ ਸਭ ਕੁਛ ਉਹ ਲੈ ਲੈਂਦਾ ਵਾ ਤੇ ਉਹ ਇਧਰ ਨੂੰ ਵੀ ਆ ਰਿਹਾ ਤੇ ਹੁਣ ਤੁਸੀਂ ਦੱਸੋ ਕਿ ਅਸੀਂ ਇਹਦਾ ਕੀ ਕਰੀਏ। ਤਾਂ ਜੋਗੀਆਂ ਨੇ ਪਤਾ ਉਹਨਾਂ ਨੂੰ ਕੀ ਆਖਿਆ, ਕਹਿੰਦੇ ਵੀ ਤੁਸੀਂ ਕੋਈ ਫਿਕਰ ਨਾ ਕਰੋ ਤੇ ਅਸੀਂ ਜਿਹੜਾ ਵੀ ਕੋਈ ਮੰਤਰ ਪੜਾਂਗੇ ਸਾਡੇ ਕੋਲ ਇੰਨਾ ਕੁ ਹੈਗਾ, ਅਸੀਂ ਇੱਕ ਐਸੇ ਮੰਤਰ ਪੜਾਂਗੇ ਜਿਹਦੇ ਨਾਲ ਉਹ ਸਾਰੇ ਅੰਨੇ ਹੋ ਜਾਣਗੇ। ਤੇ ਜਦੋਂ ਉਹ ਜਿਹੜੇ ਰਜਵਾੜੇ ਹੁੰਦੇ ਉਹਨਾਂ ਦੀ ਇਹ ਗੱਲ ਸੁਣਦੇ ਆ ਤਾਂ ਉਹਨਾਂ ਦੀ ਯਕੀਨ ਕਰ ਲੈਂਦੇ ਆ ਕਿ ਹਾਂ ਠੀਕ ਆ ਵੀ ਇਹਨਾਂ ਦੇ ਕੋਲ ਇੰਨੀ ਸ਼ਕਤੀ ਆ, ਇਹ ਭਗਤੀ ਕਰਦੇ ਆ, ਹਨਾ, ਇਹਨਾਂ ਕੋਲ ਤੰਤਰ ਮੰਤਰ ਆ ਤੇ ਇਹਨਾਂ ਕੋਲ ਇਹੋ ਜਿਹੇ ਤੰਤਰ ਮੰਤਰ ਹੈਗੇ ਆ ਜਿੱਦਾਂ ਇਹ ਕਹਿ ਰਹੇ ਆ, ਤਾਂ ਜੇ ਇਹਨਾਂ ਨੇ ਉਹਦੀ ਸਾਰੀ ਫੌਜ ਤੇ ਉਹਨੂੰ ਇੰਨਾ ਹੀ ਕਰ ਦਿੱਤਾ ਤਾਂ ਫਿਰ ਉਹਨਾਂ ਨੇ ਲੜਨਾ ਕਿੱਥੋਂ ਆ, ਮਤਲਬ ਕਿ ਉਹ ਬਚ ਜਾਣਗੇ। ਤੇ ਬਸ ਜੀ ਫਿਰ ਕੀ ਆ, ਇਹ ਜਦੋਂ ਜਿਹੜੀ ਗੱਲ ਆ ਉਹਨਾਂ ਦੇ ਦਿਮਾਗ ਦੇ ਵਿੱਚ ਬਹਿ ਜਾਂਦੀ ਹੈ ਤਾਂ ਜਿਹੜਾ ਕਿਸੇ ਨੇ ਮਾੜਾ ਮੋਟਾ ਲੜਨ ਦੀ ਹਿੰਮਤ ਹੁੰਦੀ ਹੈ ਤਾਂ ਉਹ ਵੀ ਆਰਾਮ ਨਾਲ ਆਪਣੇ ਘਰੇ ਹੱਥ ਤੇ ਹੱਥ ਧਰ ਕੇ ਬੈਠ ਜਾਂਦੇ ਨੇ, ਮਤਲਬ ਕਿ ਆਪਣੀ ਰੂਟੀਨ ਲਾਈਫ ਦੇ ਵਿੱਚ ਮਗਨ ਹੋ ਜਾਂਦੇ ਆ ਕਿ ਚਲੋ ਜੋਗੀ ਆ ਜਿਹੜੇ ਇਹਨਾਂ ਨੇ ਹੁਣ ਸਾਂਭ ਹੀ ਰਹਿਣਾ, ਇਹਨਾਂ ਨੇ ਮੰਤਰ ਪੜ੍ਹਨੇ ਆ ਤੇ ਉਹਨਾਂ ਨੇ ਅੰਨੇ ਹੋ ਜਾਣਾ ਵਾ, ਤੇ ਜਦੋਂ ਹੋਈ ਅੰਨੇ ਗਏ ਤਾਂ ਉਹ ਉਹਨਾਂ ਨੂੰ ਕਿੱਥੋਂ ਮਾਰ ਦੇਣਗੇ, ਬਲਕਿ ਉਹਨਾਂ ਨੂੰ ਆਪਦੀ ਜਾਨ ਮਸਾਂ ਬਚਾਉਣੀ ਪੈਣੀ ਆ। ਤੇ ਲਓ ਫਿਰ ਇੱਦਾਂ ਹੀ ਜਦੋਂ ਟਾਈਮ ਲੰਘੀ ਗਿਆ ਤੇ ਫਿਰ ਕਹਿੰਦੇ ਆ ਨਾ ਕਿ ਤੰਤਰ ਮੰਤਰ ਤਾਂ ਉਹਨਾਂ ਨੇ ਬਥੇਰੇ ਪੜ੍ਹੇ ਤੇ ਜਾਦੂ ਟੂਣੇ ਵੀ ਬਥੇਰੇ ਕੀਤੇ, ਪਰ ਇੱਕ ਵੀ ਉਸ ਟਾਈਮ ਦੇ ਵਿੱਚ ਜਦੋਂ ਫੌਜ ਉਹਨਾਂ ਦੇ ਰਾਜਸਥਾਨ ਰਜਵਾੜਿਆਂ ਦੇ ਪਹੁੰਚ ਗਈ ਸੀ ਤਾਂ ਉੱਥੋਂ ਇੱਕ ਵੀ ਮੁਗਲ ਉਹਨਾਂ ਤੋਂ ਅੰਨਾ ਨਾ ਹੋਇਆ ਤੇ ਹਿੰਦੁਸਤਾਨ ਦੀ ਜਿਹੜੀ ਦੌਲਤ ਆ ਉਸ ਟਾਈਮ ਲੁੱਟੀ ਗਈ। ਤੇ ਦੌਲਤ ਦੇ ਨਾਲ ਨਾਲ ਹੋਰ ਵੀ ਪਤਾ ਹੀ ਆ ਇੱਜ਼ਤ ਆਬਰੂ ਬਹੁਤ ਕੁਛ ਤਬਾਹ ਹੋਇਆ ਸੀ। ਤੇ ਜੋਗੀ ਇਸ ਫਿਕਰ ਵਿੱਚ ਰਿਹਾ ਕਿ ਮੈਂ ਤੰਤਰ ਮੰਤਰ ਦੇ ਨਾਲ ਸਾਰਾ ਕੁਛ ਰੋਕ ਲੂੰਗਾ ਤੇ ਮੰਤਰਾਂ ਨਾਲ ਮਨ ਦੇ ਵਿਕਾਰ ਤਾਂ ਕਹਿੰਦੇ ਆ ਰੁਕ ਕੇ ਜਾ ਸਕਦੇ ਆ, ਪਰ ਕਿਸੇ ਮੰਤਰ ਦੇ ਨਾਲ ਹੁਣ ਐਡੀ ਵੱਡੀ ਸੈਨਾ ਨੂੰ ਮਾਰ ਦੇਣਾ ਤੇ ਜਾਂ ਫਿਰ ਉਹਨਾਂ ਨੂੰ ਅੰਨੇ ਕਰ ਦੇਣਾ, ਇਹ ਗੱਲ ਤਾਂ ਬੜੀ ਔਖੀ ਸੀ। ਸੋ ਕਿਤੇ ਨਾ ਕਿਤੇ ਅੱਜ ਕੱਲ ਵੀ ਇਹ ਜਿਹੜੀ ਕਹਾਣੀ ਆ ਕਿਤੇ ਨਾ ਕਿਤੇ ਅੱਜ ਕੱਲ ਟੁੱਕਦੀ ਆ ਕਿ ਅਗਰ ਅਸੀਂ ਵੀ ਕਿਸੇ ਦੂਸਰਿਆਂ ਦੇ ਸਹਾਰੇ ਜਾਂ ਆਸਰੇ ਦੇ ਵਿੱਚ ਆਪਣਾ ਦਿਮਾਗ ਜਾਂ ਆਪਣਾ ਦਿਮਾਗ ਤੋਂ ਕੋਈ ਰਣਨੀਤੀ ਬਣਾ ਕੇ ਜਾਂ ਨਾ ਸੋਚਿਆ ਤਾਂ ਸ਼ਾਇਦ ਸਾਡੀ ਹਾਲਤ ਵੀ ਫਿਰ ਉਹਨਾਂ ਰਜਵਾੜਿਆਂ ਵਰਗੀ ਹੋਊਗੀ ਜੋ ਸਾਡੇ ਪਿੱਛੇ ਅਸੀਂ ਭੋਗ ਚੁੱਕੇ ਹਾਂ। ਤੇ ਕਿਤੇ ਨਾ ਕਿਤੇ ਅੱਜ ਦੀ ਇਸ ਤਾਨਾਸ਼ਾਹੀ ਨੂੰ ਰੋਕਣ ਲਈ, ਅੱਜ ਦੇ ਇਸ ਮਾਹੌਲ ਦੇ ਵਿੱਚੋਂ ਨਿਕਲਣ ਲਈ ਸਾਨੂੰ ਹਿੰਮਤ ਦੀ ਵੀ ਲੋੜ ਆ ਤੇ ਰਣਨੀਤੀ ਦੀ ਵੀ ਲੋੜ ਆ ਤੇ ਵਧੀਆ ਲੀਡਰਾਂ ਦੀ ਵੀ ਲੋੜ ਆ। ਸੋ ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੁੰਦਾ ਵਾ ਤੇ ਕੀ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਸਾਹਮਣੇ ਆਉਂਦਾ। ਸੋ ਇਹ ਤਾਂ ਸੀ ਇੱਕ ਛੋਟੀ ਜਿਹੀ ਗੱਲ ਕਿ ਜਦੋਂ ਅਸੀਂ ਆਪਣੀ ਕਿਸੇ ਲੜਾਈ ਨੂੰ ਦੂਸਰਿਆਂ ਦੇ ਸਿਰ ਤੇ ਛੱਡ ਦਿੰਦੇ ਹਾਂ ਤਾਂ ਉਹਦੇ ਖਮਿਆਜ਼ੇ ਆ ਜਿਹੜੇ ਉਹ ਸਾਨੂੰ ਹੀ ਭੁਗਤਣੇ ਪੈਂਦੇ ਆ। ਜੇ ਅਸੀਂ ਉਹ ਲੜਾਈ ਨੂੰ ਆਪ ਖੁਦ ਲੜਨ ਦੀ ਹਿੰਮਤ ਰੱਖਾਂਗੇ ਤੇ ਜੋ ਕਿ ਅੱਜ ਕੱਲ ਦੇਖਣ ਨੂੰ ਵੀ ਮਿਲ ਰਿਹਾ ਵਾ ਕਿ ਜਿੰਨੇ ਵੀ ਉੱਥੇ ਪਹੁੰਚ ਰਹੇ ਆ, ਜਿੰਨੇ ਧਰਨਿਆਂ ਤੇ ਪਹੁੰਚ ਰਹੇ ਆ ਸਾਡੀ ਯੰਗ ਜਨਰੇਸ਼ਨ, ਲੱਗਦਾ ਸੀ ਦੇਖ ਕੇ ਕਿ ਨਸ਼ਿਆਂ ਨੇ ਪੰਜਾਬ ਨੂੰ ਖਾ ਲਿਆ, ਨਸ਼ਿਆਂ ਨੇ ਪੰਜਾਬ ਨੂੰ ਖਤਮ ਕਰਤਾ, ਪਰ ਕਿਤੇ ਨਾ ਕਿਤੇ ਜਦੋਂ ਉਹਨਾਂ ਧਰਨਿਆਂ ਦੇ ਵਿੱਚ ਇਕੱਠ ਦੇਖਦੇ ਹਾਂ ਤੇ ਦੇਖਦੇ ਹਾਂ ਸਾਡੇ ਆਪਣਿਆਂ ਨੂੰ ਕਿ ਹਾਂ ਉਹਨਾਂ ਨੂੰ ਪਤਾ ਵੀ ਲੱਗ ਰਿਹਾ ਵਾ ਕਿ ਉਹਨਾਂ ਨਾਲ ਕਿਹੜੀਆਂ ਚਾਲਾਂ ਤੇ ਕੀ ਹੋ ਰਿਹਾ, ਤਾਂ ਮਨ ਨੂੰ ਇੱਕ ਸਕੂਨ ਵੀ ਮਿਲਦਾ ਕਿ ਨਹੀਂ ਅਸੀਂ ਹਜੇ ਹੈਗੇ ਹਾਂ। ਤੇ ਇੱਕ ਨਾ ਹੋਬੀ ਧਾਲੀਵਾਲ ਦੀ ਇੱਕ ਸਪੀਚ ਵੀ ਸੁਣੀ ਸੀ ਬੜੀ ਵਧੀਆ, ਉਹਦੇ ਵਿੱਚ ਉਹਨੇ ਇਹੀ ਕਿਹਾ ਸੀਗਾ ਕਿ ਯੋਗਾ ਸ਼ਬਦ ਆਪਣੇ ਯੋਗਾ ਹਨਾ, ਯੋਗਾ ਸ਼ਬਦ ਇੱਕ ਛੋਟਾ ਜਿਹਾ ਸ਼ਬਦ ਆ ਪਰ ਉਹਦੇ ਮਾਇਨੇ ਕਿੱਡੇ ਵੱਡੇ ਹੋ ਜਾਂਦੇ ਆ। ਤੇ ਉਹ ਉਸ ਟਾਈਮ ਹੀ ਆ ਕਿ ਅਸੀਂ ਉਹਨੂੰ ਵਰਤਦੇ ਕਿੱਦਾਂ, ਅਸੀਂ ਉਹਨੂੰ ਦੇਖਦੇ ਕਿੱਦਾਂ ਵਾ। ਉਸਨੇ ਉਹੀ ਕਿਹਾ ਸੀਗਾ ਸਪੀਚ ਦੇ ਵਿੱਚ ਵੀ ਕਿ ਜਦੋਂ ਅਸੀਂ ਆਪਣੇ ਯੋਗੇ ਹੋ ਜਾਂਗੇ ਨਾ ਤਾਂ ਫਿਰ ਅਸੀਂ ਸਭ ਕੁਛ ਹੀ ਕਰ ਸਕਦੇ ਹਾਂ। ਤੇ ਇਹ ਜਦੋਂ ਅਸੀਂ ਆਪਣੇ ਯੋਗਾ ਕਮਾਉਣਾ ਸਿੱਖ ਗਏ, ਆਪਣੇ ਯੋਗਾ ਰੱਖਣਾ ਸਿੱਖ ਗਏ, ਆਪਣੇ ਯੋਗਾ ਲੜਨਾ ਵੀ ਸਿੱਖ ਗਏ ਨਾ, ਜਦੋਂ ਸਾਰੇ ਜਾਣੇ ਆਪਣੇ ਯੋਗਾ ਇਸ ਸ਼ਬਦ ਨੂੰ ਅਪਣਾ ਲੈਣਗੇ ਤਾਂ ਫਿਰ ਸ਼ਾਇਦ ਇਹ ਯੋਗਾ ਇਕੱਠਾ ਹੋ ਕੇ ਇੱਕ ਕਿਸੇ ਵੀ ਜੰਗ ਨੂੰ ਜਿੱਤਣ ਦੇ ਵਿੱਚ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ। ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਵੀ ਸੁਣਦੇ ਆ, ਕਿਉਂਕਿ ਮੇਰੀਆਂ ਗੱਲਾਂ ਚੱਲ ਪੈਂਦੀਆਂ, ਬਿਕੋਜ਼ ਮੈਨੂੰ ਨਹੀਂ ਪਤਾ ਕੋਈ ਇੰਨਾ ਇਸ ਅੰਦੋਲਨ ਨੂੰ ਜਾਂ ਕਿੱਦਾਂ ਕਿਵੇਂ ਸੋਚਦਾ, ਪਰ ਮੈਨੂੰ ਇਹਦੀ ਬਹੁਤ ਤਕਲੀਫ ਹੁੰਦੀ ਆ। ਕਿਉਂ ਹੁੰਦੀ ਆ ਮੈਂ ਨਹੀਂ ਜਾਣਦੀ, ਹਾਲਾਂਕਿ ਮੈਂ ਇੰਡੀਆ ਇੰਨਾ ਨਹੀਂ ਜਾਂਦੀ ਤੇ ਨਾ ਹੀ ਮੈਨੂੰ ਬਾਹਲਾ ਜਾਣਾ ਉੱਥੇ ਮੈਂ ਠੀਕ ਲੱਗਦਾ ਵਾ, ਠੀਕ ਆ, ਪਰ ਫਿਰ ਵੀ ਪਤਾ ਨਹੀਂ ਇੱਕ ਤਕਲੀਫ ਆ ਦਿਲ ਦੇ ਵਿੱਚ, ਮਨ ਦੇ ਵਿੱਚ ਕਿ ਨਹੀਂ ਉੱਥੇ ਸਾਰਾ ਕੁਛ ਠੀਕ ਹੋਵੇ, ਪਤਾ ਨਹੀਂ ਉੱਥੇ ਜੰਮੇ ਪਲੇ ਆ ਤਾਂ ਉਸ ਚੀਜ਼ ਦਾ ਦਰਦ ਜ਼ਿਆਦਾ ਹੁੰਦਾ ਵਾ, ਕਿਉਂਕਿ ਇੱਥੇ ਰਹਿ ਕੇ ਆਪਣੇ ਉਹਨਾਂ ਨੂੰ ਅਸੀਂ ਮਹਿਸੂਸ ਤਾਂ ਕਰਦੇ ਆਪਣਿਆਂ ਨੂੰ, ਉਹਨਾਂ ਤੋਂ ਦੂਰ ਹੋਣ ਦੀ ਤਕਲੀਫ ਵੀ ਆ ਦਰਦ ਵੀ ਆ ਹਨਾ, ਪਰ ਚਲੋ ਖੈਰ ਜ਼ਿੰਦਗੀ ਆ ਇਸਨੇ ਇਸੇ ਚਾਲੇ ਚੱਲੀ ਜਾਣਾ ਵਾ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਆ, ਕਹਿੰਦੇ ਹੁੰਦੇ ਆ ਨਾ ਅਹਿਸਾਸ ਤੇ ਜਾਂਦਾ ਸਕੂਨ ਦਾ ਇੱਕ ਪਲ ਵੀ, ਅਹਿਸਾਸ ਤੇ ਜਾਂਦਾ ਸਕੂਨ ਦਾ ਇੱਕ ਪਲ ਵੀ, ਪਿਆਰ ਕਦੇ ਸ਼ਬਦਾਂ ਦਾ ਮੁਹਤਾਜ ਨਹੀਂ ਹੁੰਦਾ। ਸੋ ਇਹ ਸਕੂਨ ਦਾ ਇੱਕ ਪਲ ਕਿੱਥੋਂ ਤੇ ਕਿਵੇਂ ਮਿਲਦਾ ਵਾ ਕੋਈ ਵੀ ਨਹੀਂ ਜਾਣਦਾ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਆ, ਤੇ ਗੀਤ ਤੋਂ ਬਾਅਦ ਫਿਰ ਪਾਵਾਂਗੇ ਬੁਝਾਰਤਾਂ ਵੀ ਤੇ ਖਾਣ ਵੀ, ਤੇ ਸੁਣਦੇ ਰਹੋ ਹਰਮ ਰੇਡੀਓ ਆਸਟ੍ਰੇਲੀਆ। ਮਿਲਦੇ ਆ ਇਸ ਗੀਤ ਤੋਂ ਬਾਅਦ।
ਉਹ ਮਹੀਨੇ ਵਿੱਚ ਹੁੰਦੇ 31 ਦਿਨ ਬੱਲੀਏ 35 ਭੈਣ ਪਰਚੇ, ਉਹ ਸ਼ਹਿਰ ਤੇਰੇ ਸਰੀ ਵਿੱਚ ਸਾਡੇ ਨਾਂ ਤੇ ਦਿਨ ਰਾਤ ਹੋਣ ਚਰਚੇ। ਉਹ ਮਹੀਨੇ ਵਿੱਚ ਹੁੰਦੇ 31 ਦਿਨ ਬੱਲੀਏ 35 ਭੈਣ ਪਰਚੇ, ਸਾਡੇ ਨਾਂ ਤੇ ਸ਼ਹਿਰ ਤੇਰੇ ਸਰੀ ਵਿੱਚ ਦਿਨ ਰਾਤ ਹੋਣ ਚਰਚੇ। ਸਾਲੇ ਮੇਰੇ ਸੜੇ ਹੋਣਗੇ ਸਾਡੇ ਨਾਲ ਬੰਦੇ ਖਰੇ ਖਰੇ ਹੋਣਗੇ, ਠੰਡ ਸਾਡੇ ਪਰੇ ਤੂੰ ਵੀ ਪਰੇ ਹੋਣਗੇ, ਸਾਡੇ ਨਾਲ ਅੱਖ ਨਾ ਬਣਾਉਂਦੇ ਫੁਕਰੇ, ਉਹ ਵੈਲੀ ਬੋਲੀ ਹੋਣਗੇ ਜੋ ਘਰੇ ਹੋਣਗੇ, ਸਾਡੇ ਨਾਲ ਬੰਦੇ ਖਰੇ 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 ਉਹ ਸਾਡੇ ਨਾਲ ਬੰਦੇ ਖਰੇ ਖਰੇ ਹੋਣਗੇ। ਸੱਤ ਲੱਗਦਾ ਵਿੱਚ ਬੈਠਾ ਯਾਰ ਤੇ ਰਾਤ ਲੱਗਦਾ, ਚਿੱਟੀਆਂ ਡਾਈਵਰਾਂ ਦਾ ਦੱਸੇ ਕਾਫਲਾ ਕੀਤਾ ਅੱਜ ਗੱਭਰੂ ਦਾ ਇਕੱਠ ਲੱਗਦਾ, ਸੂਟ ਨੇ ਪਠਾਣੀ ਕੁੱਤੇ ਪਾਏ ਹੋਏ ਨੇ, ਟੱਬਾਂ ਚ ਰਿਵਾਲਵਰ ਡਾਏ ਹੋਏ ਨੇ, ਉਹ ਮੁੜ ਕੇ ਨਾ ਉੱਠੇ ਬਦਮਾਸ਼ ਬੱਲੀਏ ਜਿਹਨੂੰ ਰਿਚਾਂ ਨਾਲ ਹੱਥ ਲਾਏ ਹੋਏ ਨੇ, ਕੀਦਾ 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 ਨਾਮ ਦੱਸੀਏ ਨੀ ਸਾਲੇ ਬੜੇ ਹੋਣਗੇ। ਜਿਵੇਂ ਮਹੀਨਾ ਜੂਨ ਬੱਲੀਏ ਹੱਡ ਨਾਲੇ ਤੋੜਦੇ ਕਾਨੂੰਨ ਬੱਲੀਏ, ਸਾਰੇ ਸਾਡੇ ਯਾਰ ਲੀਡਰੀਆਂ ਕਰਦੇ ਕੌਲੀ ਚੱਟ ਨਾ ਹੀ ਕੋਈ ਸਪੂਨ ਬੱਲੀਏ, ਦੰਦਾ ਥੱਲੇ ਵੈਰੀ ਤੇ ਚਿੰਗਮ ਰੱਖੀ ਨਾ ਕਿਹੜਾ ਉਹ ਬਰੈਡ ਜੀ ਦੀ ਗੰਨ ਰੱਖੀ ਨਾ, ਜਿੱਥੇ ਕਿਤੇ ਕਿੱਤੇ ਨਾਲ ਸ਼ਹਿਰ ਘੇਰਦੇ ਵੱਟ ਕੇ ਇੱਕ ਤੀਜੀ ਛੱਤ ਰੋਲ ਪੈਰਦੇ, ਏਦਾਂ ਦੇ ਤੂੰ ਮੈਚ ਦੇਖੇ ਬੜੇ ਹੋਣਗੇ। ਬੰਦ ਕਰਕੇ ਜ਼ੁਬਾਨ ਰੱਖੀ ਦੀ ਚੈਲੰਜ ਕਰੀ ਦੇ ਪਰ ਖੁੱਲੇ ਬੱਲੀਏ, ਜੇ ਫੇਰ ਵੀ ਕੋਈ ਦਿਲ ਵਿੱਚ ਵਹਿਮ ਬੱਲਿਆ ਪਾਲੀ ਫਿਰ ਪਰਾਉਣੇ ਨਾਲ ਟੈਮ ਬੱਲਿਆ, ਉਹ ਪਰ ਛੋਟੇ ਵੀਰ ਘਰੇ ਦੱਸ ਕੇ ਆਈ ਉਹ ਕਰਦੇ ਨੀ ਹੁੰਦੇ ਜੱਟ ਰਹਿਮ ਬੱਲਿਆ, ਉਹ ਜਿੱਥੇ ਜਿੱਥੇ ਜਾਏਗਾ ਤੂੰ ਫੇਰ ਭੱਜ ਕੇ ਜੱਟ ਹੁਣੀ ਮੂਰੇ ਪੁੱਤ ਖੜੇ ਹੋਣ ਗਏ।
ਲਓ ਜੀ ਜਸ ਬਾਜਵਾ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਕਿ ਸਾਡੇ ਨਾਲ ਬੰਦੇ ਖਰੇ ਖਰੇ ਹੋਣਗੇ, ਤੇ ਹੁਣ ਤੁਸੀਂ ਵੀ ਦੱਸ ਦੋ ਕਿ ਤੁਹਾਡੇ ਨਾਲ ਕਿੱਦਾਂ ਕਿੱਦਾਂ ਦੀ ਹਨਾ ਬੰਦੇ ਆ, ਮਤਲਬ ਯਾਰ ਦੋਸਤ ਆ, ਸੋ ਜ਼ਰੂਰ ਦੱਸੋ ਆਪਾਂ ਪ੍ਰੋਗਰਾਮ ਦੇ ਵਿੱਚ ਫਿਰ ਲਈਏ ਰੌਣਕਾਂ। ਅੱਜ ਮੈਨੂੰ ਲੱਗਦਾ ਸਾਰੇ ਜਾਣੇ ਬਿਜ਼ੀ ਆ ਕੰਮਾਂ ਕਾਰਾਂ ਦੇ ਵਿੱਚ, ਤੇ ਲਓ ਫਿਰ ਆਪਾਂ ਤੁਹਾਨੂੰ ਸਵਾਲ ਵੀ ਪੁੱਛ ਲੈਂਦੇ ਹਾਂ ਕਿ ਤਾਂਗਾ ਤਾਂ ਸਾਰਿਆਂ ਨੇ ਦੇਖਿਆ ਹੀ ਹੋਣਾ ਵਾ ਹਨਾ ਤਾਂਗਾ, ਤੇ ਮੇਰੇ ਖਿਆਲ ਦੇ ਵਿਚ ਆਲਮੋਸਟ ਸਾਰਿਆਂ ਨੇ ਦੇਖਿਆ ਹੋਊਗਾ, ਜਿਹਨੇ ਓਦਾਂ ਨੀ ਦੇਖਿਆ ਚਲੋ ਫੋਟੋਆਂ ਦੇ ਵਿਚ ਤਾਂ ਦੇਖਿਆ ਹੀ ਹੋਣਾ ਜਾਂ ਫਿਲਮਾਂ ਦੇ ਵਿਚ ਦੇਖਿਆ ਹੋਣਾ। ਸੋ ਟਾਂਗੇ ਦੇ ਨਾਲ ਜਿਹੜਾ ਬੰਦਾ ਟਾਂਗਾ ਚਲਾਉਂਦਾ ਵਾ ਉਹ ਘੋੜੇ ਨੂੰ ਹੱਕਦਾ ਵਾ, ਠੀਕ ਆ, ਓਹਦੇ ਕੋਲੋਂ ਜਿਹੜੀ ਸੋਟੀ ਫੜੀ ਹੁੰਦੀ ਆ ਓਹਨੂੰ ਪੰਜਾਬੀ ਦੇ ਵਿਚ, ਠੇਠ ਪੰਜਾਬੀ ਦੇ ਵਿਚ ਓਹਨੂੰ ਕੀ ਕਹਿੰਦੇ ਆ, ਕੀ ਨਾਮ ਉਸ ਸੋਟੀ ਦਾ ਜਿਹਦੇ ਨਾਲ ਉਹ ਘੋੜੇ ਨੂੰ ਅੱਗੇ ਜਾਣ ਲਈ ਕਹਿੰਦਾ ਹੁੰਦਾ ਵਾ, ਜਾਣੀ ਕਿ ਹੱਕਦਾ ਹੁੰਦਾ ਵਾ ਟਾਂਗੇ ਟਾਂਗੇ ਤੇ, ਹੈਨਾ, ਟਾਂਗੇ ਵਾਲਾ ਬੰਦਾ। ਸੋ ਜ਼ਰੂਰ ਦੱਸਿਓ ਜੀ +917508010 ਤੇ ਜਾਂ ਫਿਰ ਈਮੇਲ ਰਿਕੁਐਸਟ @harmaradio.com ਤੇ ਕਿ ਟਾਂਗੇ ਟਾਂਗਾ ਚਲਾਉਣ ਵਾਲਾ ਜਿਹੜੀ ਸੋਟੀ ਦੇ ਨਾਲ ਘੋੜੇ ਨੂੰ ਹੱਕਦਾ ਵਾ ਉਸ ਸੋਟੀ ਨੂੰ ਪੰਜਾਬੀ ਦੇ ਵਿਚ ਕੀ ਕਹਿੰਦੇ ਆ। ਹੁਣ ਸੋਟੀ ਨਾ ਲਿਖ ਕੇ ਭੇਜ ਦਿਓ, ਮਤਲਬ ਪੰਜਾਬੀ ਦੇ ਵਿਚ ਕੀ ਕਹਿੰਦੇ ਆ। ਮੈਨੂੰ ਲੱਗਦਾ ਨਾ ਅੱਜ ਸਾਰੇ ਜਾਣੇ ਪ੍ਰੋਗਰਾਮ ਦੇ ਵਿਚ ਹਜੇ ਤਾਂ ਨੀ ਆ ਰਹੇ ਕਿਉਂਕਿ ਕਰਵਾ ਚੌਥ ਵੀ ਆ ਰਿਹਾ ਨਾ, ਫਿਰ ਹੁਣ ਤਿਆਰੀ ਤਿਉਰੀ ਵੀ ਕਰਨੀ ਹੋਊਗੀ ਤਾਂ ਫਿਰ ਸਾਰੇ ਜਾਣਿਆਂ ਨੇ ਵਰਤ ਵੀ ਰੱਖਣਾ ਹੋਊਗਾ, ਹਨਾ, ਅੱਧਾ ਕੁ ਮੇਰਾ ਡਰਦੇ ਡੁਰਦਿਆਂ ਨੇ ਰੱਖ ਲੈਣਾ, ਘਰ ਵਾਲੀ ਨੇ ਕਹਿਣਾ ਕੀ ਗੱਲ ਮੈਂ ਭੁੱਖੀ ਰਹਿੰਦੀ ਹਾਂ ਤੇ ਤੁਸੀਂ ਕਾਹਤੋਂ ਖਾਓਗੇ, ਹਨਾ। ਤੇ ਚੱਲ ਕੋਈ ਗੱਲ ਨੀ, ਹੁਣ ਫਿਰ ਵੀ ਜਿੱਦਾਂ ਕੁੜੀਆਂ ਪਹਿਲਾਂ ਤਿਆਰੀ ਤਿਉਰੀ ਕਰਦੀਆਂ ਹੁੰਦੀਆਂ ਨੇ, ਹਨਾ, ਕਰਵਾ ਚੌਥ ਚ ਕੋਈ ਵੀ ਏਦਾਂ ਹੁੰਦਾ ਉਹਨਾਂ ਦਾ ਸੂਟ ਸੈਟਾਂ ਦੀ ਬੜੀ ਹੁੰਦੀ ਆ ਵੀ ਚਲੋ ਮੈਂ ਉਹਦੇ ਕਿੱਦਾਂ ਤਿਆਰ ਹੋਣਾ, ਸੋਹਣਾ ਸੂਟ ਪਾਉਣਾ, ਘਰ ਦੇ 100 ਕੰਮ ਹੁੰਦੇ ਆ, ਤੁਸੀਂ ਨਿਬੇੜਦੇ ਹੁੰਦੇ ਆ, ਹਨਾ। ਤੇ ਮੈਨੂੰ ਲੱਗਦਾ ਫਿਰ ਤੁਸੀਂ ਤਿਆਰੀਆਂ ਦੇ ਵਿੱਚ ਹੋ, ਚਲੋ ਦੇਖ ਲੈਂਦੇ ਆ, ਜੇ ਤੁਸੀਂ ਨਾ ਆਏ ਤਾਂ ਇਹਦਾ ਮਤਲਬ ਤੁਸੀਂ ਤਿਆਰੀਆਂ ਚ ਆ, ਜੇ ਤੁਸੀਂ ਆ ਗਏ ਤਾਂ ਫਿਰ ਠੀਕ ਆਪਾਂ ਮੰਨ ਲਾਂਗੇ ਵੀ ਚਲੋ ਕੰਮ ਕਰਾਂ ਚ ਬਿਜ਼ੀ ਸੀਗੇ ਤਾਂ ਕਰਕੇ ਨਹੀਂ ਆ ਸਕੇ, ਹਨਾ। ਤੇ ਲਓ ਫਿਰ ਇਹਦਾ ਜਵਾਬ ਵੀ ਸਾਨੂੰ ਦੱਸ ਦਿਓ ਤੇ ਨਾਲ ਨਾਲ ਆਪਾਂ ਤੁਹਾਨੂੰ ਬੁਝਾਰਤ ਵੀ ਪਾ ਦਿੰਦੇ ਹਾਂ। ਤੇ ਬੁਝਾਰਤ ਚ ਬੜੀ ਸੌਖੀ ਆ, ਤੇ ਬਾਕੀ ਦੇਖਦੇ ਹਾਂ ਤੁਹਾਨੂੰ ਪਤਾ ਲੱਗਦਾ ਜਾਂ ਨਹੀਂ, ਪਰ ਮੈਨੂੰ ਪਤਾ ਕਿ ਬਹੁਤ ਛੇਤੀ ਤੁਸੀਂ ਇਹਦਾ ਜਵਾਬ ਜਿਹੜਾ ਮੈਨੂੰ ਭੇਜਦੇ ਹੋ। ਮਾਂ ਇੱਕ ਬਾਬੇ ਦੇ 12 ਪੁੱਤ, ਇੱਕ ਬਾਬੇ ਦੇ 12 ਪੁੱਤ, ਹਰ ਇੱਕ ਦੇ ਗਾਂ 30 ਅਤੁੱਤ, ਐਡੀ ਮੇਰੀ ਬਾਤ, ਉੱਤੋਂ ਪੈ ਗਈ ਰਾਤ, ਛੱਤਣਾ ਸੀ ਕੋਠਾ ਤੇ ਛੱਤ ਲਈ ਸਵਾਦ। ਸੋ ਇਹ ਬਾਤ ਦਾ ਜਵਾਬ ਆ ਜਿਹੜਾ ਉਹ ਤੁਸੀਂ ਸਾਨੂੰ ਭੇਜ ਦੋ। ਵੈਸੇ ਬੁਝਾਰਤ ਤਾਂ ਮੈਂ ਹੋਰ ਪਾਉਣੀ ਸੀਗੀ, ਪਰ ਇਹ ਨਾ ਬੁਝਾਰਤ ਦੇ ਅਖੀਰ ਵਿੱਚ ਜਿਹੜੀ ਆ ਦੋ ਲਾਈਨਾਂ ਮਾ ਨਾ ਕਿ ਐਡੀ ਮੇਰੀ ਬਾਤ, ਉੱਤੋਂ ਪੈ ਗਈ ਰਾਤ, ਛੱਤਣਾ ਸੀ ਕੋਠਾ ਤੇ ਛੱਤ ਲਈ ਸਵਾਦ, ਇਹ ਮੈਨੂੰ ਬੜੀ ਵਧੀਆ ਲੱਗੀ। ਅਸੀਂ ਨਿੱਕੇ ਹੁੰਦੇ ਏਦਾਂ ਕਰਦੇ ਹੁੰਦੇ ਸੀਗੇ ਕਿ ਜਦੋਂ ਕੋਈ ਹੋਰ ਬਾਤ ਸੁਣਾਉਣੀ ਸਾਰਿਆਂ ਨੇ ਬੁਝਾਰਤਾਂ ਪਾਉਣੀਆਂ, ਦਾਦੀ ਹੁਣਾਂ ਨੇ, ਡੈਡੀ ਹੁਣਾਂ ਨੇ ਸਾਨੂੰ ਬੁਝਾਰਤਾਂ ਸੁਣਾਉਣੀਆਂ, ਜਾਂ ਫਿਰ ਕਹਿਣਾ ਵੀ ਪੁੱਜ ਲਓ ਤੇ ਬਾਅਦ ਚ ਅਸੀਂ ਜਵਾਕਾਂ ਜਵਾਕਾਂ ਨੇ ਬੈਠ ਕੇ ਲੱਗ ਜਾਣਾ ਬੁਝਾਰਤ ਤਾਂ ਖੈਰ ਉਦੋਂ ਨਹੀਂ ਸੀ ਪਤਾ ਲੱਗਦਾ ਹੁੰਦਾ। ਤੇ ਮੈਂ ਹਮੇਸ਼ਾ ਆਹੀ ਬਾਤ ਪਾਉਣੀ, ਮੈਂ ਕਹਿਣਾ ਵੀ ਮੈਂ ਬਾਤ ਪਾਉਣੀ ਆ ਕਿ ਐਡੀ ਮੇਰੀ ਬਾਤ, ਉੱਤੋਂ ਪੈ ਗਈ ਰਾਤ, ਛੱਤਣਾ ਸੀ ਕੋਠਾ ਤੇ ਛੱਤ ਲਈ ਸਵਾਦ। ਤੇ ਵੈਸੇ ਇਹਦੇ ਵਿੱਚੋਂ ਇੱਕ ਹੋਰ ਅੱਖਰ ਵੀ ਆ, ਇੱਕ ਹੋਰ ਗੱਲ ਵੀ ਆਪਾਂ ਪੁੱਛ ਸਕਦੇ ਹਾਂ ਕਿ ਸਵਾਦ ਕੀ ਹੁੰਦੀ ਆ। ਤੇ ਜੇ ਕਿਸੇ ਨੂੰ ਪਤਾ ਹੋਇਆ ਜ਼ਰੂਰ ਦੱਸਿਓ, ਮੈਨੂੰ ਲੱਗਦਾ ਸ਼ਾਇਦ ਮੈਨੂੰ ਪਤਾ ਵਾ ਪਰ ਸ਼ੋਰ ਨਹੀਂ ਹੈਗਾ। ਤੇ ਬਾਕੀ ਮੈਂ ਤਾਂ ਪਰਚੀ ਲੈ ਲੈਣੀ ਆ ਪਿੱਛੇ ਸਰਬਜੀਤ ਭਾਜੀ ਤੋਂ, ਉਹਨਾਂ ਨੂੰ ਪਤਾ ਹੀ ਹੁੰਦਾ ਵਾ, ਸਭ ਕੁਛ ਪਤਾ ਹੁੰਦਾ ਉਹਨਾਂ ਨੂੰ, ਹਨਾ। ਤੇ ਬਾਕੀ ਆਪਾਂ ਤੁਹਾਡੇ ਤੋਂ ਪੁੱਛ ਲੈਂਦੇ ਹਾਂ, ਹਨਾ, ਤੁਸੀਂ ਦੱਸ ਦਿਓ। ਬਜ਼ਾਰਤ ਵੀ ਪਾਤੀ ਆ ਤੇ ਇੱਕ ਤੁਹਾਨੂੰ ਸਵਾਲ ਵੀ ਪੁੱਛ ਲਿਆ ਵਾ ਕਿ ਜਿਹੜਾ ਟਾਂਗੇ ਵਾਲਾ ਵਾ ਉਹ ਜਿਹੜੀ ਸੋਟੀ ਦੇ ਨਾਲ ਘੋੜੇ ਨੂੰ ਹੱਕਦਾ ਵਾ ਉਹਨੂੰ ਪੰਜਾਬੀ ਦੇ ਵਿੱਚ, ਠੇਠ ਪੰਜਾਬੀ ਦੇ ਵਿੱਚ ਉਹਨੂੰ ਕੀ ਕਹਿੰਦੇ ਆ, ਹਨਾ। ਤੇ ਬਾਕੀ ਸਵਾਤ ਕੀ ਹੁੰਦੀ ਆ, ਤੇ ਬੁਝਾਰਤ ਆਪਾਂ ਤੁਹਾਨੂੰ ਪਾਈ ਦਿੱਤੀ ਹੈ ਕਿ ਇੱਕ ਬਾਬੇ ਦੇ 12 ਪੁੱਤ, ਹਰ ਇੱਕ ਦੇ ਗਾਂ 30 ਅਤੁੱਤ, ਐਡੀ ਮੇਰੀ ਬਾਤ, ਉੱਤੋਂ ਪੈ ਗਈ ਰਾਤ, ਛੱਤਣਾ ਸੀ ਗੋਟਾ ਤੇ ਛੱਤ ਲਈ ਸਵਾਦ। ਤੇ ਤਿੰਨੋਂ ਸਵਾਲ ਤਿੰਨਾਂ ਦੇ ਜਵਾਬ ਹੈ, ਗੱਲ ਹੀ ਬਣ ਗਈ ਤਾਂ ਨਾ ਕਿ ਤਿੰਨਾਂ ਸਵਾਲ ਤੇ ਤਿੰਨਾਂ ਦੇ ਜਵਾਬ ਬਸ ਤੁਸੀਂ ਭੇਜ ਦੋ ਫਟਾਫਟ ਸਾਨੂੰ, ਤੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਗੀਤ ਸੁਣਾਈ ਜਾਣੇ ਆ। ਤੇ ਬਾਕੀ ਇੱਧਰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਗੈਰੀ ਮੈਲਬੋਰਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਗੁੱਡ ਮਾਰਨਿੰਗ ਪਵੀ ਜੀ ਤੇ ਸਤਿ ਸ੍ਰੀ ਅਕਾਲ ਜੀ। ਹਾਂਜੀ, ਸਾਡੇ ਵੱਲੋਂ ਵੀ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੈਰੀ ਜੀ। ਹੋਰ ਸੁਣਾਓ ਕੀ ਹਾਲ ਚਾਲ ਆ, ਅੱਜ ਕਿੱਧਰ ਨੂੰ ਹੈ? ਬ੍ਰਿਸਬੇਨ ਤਾਂ ਤੁਸੀਂ ਆਉਣਾ ਨੀ, ਪਤਾ ਹੀ ਆ, ਗਰਮੀ ਨੇ ਭਜਾਤਾ ਤੁਹਾਨੂੰ ਡਰਾ ਕੇ, ਹਨਾ। ਚਲੋ ਖੈਰ ਕੋਈ ਚੱਕਰ ਨੀ, ਵੈਸੇ ਇੱਥੇ ਤਾਂ ਠੰਡ ਆ, ਤੁਹਾਨੂੰ ਵੈਸੇ ਹੀ ਲੱਗਾ ਹੋਊਗਾ। ਤੇ ਹੁਣ ਠੰਡ ਹੋ ਗਈ ਆ ਦੇਖ ਲਓ, ਹਨਾ, ਤੁਸੀਂ ਚਲੇ ਗਏ, ਤੁਸੀਂ ਸੀਗੇ ਤਾਂ ਕਿੰਨੀ ਗਰਮੀ ਸੀਗੀ, ਤੇ ਹੁਣ ਇੱਥੇ ਬਾਲੀ ਠੰਡ ਹੋਈ ਪਈ ਆ। ਤੇ ਕਹਿੰਦੇ ਕਿ ਹੈਵ ਅ ਨਾਈਸ ਡੇ, ਪਲੀਜ਼ ਇੱਕ ਸੌਂਗ ਪਲੇ ਕਰ ਦਿਓ, ਹਰਭਜਨ ਮਾਨ ਦਾ ਵਿਛੋੜਾ, ਤੇ ਥੈਂਕਸ, ਇੰਜੋਏ ਯੂਅਰ ਸ਼ੋਅ। ਸੋ ਮਿਹਰਬਾਨੀ ਜੀ, ਪ੍ਰੋਗਰਾਮ ਤੁਹਾਨੂੰ ਇੰਜੋਏ ਕਰ ਰਹੇ ਹੋ, ਤੇ ਬਾਕੀ ਹਰਭਜਨ ਮਾਨ ਦਾ ਜਿਹੜਾ ਗੀਤ ਸੁਣਨਾ ਚਾਹਿਆ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਸੋ ਸ਼ੁਕਰੀਆ, ਮਿਹਰਬਾਨੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ। ਨਰਿੰਦਰ ਠਰਾ ਦੇਖਿਆ, ਐਕਸਪੀਰੀਅੰਸ ਬੋਲਦਾ ਬੰਦੇ ਦਾ, ਐਵੇਂ ਥੋੜਾ ਕੋਈ ਜਵਾਬ ਦੇ ਦਿੰਦਾ ਫਟਾਫਟ, ਹਨਾ, ਮਿੰਟੋ ਮਿੰਟੀ ਜਵਾਬ ਦਿੱਤਾ। ਮੈਨੂੰ ਲੱਗਦਾ ਬਸ ਲਿਖਣ ਨੂੰ ਟਾਈਮ ਲੱਗਾ ਹੋਣਾ ਵਾ, ਤੇ ਪਰ ਛੜੀ ਨੀ ਹੈਗਾ ਉਹ, ਹਨਾ। ਚੱਲ ਕੋਈ ਨਾ, ਵੈਸੇ ਮੈਂ ਤੁਹਾਨੂੰ ਸਮਝ ਸਕਦੀ ਹਾਂ ਵੀ ਤੁਸੀਂ ਇੰਨੀ ਛੇਤੀ ਜਵਾਬ ਦਿੱਤਾ, ਛੜੀ ਉਹ ਵੀ, ਹਨਾ। ਤੇ ਚੱਲ ਕੋਈ ਗੱਲ ਨੀ, ਇੱਕ ਗੀਤ ਵੀ ਆਉਂਦਾ ਸੀ ਹਨਾ, ਲਾਲ ਛੜੀ ਮੈਦਾਨ ਖੜੀ ਕਿਆ ਖੂਬ ਲੜੀ, ਹਨਾ। ਚਲੋ ਖੈਰ ਕੋਈ ਗੱਲ ਨੀ, ਤੁਸੀਂ ਬਹੁਤ ਕਲੋਜ਼ ਹੋ ਨਰਿੰਦਰ ਰਾਠੌਰ ਜੀ, ਤੇ ਥੋੜੀ ਜਿਹੀ ਹੋਰ ਟਰਾਈ ਕਰੋ, ਮੈਨੂੰ ਪਤਾ ਵਾ, ਕਿਉਂਕਿ ਇਹ ਸਿਰਫ ਇੱਕ ਘੋੜੇ ਲਈ ਹੀ ਨਹੀਂ ਹੈਗੀ, ਇਹ ਵੀ ਤਾਂਗੇ ਲਈ ਨਹੀਂ ਵਰਤੀ ਜਾਂਦੀ ਇਹ। ਅਸੀਂ ਹੁਣ ਜੇ ਮੈਂ ਬਾਹਲੀ ਪਰਚੀ ਦੇਤੀ ਫਿਰ ਮਿੰਟੋ ਮਿੰਟੀ ਲੱਭੀ ਜਾਣੀ ਆ ਹਨਾ, ਇਹਨੂੰ ਆਪਾਂ ਨਾ ਘਰਾਂ ਦੇ ਵਿੱਚ ਵੀ ਵਰਤਦੇ ਹਾਂ। ਘਰਾਂ ਦੇ ਵਿੱਚ ਕਿੱਥੇ ਵਰਤਦੇ ਹਾਂ ਹੁਣ ਜੇ ਮੈਂ ਇਹ ਦੱਸਦਾ ਫਿਰ ਤਾਂ ਮੈਂ ਜਵਾਬ ਹੀ ਦੱਸ ਦੂ, ਹਲੇ ਨੀ ਦੱਸਦੀ ਹੈਗੀ, ਰੋਕ ਕੇ ਦੱਸੂਗੀ। ਘਰਾਂ ਦੇ ਵਿੱਚ ਵੀ ਆਪਾਂ ਵਰਤਦੇ ਹਾਂ, ਸਪੈਸ਼ਲੀ ਪਿੰਡਾਂ ਦੇ ਵਿੱਚ, ਖੇਤੀ ਦੇ ਵਿੱਚ, ਚਲੋ ਇੰਨਾ ਦੱਸ ਦਿੰਦੀ ਹਾਂ, ਖੇਤੀਬਾੜੀ ਦੇ ਵਿੱਚ ਹਨਾ। ਹੁਣ ਜਿਹਨੂੰ ਪਤਾ ਹੋਊਗਾ ਉਹ ਤਾਂ ਜ਼ਰੂਰ ਦੱਸ ਦੂ, ਜਿਹਨੇ ਖੇਤ ਜਾ ਕੇ ਕੰਮ ਕੀਤਾ ਵਾ ਉਹਨੂੰ ਆਰਾਮ ਨਾਲ ਪਤਾ ਲੱਗ ਜਾਣਾ ਕਿ ਇਹਨੂੰ ਕੀ ਕਹਿੰਦੇ ਆ। ਵੈਸੇ ਕਈ ਕਈ ਥਾਵਾਂ ਤੇ ਵਰਤੀ ਜਾਂਦੀ ਆ ਇਹ, ਤੇ ਖੈਰ ਚਲੋ ਕੋਈ ਗੱਲ ਨੀ, ਤੁਸੀਂ ਪੁੱਛੋ, ਜੇ ਨਾ ਪਤਾ ਲੱਗਾ ਫਿਰ ਆਪਾਂ ਤੁਹਾਨੂੰ ਦੱਸ ਹੀ ਦੇਣਾ ਵਾ। ਤੇ ਪ੍ਰੋਗਰਾਮ ਦੇ ਵਿੱਚ ਸ਼ੁਕਰੀਆ ਜੀ ਆਉਣ ਲਈ, ਤੇ ਟਰਾਈ ਕਰੋ ਹਜੇ ਹੋਰ, ਕੀ ਪਤਾ ਪਤਾ ਲੱਗ ਹੀ ਜਾਵੇ। ਤੇ ਇੱਧਰ ਲਖਵੀਰ ਬਰਾੜ ਐਡੀਲੇਟ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਆ, ਸੋ ਸਤਿ ਸ੍ਰੀ ਅਕਾਲ ਲਖਵੀਰ ਜੀ, ਹੋਰ ਸੁਣਾਓ ਕੀ ਹਾਲ ਚਾਲ ਆ। ਤੇ ਇਹ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਹਾਂਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਕਹਿੰਦੇ ਚਮਕ ਹੈ, ਚਮਕ, ਅੱਛਾ ਕਾਹਨੂੰ ਮਾਰਦਾ ਚੰਦਰ ਆ, ਚਮਕ ਹੈ ਤੇ ਚਮਕ ਨਹੀਂ ਹੋ ਸਕਦੀ ਹਨਾ। ਇਹਦਾ ਇੱਕ ਮੇਨ ਹੈਗੀ ਆ, ਮਤਲਬ ਕਿ ਤੁਸੀਂ ਕਹਿ ਸਕਦੇ ਹੋ, ਪਰ ਇਹਦਾ ਜਿਹੜਾ ਠੇਠ ਪੰਜਾਬੀ ਦੇ ਵਿੱਚ ਇੱਕ ਵਰਡ ਹੈ ਨਾ, ਵੀ ਇਹ ਜਿਹੜੀ ਸੋਟੀ ਉਹਦਾ ਕੀ ਨਾਮ ਹੋ ਸਕਦਾ, ਇਹਦਾ ਠੇਠ ਪੰਜਾਬੀ ਦੇ ਇੱਕ ਬਾਹਲੀ ਸੋਹਣਾ ਨਾਮ ਆ, ਤੇ ਜਦੋਂ ਮੈਂ ਤੁਹਾਨੂੰ ਦੱਸੂਗੀ ਨਾ ਸਾਰਿਆਂ ਨੂੰ, ਜੇ ਤਾਂ ਕਿਸੇ ਨੇ ਬੁੱਝ ਲਿਆ ਤਾਂ ਠੀਕ ਆ, ਅਗਰ ਮੈਂ ਦੱਸੂਗੀ ਨਾ ਤਾਂ ਤੁਸੀਂ ਕਹਿਣਾ ਓਹੋ ਅੱਛਾ ਇਹ ਸੀ, ਇਹ ਤਾਂ ਪਤਾ ਹੀ ਆ। ਪਤਾ ਤੁਹਾਨੂੰ ਸਾਰਿਆਂ ਨੂੰ ਆ, ਇਹ ਨਹੀਂ ਕਿ ਪਤਾ ਨੀ, ਆਰਾਮ ਨਾਲ ਪਤਾ ਵਾ। ਪਰ ਬਾਕੀ ਚਲੋ ਠੀਕ ਆ, ਦੇਖਦੇ ਆ ਜੀ, ਤੁਸੀਂ ਹੋਰ ਟਰਾਈ ਕਰੋ ਥੋੜੀ ਜੀ ਹਨਾ ਲਖਵੀਰ ਜੀ, ਤੇ ਮੈਨੂੰ ਪਤਾ ਵਾ ਤੇ ਤੁਹਾਨੂੰ ਵੀ ਨਵੀਂ ਜੀ ਲੱਭ ਹੀ ਜਾਣੀ ਆ ਇਹ ਹਨਾ। ਤੇ ਬਾਕੀ ਜੀ ਇੱਧਰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਲਖਵੀਰ ਬਰਾੜ, ਤੇ ਉਹਨਾਂ ਨੇ ਸਾਨੂੰ ਜਿਹੜੀ ਬੁਝਾਰਤ ਪਾਈ ਆ ਉਹਦਾ ਜਵਾਬ ਦੱਸ ਦਿੱਤਾ। ਹਾਂਜੀ ਲਖਵੀਰ ਜੀ, ਇਹ ਬਿਲਕੁਲ ਠੀਕ ਆ ਜਿਹੜੀ ਤੁਸੀਂ ਦੱਸੀ ਹੈ ਨਾ ਬੁਝਾਰਤ ਦਾ ਜਵਾਬ, ਇਹ ਬਿਲਕੁਲ ਠੀਕ ਆ। ਤੇ ਬਾਕੀ ਹੁਣ ਅੱਗੇ ਤੁਸੀਂ ਥੋੜੀ ਜਿਹੀ ਹੋਰ ਟਰਾਈ ਕਰੋ। ਇੱਕ ਮੈਂ ਪੁੱਛਿਆ ਸੀ ਸਬਾਤ, ਸਬਾਤ ਕੀ ਹੁੰਦੀ ਆ, ਤੇ ਲਓ ਜੀ ਫਿਰ ਬਾਕੀ ਹੁਣ ਅੱਗੇ ਦੇਖਦੇ ਕੌਣ ਕੌਣ ਆ। ਤੇ ਇੱਧਰ ਅਮਰਜੀਤ ਕੌਰ, ਤੇ ਅਮਰਜੀਤ ਕੌਰ ਤਾਂ ਤੁਹਾਨੂੰ ਪਤਾ ਹੀ ਆ, ਅਮਰਦੀਪ, ਸੋਰੀ ਅਮਰਦੀਪ ਕੌਰ, ਅਮਰਦੀਪ ਦੀਦੀ ਸਾਡੇ ਪ੍ਰੈਜੈਂਟਰ ਨੇ ਹਰਮਨ ਰੇਡੀਓ ਦੇ, ਤੇ ਹਮੇਸ਼ਾ ਬਹੁਤ ਵਧੀਆ ਇਨਫੋਰਮੇਸ਼ਨ ਲੈ ਕੇ ਪ੍ਰੋਗਰਾਮ ਦੇ ਵਿੱਚ ਆਉਂਦੇ ਨੇ, ਬੜੀਆਂ ਸੋਹਣੀਆਂ ਗੱਲਾਂ ਹੁੰਦੀਆਂ ਨੇ ਇਹਨਾਂ ਦੀਆਂ ਹਨਾ। ਤੇ ਵੈਸੇ ਵੀ ਮੰਮੀ ਹਮੇਸ਼ਾ ਇਹਨਾਂ ਦਾ ਸ਼ੋਅ ਸੁਣਦੇ ਹੁੰਦੇ ਸੀ ਇਹਨਾਂ ਦਾ, ਤੇ ਸੁਖਪ੍ਰੀਤ ਦੀਦੀ ਦਾ, ਆਪਣੇ ਵਾਲਾ ਤਾਂ ਮੈਂ ਫੋਨ ਹੀ ਪਾਸੇ ਰੱਖ ਦਿੰਦੀ ਹੁੰਦੀ ਸੀ, ਮੈਨੂੰ ਸੰਦ ਲੱਗਦੀ ਹੁੰਦੀ ਸੀ, ਮੇਰੇ ਘਰ ਦੇ ਕਹਿਣਗੇ ਕਿੱਦਾਂ ਕਿੰਨੀਆਂ ਗੱਲਾਂ ਸੁਣਾਉਂਦੀ ਆ ਕੁੜੀ ਸਾਡੀ ਹਨਾ। ਤੇ ਇਹਨਾਂ ਦਾ ਜਦੋਂ ਮੰਮੀ ਹੁਣੇ ਸ਼ੋਅ ਸੁਣਦੇ ਹੁੰਦੇ ਸੀ, ਕਹਿਣਾ ਕੁੜੀਆਂ ਦੀ ਆਵਾਜ਼ ਕਿੰਨੀ ਸੋਹਣੀ ਆ, ਮੇਰੀ ਮੰਮੀ ਨੂੰ ਬੜੀ ਸੋਹਣੀ ਆਵਾਜ਼ ਲੱਗਦੀ ਹੁੰਦੀ ਸੀਗੀ ਇਹਨਾਂ ਦੀ, ਮੈਂ ਕਹਿੰਦਾ ਠੀਕ ਆ ਸੁਣ ਲਓ ਸੁਣ ਲਓ ਹਨਾ। ਤੇ ਬਹੁਤ ਵਧੀਆ ਸ਼ੋਅ ਹੁੰਦਾ ਸੀ ਇਹਨਾਂ ਦਾ, ਮਾਈਗ੍ਰੇਸ਼ਨ ਮੈਟਰ ਵੀ, ਤੇ ਇੱਕ ਲਹਿਰਾਂ ਜੋ ਐਵਰੀ ਟਿਊਜ਼ਡੇ ਕਰਦੇ ਆ, ਤੇ ਬਾਕੀ ਇਹਨਾਂ ਨੇ ਜਵਾਬ ਬਿਲਕੁਲ ਸਹੀ ਦੱਸਤਾ। ਹੁਣ ਇਹਨਾਂ ਦਾ ਨੰਬਰ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ, ਤੇ ਐਵੇਂ ਪੁੱਛਣ ਨਾ ਲੱਗ ਦਿਓ, ਠੀਕ ਆ ਹੁਣ ਸਾਰੇ ਜਾਣੇ। ਤੇ ਬਾਕੀ ਚਲੋ ਖੈਰ ਕੋਈ ਨੀ, ਤੇ ਅਮਰਦੀਪ ਦੀ ਬਿਲਕੁਲ ਸਹੀ ਜਵਾਬ ਦੱਸਿਆ ਵਾ ਤੁਸੀਂ, ਪਰ ਹੁਣ ਇੰਨਾ ਪ੍ਰੋਮਿਸ ਕਰਿਓ ਕਿ ਕਿਸੇ ਹੋਰ ਨੂੰ ਨਾ ਦੱਸਿਓ, ਚੰਗੋ। ਤੇ ਇੱਧਰ ਈਮੇਲ ਦੇ ਜ਼ਰੀਏ ਸਾਡੇ ਨਾਲ ਮੈਂ ਮੈਸੇਜ ਪੜ ਚੁੱਕੀ ਹਾਂ, ਤੇ ਲਓ ਫਿਰ ਬਾਕੀ ਹਜੇ ਹੋਰ ਵੀ ਸਾਰੇ ਜਾਣੇ ਟਰਾਈ ਕਰਨਗੇ। ਤੇ ਇੱਕ ਤੁਸੀਂ ਮੈਨੂੰ ਦੱਸ ਦਿਓ ਕਿ ਸਬਾਤ ਕੀ ਹੁੰਦੀ ਆ, ਤੇ ਬਾਕੀ ਇੱਧਰ ਦੇਖ ਲਓ ਅਰਸ਼ਮੱਲੀ ਵੀ ਪਹੁੰਚ ਕੇ, ਤੁਹਾਡਾ ਤਾਂ ਮੈਨੂੰ ਪਤਾ ਹੀ ਸੀਗਾ, ਤੁਸੀਂ ਤਾਂ ਦੱਸ ਹੀ ਦੇਣਾ, ਆਪਾਂ ਤਾਂ ਏਰੀਏ ਏਰੀਏ ਵਾਲੇ ਆ ਹਨਾ, ਤੇ ਆਪਣੇ ਲਈ ਤਾਂ ਇਹ ਗੱਲਾਂ ਬਹੁਤ ਹੁਣ। ਪਰ ਇੱਕ ਗੱਲ ਆ, ਤੁਸੀਂ ਨਰਿੰਦਰ ਰਾਠੌਰ ਨੂੰ ਨਹੀਂ ਦੱਸਣਾ, ਇੰਨਾ ਪ੍ਰੋਮਿਸ ਕਰ ਲਿਓ, ਤੇ ਕਿਉਂਕਿ ਉਹਨਾਂ ਨੇ ਆਪਦੇ ਐਕਸਪੀਰੀਅੰਸ ਦੇ ਹਿਸਾਬ ਨਾਲ ਦੱਸਿਆ ਕਿ ਛੱਡੀ ਹਨਾ, ਹੁਣ ਤੁਹਾਨੂੰ ਥੋੜਾ ਜਿਹਾ ਤਰਸ ਕਰਨਾ ਚਾਹੀਦਾ ਉਹਨਾਂ ਤੇ ਕਿ ਦੱਸੋ ਵਿਚਾਰਿਆਂ ਨੇ ਜਵਾਬ ਵੀ ਛੜੀ ਦੱਸਿਆ। ਚੱਲ ਕੋਈ ਨਾ, ਹੁਣ ਮੈਂ ਨੀ ਕੁਛ ਕਹਿੰਦੀ ਗਾ ਹਾਂ। ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਜੀ, ਇਹਨੂੰ ਹਾਂ ਠੀਕ ਆ, ਹਲੇ ਮੈਂ ਨਹੀਂ ਦੱਸਦੀ, ਤੁਸੀਂ ਵੀ ਬਿਲਕੁਲ ਸਹੀ ਦੱਸਿਆ ਵਾ ਜਵਾਬ ਆ, ਜੋ ਵੀ ਇਸ ਕਿ ਜਿਹੜੀ ਆ ਸੋਟੀ ਆ ਇਹਨੂੰ ਠੇਠ ਪੰਜਾਬੀ ਦੇ ਵਿੱਚ ਕੀ ਕਹਿੰਦੇ ਆ। ਤੇ ਕਹਿ ਵੀ ਮੈਲਬੋਰਨ ਵਾਲੇ ਕਹਿੰਦੇ ਅੱਜ ਤੇ ਮੈਲਬੋਰਨ ਹੀ ਆ ਜੀ, ਬ੍ਰਿਸਬਨ ਤੇ ਵਿੰਟਰ ਜੀ, ਮੈਂ ਆਵਾਂਗਾ ਹੁਣ ਬਸ ਡਰ ਗਏ, ਤੁਸੀਂ ਤਾਂ ਹੈ ਡਰੀ ਗਏ, ਇੱਕ ਕਿਹੜੇ ਨੀ ਡਰਾਤਾ ਤੁਹਾਨੂੰ ਤਾਂ ਦੇਖ ਲਓ, ਅਸੀਂ ਇੱਥੇ ਰਹਿੰਦੇ ਹਾਂ, ਅਸੀਂ ਤਾਂ ਖੂਬ ਇੰਜੋਏ ਕਰਦੇ ਹਾਂ ਬ੍ਰਿਸਬਨ ਦੇ ਵੈਦਰ ਨੂੰ, ਸਾਨੂੰ ਤਾਂ ਬ੍ਰਿਸਬਨ ਦਾ ਵੈਦਰ ਬਾਹਲੀ ਪਸੰਦ ਆ ਹਨਾ। ਚਲੋ ਕੋਈ ਗੱਲ ਨੀ, ਤੇ ਖੈਰ ਚਲੋ ਤੁਸੀਂ ਹੁਣ ਸਰਦੀਆਂ ਚ ਆਏ ਹੋ, ਉਦੋਂ ਪਹਿਲਾਂ ਤਾਂ ਤੁਸੀਂ ਆਉਣਾ ਨੀ, ਤੇ ਲਓ ਫਿਰ ਆਪਾਂ ਇੱਕ ਗੀਤ ਸੁਣਦੇ ਆ, ਤੇ ਗੀਤ ਤੋਂ ਬਾਅਦ ਫਟਾਫਟ ਭੇਜ ਦੋ ਜੀ ਮੇਰੀ ਬਜ਼ਾਰਤ ਦਾ ਜਵਾਬ, ਤੇ ਇੱਕ ਤੁਸੀਂ ਦੱਸਣਾ ਕੀ ਹੁੰਦੀ ਆ ਸਵਾਤ, ਤੇ ਇੱਕ ਦੱਸਣਾ ਵਾ ਕਿ ਜਿਹੜੀ ਘੋੜੇ ਨੂੰ ਜਾਂ ਟਾਂਗੇ ਤੇ ਜਿਹੜੇ ਘੋੜੇ ਨੂੰ ਹੱਕਣ ਦੇ ਲਈ ਸੋਟੀ ਦੀ ਵਰਤੋਂ ਕੀਤੀ ਜਾਂਦੀ ਆ, ਉਹਨੂੰ ਠੇਠ ਪੰਜਾਬੀ ਚ ਕੀ ਕਹਿੰਦੇ ਆ, ਤੇ ਉਹ ਆਪਣੇ ਪਿੰਡਾਂ ਦੇ ਵਿੱਚ ਵੀ ਹੁੰਦੀ ਆ, ਸ਼ਹਿਰਾਂ ਦਾ ਤਾਂ ਮੈਨੂੰ ਪਤਾ ਨੀ, ਕਿਉਂਕਿ ਪਿੰਡਾਂ ਦੇ ਵਿੱਚ ਕਹਿੰਦੇ ਹੁੰਦੇ ਆ ਨਾ ਕਿ ਡੰਡਾ ਪੀਰ ਹੈਵੇ ਗੜਿਆਂ ਤੇ ਗੜਿਆਂ ਦਾ, ਹਨਾ, ਤੇ ਬਾਕੀ ਤੁਹਾਨੂੰ ਆਪ ਹੀ ਪਤਾ ਵਾ, ਤੇ ਇਸ ਤੋਂ ਪਹਿਲਾਂ ਜੇ ਮੈਂ ਬਾਹਲਾ ਬੋਲਤਾ ਮੈਨੂੰ ਲੱਗਦਾ ਮੈਂ ਆਪ ਹੀ ਜਵਾਬ ਦੱਸ ਦੂੰਗੀ। ਸੋ ਲਓ ਫਿਰ ਇੱਕ ਗੀਤ ਸੁਣਦੇ ਆ, ਤੇ ਫਿਰ ਗੀਤ ਤੋਂ ਬਾਅਦ ਮਿਲਦੇ ਆ ਤੁਹਾਨੂੰ।
ਥੱਕੇ ਰੋਏ।
ਲਓ ਜੀ, ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਗਾਣਾ ਸੁਣਿਆ ਗੈਰੀ ਮੈਲਬੋਰਨ ਵਾਲਿਆਂ ਦੀ ਫਰਮਾਇਸ਼ ਤੇ। ਗੈਰੀ ਜੀ, ਤੁਸੀਂ ਕਿਹਨੂੰ ਯਾਦ ਕਰੀ ਜਾਂਦੇ ਹੋ, ਕਿਹਦਾ ਵਿਛੋੜਾ ਲੱਗ ਗਿਆ, ਇਹ ਵੀ ਦੱਸ ਦਿਆ ਕਰੋ ਹਨਾ। ਤੇ ਬਾਕੀ ਕਹਿੰਦੇ ਹੁੰਦੇ ਨਾ ਕਿ ਫਰਕ ਹੋਤਾ ਹੈ ਖੁਦਾ ਔਰ ਫਕੀਰ ਮੇਂ, ਫਰਕ ਹੋਤਾ ਹੈ ਕਿਸਮਤ ਔਰ ਲਕੀਰ ਮੇਂ, ਅਗਰ ਕੁਛ ਚਾਹੋ ਔਰ ਵੋ ਨਾ ਮਿਲੇ ਤੋ ਸਮਝ ਲੈਣਾ ਕਿ ਕੁਛ ਔਰ ਅੱਛਾ ਲਿਖਾ ਥਾ ਤਕਦੀਰ ਮੇਂ। ਬਸ ਇਹੀ ਗੱਲਾਂ ਜੀ, ਰੱਬ ਨੇ ਤੁਹਾਡੇ ਲਈ ਹੋਰ ਵਧੀਆ ਕੁਛ ਲਿਖਿਆ ਸੀ, ਤਦੇ ਹੀ ਬਸ ਫਿਰ ਇਹ ਜਿਹੜਾ ਹੁਣੇ ਵਿਛੋੜੇ ਵਾਲਾ ਦਰਦ ਜਿਹਾ ਹੋ ਨਾ ਸਹਾਰਿਆ ਕਰੋ। ਕੋਈ ਚੱਕਰ ਨੀ, ਹੁਣ ਕਰਵਾ ਚੌਥ ਹੋਣ ਵਾਲਾ ਵਾ। ਵੈਸੇ ਵੀ ਕਹਿੰਦੇ ਹੁੰਦੇ ਆ ਜਦੋਂ ਕਰਵਾ ਚੌਥ ਦਾ ਵਰਤ ਰੱਖਦਾ ਨਾ, ਸੱਚੇ ਦਿਲ ਤੋਂ ਰੱਖਦਾ, ਤੇ ਫਿਰ ਜਿਹੜੀ ਚੀਜ਼ ਉਹ ਮੰਗਦਾ ਨਾ, ਰੱਬ ਉਹਨੂੰ ਚੀਜ਼ ਉਹ ਦੇ ਦਿੰਦਾ ਹੁੰਦਾ। ਟਰਾਈ ਕਰਕੇ ਦੇਖੋ ਕੀ ਪਤਾ ਹੁੰਦਾ ਹਨਾ। ਤੇ ਬਾਕੀ ਆ ਦੇ ਲੋ, ਜਦੋਂ ਮੈਂ ਕਿਹਾ ਨਾ ਵੀ ਜਿਹੜੇ ਜਿਹੜੇ ਨਾ ਆਏ ਤਾਂ ਫਿਰ ਉਹ ਮਤਲਬ ਕਿ ਕਰਵਾ ਚੌਥ ਦੀਆਂ ਤਿਆਰੀਆਂ ਚ ਲੱਗੇ ਹੋਣਗੇ, ਮਿੰਟਾਂ ਮਿੰਟ ਹੀ ਮੈਸੇਜ ਭੇਜਤਾ, ਪਤਾ ਸੀਗਾ ਬੋਬੀ ਨੇ ਸਾਰਾ ਸਾਲ ਖਿਹੜਾ ਨੀ ਛੱਡਣਾ, ਨਹੀਂ ਤਾਂ ਹਨਾ ਕੁਛ ਹੀ ਜਾਇਆ ਕਰਨਾ ਵੀ ਹਾਂ ਕਰਵਾ ਚੌਥ ਦਾ ਵਰਤ ਕਿੱਦਾਂ ਸੀ, ਪੂਰਾ ਹੋ ਗਿਆ ਸੀਗਾ, ਟੁੱਟ ਗਿਆ ਸੀਗਾ ਵਿੱਚ ਹੀ ਖਾਣ ਪੀਣ ਦਾ ਹਨਾ। ਤੇ ਚਲੋ ਖੈਰ ਇਹ ਤਾਂ ਠੀਕ ਆ। ਤੇ ਇੱਧਰ ਅਰਸ਼ ਮੱਲੀ ਹੈ ਨਾ, ਉਹਨਾਂ ਨੇ ਇਹ ਵੀ ਦੱਸ ਦਿੱਤਾ ਤੇ ਕਹਿੰਦੇ ਕਿ ਸਬਾਤ ਕਿਹਨੂੰ ਕਹਿੰਦੇ ਆ। ਹਾਂਜੀ ਮੱਲੀ ਸਾਹਿਬ, ਬਿਲਕੁਲ ਇਹ ਵੀ ਤੁਸੀਂ ਬਿਲਕੁਲ ਸਹੀ ਦੱਸਿਆ। ਤੇ ਇੱਧਰ ਵੋਇਸ ਮੈਸੇਜ ਭੇਜਿਆ ਮੇਰੀ ਭੈਣ ਵੀਰਪਾਲ ਕੌਰ ਨੇ, ਤੇ ਵੀਰਪਾਲ ਠੀਕ ਆ, ਉਹਨਾਂ ਨੇ ਸਾਨੂੰ ਇਹ ਕਿਹਾ ਕਿ ਵੀ ਮੇਰਾ ਵੀਰ ਮੇਰਾ ਜਿਹੜਾ ਮੈਸੇਜ ਉਹਨਾਂ ਨੇ ਭੇਜਿਆ ਵਾ, ਕਹਿੰਦੇ ਕਿ ਇਹ ਰੇਡੀਓ ਤੇ ਪਲੇ ਨਾ ਕਰਿਓ, ਸੁਣ ਕੇ ਐਕਸਪਲੇਨ ਕਰ ਦਿਓ। ਵੈਸੇ ਵੀਰਪਾਲ ਜੀ ਤੁਹਾਡੀ ਆਵਾਜ਼ ਆ ਨਾ ਜਿਹੜੀ ਬੜੀ ਪਿਆਰੀ ਆ, ਵੈਸੇ ਮੇਰੇ ਖਿਆਲ ਦੇ ਵਿੱਚ ਤਾਂ ਆਪਾਂ ਚਲਾ ਵੀ ਦਿੰਦੇ ਤਾਂ ਰੇਡੀਓ ਤੇ ਕੋਈ ਚੱਕਰ ਨਹੀਂ ਸੀ। ਤੇ ਬਾਕੀ ਚਲੋ ਤੁਸੀਂ ਕਿਹਾ ਤਾਂ ਆਪਾਂ ਨਹੀਂ ਚਲਾਵਾਂਗੇ, ਪਰ ਸਾਰਿਆਂ ਤੋਂ ਪਹਿਲਾਂ ਤਾਂ ਪ੍ਰੋਗਰਾਮ ਦੇ ਵਿੱਚ ਆਉਣ ਲਈ ਸ਼ੁਕਰੀਆ, ਮਿਹਰਬਾਨੀ ਤੁਹਾਡਾ। ਤੇ ਬਾਕੀ ਜਿਹੜਾ ਤੁਸੀਂ ਜਵਾਬ ਭੇਜਿਆ ਸਾਨੂੰ, ਬਿਲਕੁਲ ਦੋਨੋਂ ਹੀ ਸਹੀ ਆ। ਤੇ ਸ਼ੁਕਰੀਆ ਜਿਹੜਾ ਤੁਸੀਂ ਦੱਸਿਆ ਕਿ ਸਬਾਤ ਕਿਹਨੂੰ ਕਹਿੰਦੇ ਆ, ਤੇ ਬਾਕੀ ਜਿਹੜਾ ਸੋਟੀ ਬਾਰੇ ਵੀ ਦੱਸਿਆ, ਸੋ ਸ਼ੁਕਰੀਆ ਮਿਹਰਬਾਨੀ, ਜਵਾਬ ਤੁਹਾਡਾ ਬਿਲਕੁਲ ਸਹੀ ਆ। ਤੇ ਇੱਧਰ ਨਰਿੰਦਰ ਠਾਕੁਰ ਕਹਿੰਦੇ ਸ਼ਾਂਟ ਖਾਏ ਆਈ ਆ, ਕਹਿੰਦੇ ਹੁੰਦੇ ਕਿ ਬੰਦੇ ਦਾ ਐਕਸਪੀਰੀਅੰਸ ਬੋਲਦਾ ਵਾ ਹਨਾ, ਕਹਿੰਦੇ ਮੈਨੂੰ ਨੀ ਪਤਾ ਬਾਲੀ ਬੇਇੱਜ਼ਤੀ ਨਾ ਕਰੀ ਜਾ, ਮੈਂ ਥੋੜਾ ਕੁਝ ਕਹਿੰਦੀ ਆ ਹਨਾ, ਉਹ ਤਾਂ ਆਪੀ ਗੱਲ ਆ ਜਾਂਦੀ ਆ। ਕਹਿੰਦਾ ਆ ਗਿਆ ਯਾਦ, ਲੈ ਲੈ ਆਹੋ ਪਰਚੀ ਮਿਲ ਗਈ, ਹੁਣ ਤਾਂ ਪੱਕਾ ਹੀ ਪਤਾ ਵਾ ਹਨਾ, ਕਿਉਂਕਿ ਤੁਸੀਂ ਮੱਲੀ ਨੂੰ ਮੱਲੀ ਬਾਜੀ ਨੂੰ ਜਾਂ ਤਾਂ ਮੈਸੇਜ ਕਰ ਲਿਆ ਜਾਂ ਫੋਨ ਕਰ ਲਿਆ, ਤੇ ਨਾ ਉਹਨਾਂ ਨੇ ਕਹਿਣੀ ਨੀ ਹੁੰਦੀ, ਫਿਰ ਵੀ ਆੜੀ ਆੜੀ ਹੋ। ਤੇ ਜਵਾਬ ਉਹਨਾਂ ਨੇ ਦੱਸਤਾ, ਕਿਉਂਕਿ ਜਿਹੜਾ ਜਵਾਬ ਉਹਨਾਂ ਨੇ ਦੱਸਿਆ ਸੀ ਉਹਨਾਂ ਨੇ ਵਿੱਚ ਜਾਂ ਪਾ ਕੇ ਦੋਨੋਂ ਅੱਖਰ ਲਿਖੇ ਸੀ, ਤੇ ਤੁਸੀਂ ਇੱਕ ਅੱਖਰ ਲੈ ਲਿਆ, ਕਿਉਂਕਿ ਇੱਕ ਦਾ ਜਵਾਬ ਤਾਂ ਮੈਂ ਰੇਡੀਓ ਤੇ ਪੜ੍ਹ ਹੀ ਦਿੱਤਾ ਸੀ, ਮੈਂ ਬਹੁਤ ਚੌਸਤਾ, ਮੈਨੂੰ ਪਤਾ ਲੱਗ ਜਾਂਦਾ ਵਾ ਵੀ ਇਹ ਨਕਲ ਵਾਲੀ ਪਰਚੀ ਆ ਕਿ ਸੱਚੀ ਵਾਲਾ ਜਵਾਬ ਆ ਹਨਾ। ਤੇ ਇਹ ਤਾਂ ਪਰਚੀ ਸੀਗੀ ਰਾਠੌਰ ਸਾਹਿਬ, ਇੰਨਾ ਤਾਂ ਮੈਨੂੰ ਪਤਾ। ਉਹ ਬਾਕੀ ਕਹਿੰਦੇ ਕਿ ਉਹ ਵਰਜੀਨੀਆ ਵਾਲਿਆਂ ਨੂੰ ਵੀ ਪੁੱਛ ਲਓ, ਮੈਨੂੰ ਲੱਗਦਾ ਉਹਨਾਂ ਨੇ ਅੱਜ ਤੋਂ ਹੀ ਥਾਲੀ ਸਜਾਉਣੀ ਸ਼ੁਰੂ ਕਰਤੀ ਹੈ, ਕਰਵਾ ਚੌਥ ਵਾਲੀ। ਹਾਲੇ ਤਾਂ ਦਿਨ ਹੈਗੇ ਉਹਨਾਂ ਨੂੰ, ਕਿ ਕੋਈ ਨਾ ਪ੍ਰੋਗਰਾਮ ਚ ਆ ਜਾਓ, ਇਹ ਤਾਂ ਪਤਾ ਹੀ ਆ ਹੁਣ ਉਹਨਾਂ ਨੇ ਵਰਤ ਰੱਖਣਾ ਵਾ ਹਨਾ। ਤੇ ਬਾਕੀ ਚਲੋ ਖੈਰ ਕੋਈ ਨਾ, ਬਾਕੀ ਇਹ ਵੀ ਨੀ ਪਤਾ ਹੁੰਦਾ ਜਿਹੜੇ ਹਿਸਾਬ ਨਾਲ ਉਹਨਾਂ ਦਾ ਰਹਿਣ ਸਹਿਣ, ਕੀ ਪਤਾ ਵਰਤ ਵਾਲੀ ਥਾਲੀ ਕੁਛ ਜ਼ਿਆਦਾ ਹੀ ਵੱਡੀ ਸਜਾਉਣੀ ਹੋਵੇ ਹਨਾ। ਹੁਣ ਸਮਾਨ ਸਮੂਨ ਇੱਧਰ ਉੱਧਰੋਂ ਲੈਣ ਗਏ, ਹੁਣ ਫਲ ਫਰੂਟ ਲੈਲਾ ਭੱਬਾ, ਭੁੱਖੇ ਰਹਿਣਾ ਕਿਹੜਾ ਸੌਖਾ ਹੁੰਦਾ ਵਾ। ਤੇ ਨਾਲ ਹੀ ਕਹਿੰਦੇ ਕਿ ਆ ਗਿਆ ਯਾਦ, ਗੀਤ ਲਾ ਦੋ ਦਾਣਾ ਪਾਣੀ ਹਨਾ। ਹਾਂਜੀ ਗਾਣਾ ਤੁਹਾਡੀ ਪਸੰਦ ਦਾ ਆਪਾਂ ਨੂੰ, ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ ਦਾਣਾ ਪਾਣੀ ਹਨਾ। ਤੇ ਬਾਕੀ ਚੱਲ ਕੋਈ ਨਾ, ਆਪਾਂ ਤੁਹਾਡੇ ਨਾਲ ਹੀ ਆ, ਤੁਸੀਂ ਐਵੇਂ ਟੈਨਸ਼ਨ ਨਾ ਲਿਆ ਕਰੋ ਹਨਾ। ਤੇ ਬਾਕੀ ਉਹ ਛੜੀ ਛੁੜੀ ਵਾਲਾ ਕੰਮ ਵੇਲੇ ਨੀ ਆਪਾਂ ਤੁਹਾਡੇ ਨਾਲ, ਓਦਾਂ ਆਪਣੀ ਹਮਦਰਦੀ ਪੂਰੀ ਤੁਹਾਡੇ ਨਾਲ। ਤੇ ਇੱਧਰ ਜਗਤਾਰ ਬ੍ਰਿਸਬੇਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਸਤਿ ਸ਼੍ਰੀ ਅਕਾਲ ਮੈਨੂੰ ਲੱਗਦਾ ਉਹਨਾਂ ਨੇ ਸੁਖਪ੍ਰੀਤ ਹੀ ਲਿਖਤਾ। ਸੁਖਪ੍ਰੀਤ ਦੀਦੀ ਤਾਂ ਹੈ ਨੀ ਗਿਆ ਅੱਜ, ਅੱਜ ਤਾਂ ਇੱਧਰ ਆਪਾਂ ਬੈਠੇ ਹਾਂ। ਤੇ ਚਲੋ ਕੋਈ ਚੱਕਰ ਨੀ ਹੈਗਾ, ਸਾਰੇ ਅਸੀਂ ਇੱਕੋ ਹੀ ਆ। ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ, ਆਪਾਂ ਸੁਖਪ੍ਰੀਤ ਦੀਦੀ ਨੂੰ ਆਪਾਂ ਪਹੁੰਚਾਤਾ। ਦੀਦੀ ਤੋਂ ਅਗਰ ਤੁਸੀਂ ਪ੍ਰੋਗਰਾਮ ਸੁਣਦੇ ਆ ਤਾਂ ਸਤਿ ਸ਼੍ਰੀ ਅਕਾਲ ਆ ਜਿਹੜੀ, ਕਬੂਲ ਕਰੋ ਹਨਾ, ਦੇਖੋ ਲੋਕ ਤੁਹਾਨੂੰ ਕਿੰਨਾ ਮਿਸ ਕਰਦੇ ਆ। ਤੇ ਬਾਕੀ ਕਹਿੰਦੇ ਹਰਮਨ ਰੇਡੀਓ ਦੇ ਸਾਰੇ ਪਰਿਵਾਰ ਨੂੰ, ਤੇ ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ, ਗਾਣਾ ਪਲੇ ਕਰ ਦੋ ਤੇਰਾ ਮੇਰਾ ਕੀ ਰਿਸ਼ਤਾ ਬਾਈ ਹਰਭਜਨ ਮਾਨ। ਤੇ ਕਹਿੰਦੇ ਥੈਂਕਸ ਹਨਾ, ਸੋ ਸ਼ੁਕਰੀਆ ਮਿਹਰਬਾਨੀ ਜੀ। ਤੇ ਆਪਾਂ ਤੁਹਾਨੂੰ ਤੁਹਾਡੀ ਪਸੰਦ ਦਾ ਗਾਣਾ ਚਿੱਟਾ ਜੀ ਜ਼ਰੂਰ ਸੁਣਾਵਾਂਗੇ ਕਿ ਤੇਰਾ ਮੇਰਾ ਕੀ ਰਿਸ਼ਤਾ। ਤੇ ਬਾਕੀ ਪ੍ਰੋਗਰਾਮ ਦੇ ਵਿੱਚ ਆਉਣ ਲਈ ਸ਼ੁਕਰੀਆ ਮਿਹਰਬਾਨੀ। ਤੇ ਇੱਧਰ ਹਰੀਸ਼ ਅਰੋੜਾ ਵੀ ਆ ਗਏ, ਤੁਸੀਂ ਤਾਂ ਗੁੰਮ ਹੀ ਗਏ ਸੀਗੇ ਹਰੀਸ਼ ਜੀ, ਮੈਂ ਤਾਂ ਪਿਛਲੇ ਪ੍ਰੋਗਰਾਮ ਦੇ ਵਿਚ ਪੁੱਛੀ ਜਾਂਦੀ ਸੀ, ਮੈਂ ਕਿਹਾ ਵੀ ਮੈਨੂੰ ਲੱਗਦਾ ਆਸ਼ਮ ਅਲੀ ਤੇ ਨਗਿੰਦਰ ਰਾਠੌਰ ਦੀ ਲੜਾਈ ਤੋਂ ਨਾ ਡਰ ਗਏ ਤੁਸੀਂ, ਹੈਨਾ, ਕਿਉਂਕਿ ਤੁਹਾਡਾ ਸਫਾਈ ਤਾਂ ਤੁਸੀਂ ਕਰਾਉਂਦੇ ਹੁੰਦੇ ਸੀ। ਇਹ ਤਾਂ ਇਹਨਾਂ ਨੇ ਆਈ ਨੋਕ ਚੋਕ ਚੱਲੀ ਜਾਂਦੀ ਆ, ਤੁਸੀਂ ਟੈਨਸ਼ਨ ਨਾ ਲਿਆ ਕਰੋ ਤੇ ਇੱਧਰ ਆਪਾਂ ਤੁਹਾਡਾ ਮੈਸੇਜ ਲੈਣੇ ਆ। ਤੇ ਬਾਕੀ ਨਰਿੰਦਰ ਰਾਠੌਰ ਕਹਿੰਦੇ ਵੀ ਮੈਂ ਤਾਂ ਵਰਤਾਂ ਦੀ ਤਿਆਰੀ ਚ ਆ, ਕਹਿੰਦੇ ਮੈਂ ਤੇ ਅਰਸ਼ ਵੀ ਵਰਤ ਰੱਖਦੇ ਆ, ਅਰਸ਼ ਤਾਂ 12ਵੀਂ ਤੋਂ ਹੀ ਰੱਖਣੇ ਸ਼ੁਰੂ ਕਰਤੇ ਸੀ, ਮੇਰੇ ਤਾਂ ਪੂਰੇ 12 ਹੋ ਗਏ ਤੇ ਅਰਸ਼ ਨੇ ਆ ਪਤਾ ਨੀ ਕੀ ਲਿਖਿਆ, ਕਿੰਨੇ 15 ਪੂਰੇ ਕਰ ਲਏ, ਸ਼ਾਇਦ 15 ਲਿਖਿਆ ਪਤਾ ਨੀ ਕਿੰਨੇ। ਅੱਛਾ ਤੁਸੀਂ ਵੀ ਵਰਤ ਰੱਖਦੇ ਹੋ, ਠੀਕ ਆ ਵਰਤ ਰੱਖ ਕੇ ਇੰਨੇ ਕੰਮ ਸਿੱਖੇ ਆ, ਹਨਾ, ਤਦੀ ਯਾਰ ਵੀ ਚਲੋ ਫਿਰ ਹੁਣ ਮੈਂ ਬਾਹਲਾ ਨੀ ਕਹਿੰਦੀ, ਤੁਸੀਂ ਅੱਗੇ ਕਹਿਤਾ, ਤੁਸੀਂ ਕਹਿੰਦੇ ਮੈਨੂੰ ਬਾਹਲਾ ਕੁਛ ਕਹੀ ਜਾਂਦੇ ਹੋ, ਹਨਾ, ਤੁਸੀਂ ਵੀ ਹਰ ਤਰ੍ਹਾਂ ਦੇ। ਫਿਰ ਚਲੋ ਕੋਈ ਗੱਲ ਨੀ, ਫਿਰ ਤਾਂ ਮੈਂ ਸਮਝ ਸਕਦੀ ਹਾਂ ਕਿ ਵੀ ਟਾਈਮ ਲੱਗਦਾ ਹੀ ਆ ਤਿਆਰੀ ਸ਼ਿਆਰੀ ਕਰਨੀ। ਵੈਸੇ ਵਰਤਾਂ ਦੇ ਵਿੱਚ ਹੁੰਦਾ ਕੀ ਆ ਇਹ ਵੀ ਦੱਸ ਦੋ, ਥਾਲੀ ਦੇ ਵਿੱਚ ਕਾਫੀ ਕੁਛ ਸਜਾਉਂਦੇ ਹੁੰਦੇ ਆ, ਜ਼ਿਆਦਾ ਤਾਂ ਮੈਨੂੰ ਖੈਰ ਨਹੀਂ ਪਤਾ। ਤੇ ਹੁਣ ਜਦੋਂ ਤੁਸੀਂ ਵਰਤ ਰੱਖੋਗੇ ਸਾਨੂੰ ਨਾ ਫੋਟੋ ਵੀ ਜ਼ਰੂਰ ਭੇਜਿਓ, ਜੇ ਕਿਤੇ ਉਹਦੇ ਫਰਾਈਡੇ ਹੋਇਆ ਤਾਂ ਪਾਈ ਵੀ ਵਧੀਆ ਗੱਲ ਆ, ਹਨਾ, ਫਿਰ ਤਾਂ ਆਪਾਂ ਲਾਈਵ ਤੁਹਾਡੇ ਤੋਂ ਵਰਤ ਬਾਰੇ ਪੁੱਛ ਲਾਂਗੇ, ਕਿਉਂਕਿ ਉਹਦੇ ਕਿਹੜਾ ਤੁਸੀਂ ਕੰਮ ਕਰਨਾ ਕਿ ਘਰ ਦੇ ਕੰਮ ਕਾਰ ਕਰਨੇ ਪੈਂਦੇ ਆ ਉਹਦੇ ਵੀ, ਹਨਾ, ਨਾਲੇ ਤਾਂ ਕਹਿੰਦੇ ਹੁੰਦੇ ਆ ਵੀ ਨਹੀਂ ਕੰਮ ਨੀ ਕਰਨਾ, ਵੀ ਬੈਠਣਾ ਵਾ, ਆਰਾਮ ਨਾਲ ਰੈਸਟ ਕਰਨੀ ਹੁੰਦੀ ਆ ਸਾਰਾ ਦਿਨ। ਮੈਨੂੰ ਲੱਗਦਾ ਤੁਸੀਂ ਤਾਂ ਕੰਮ ਕਰਨ ਤੋਂ ਡਰਦੇ ਡੁਰਦੇ, ਹਨਾ, ਵਰਤ ਰੱਖ ਲੈਂਦੇ ਆ ਵੀ ਚਲੋ ਘਰ ਦੇ ਕੰਮਾਂ ਦੇ ਉੱਤੇ ਖੜਾ ਛੁੱਟੂਗਾ, ਹਨਾ। ਚਲ ਕੋਈ ਨਾ ਨਰਿੰਦਰ ਜੀ, ਸਾਡੀ ਹਮਦਰਦੀ ਬਿਲਕੁਲ ਸਾਡੇ ਨਾਲ ਆ, ਤੇ ਲਓ ਫਿਰ ਆਪਾਂ ਗਾਣਾ ਸੁਣਦੇ ਆ, ਤੁਹਾਡੀ ਪਸੰਦ ਦਾ ਦਾਣਾ ਪਾਣੀ, ਤੇ ਮੇਰੇ ਖਿਆਲ ਦੇ ਵਿੱਚ ਭਾਜੀ ਨੇ ਲਾਭ ਵੀ ਲਿਆ ਹੋਊਗਾ, ਤੇ ਫਿਰ ਆਪਾਂ ਗੀਤ ਤੋਂ ਬਾਅਦ ਮਿਲਦੇ ਹਾਂ, ਤੇ ਵਰਤ ਦਾ ਐਕਸਪੀਰੀਅੰਸ ਫਿਰ ਆਪਾਂ ਤੁਹਾਡੇ ਤੋਂ ਪੁੱਛ ਹੀ ਲਵਾਂਗੇ। ਹੁਣ ਤੁਸੀਂ ਅੱਜ ਕਹਿਤਾ ਤੇ ਮੈਨੂੰ ਪੱਕਾ ਯਾਦ ਰਹੂਗਾ, ਤੇ ਪੁੱਛ ਕੇ ਹਟੋਗੇ, ਮੈਂ ਵੀ ਹੁਣ ਰੱਖ ਲਿਓ ਵਰਤ, ਐਵੇਂ ਖਰਾਬ ਨਾ ਕਰ ਦਿਓ। ਕਹਿੰਦੇ ਕੀਪ ਗੋਇੰਗ ਆਈ ਡੋਂਟ ਮਾਈਂਡ, ਨਹੀਂ ਆਈ ਜਾ, ਮੈਨੂੰ ਪਤਾ ਵਾ ਆਪਾਂ ਇੱਕ ਪਰਿਵਾਰ ਦੀ ਤਰ੍ਹਾਂ ਵਾ ਸਾਰੇ, ਤੇ ਤੁਸੀਂ ਗੁੱਸਾ ਨੀ ਕਰਦੇ, ਤੇ ਮੈਂ ਵੀ ਕਦੀ ਬੋਲ ਦਿੰਦੀ ਹਾਂ ਸਾਰਿਆਂ ਨੂੰ, ਹਨਾ, ਕਿ ਚਲੋ ਕੋਈ ਚੱਕਰ ਨੀ, ਚੱਲਦਾ ਰਹਿੰਦਾ ਵਾ। ਤੇ ਬਾਕੀ ਵਰਤ ਵਾਲੀ ਗੱਲ ਬੜੀ ਵਧੀਆ ਵਾ, ਰੱਖਣਾ ਵੀ ਚਾਹੀਦਾ, ਹੁਣ ਘਰ ਵਾਲੀ ਤੁਹਾਡੇ ਲਈ ਰੱਖ ਰਹੀ ਹੈ ਤਾਂ ਤੁਹਾਨੂੰ ਵੀ ਉਹਦੀ ਲੰਬੀ ਉਮਰ ਲਈ ਵਰਤ ਤਾਂ ਰੱਖਣਾ ਚਾਹੀਦਾ ਵਾ, ਵਧੀਆ ਗੱਲ ਹੈ। ਤੇ ਲਓ ਫਿਰ ਤੁਹਾਡੀ ਪਸੰਦ ਤੇ ਆਪਾਂ ਗੀਤ ਸੁਣਦੇ ਹਾਂ ਦਾਣਾ ਪਾਣੀ, ਤੇ ਮਿਲਦੇ ਹਾਂ ਫਿਰ ਇਸ ਗੀਤ ਤੋਂ।
ਸੋਚਾਂ ਸੋਚ ਕੇ ਸਿਫਰ ਨਤੀਜਾ, ਚਿੰਤਾ ਕੋਈ ਹੱਲ ਨਹੀਂ, ਜਿਸ ਜੰਮਿਆ ਜਿਸ ਸਿਰਜਿਆ ਤੈਨੂੰ, ਕੀ ਉਹ ਤੇਰੇ ਵੱਲ ਨਹੀਂ, ਨਜ਼ਰ ਮਿਹਰ ਦੀ ਰੱਖੇ ਤੇਰੇ ਤੇ, ਓਲੇ ਕਰਦਾ ਫਲ ਨਹੀਂ, ਰੋਟੀ ਤੇਰੀ ਥੁੜਨ ਨੀ ਦਿੰਦਾ, ਰੋਟੀ ਦੀ ਕੋਈ ਗੱਲ ਨਹੀਂ, ਦਾਣਾ ਪਾਣੀ ਉਹ ਚੰਨਾ ਤੈ ਜੱਗ ਦਾ, ਸਭ ਜੀ ਉਸ ਦੇ ਤੇ ਉਹ ਹੈ ਸਭ ਦਾ, ਦਾਣਾ ਪਾਣੀ ਓਏ ਕਿਸੇ ਲੁੱਟ ਨਹੀਂ ਲੈਣਾ, ਤੇਰਾ ਥੁੜਦਾ ਨਹੀਂ ਓ ਤੇ ਵਾਧੂ ਕੋਲ ਨਹੀਂ ਰਹਿਣਾ, ਤੇਰਾ ਥੁੜਦਾ ਨਹੀਂ ਓ ਤੇ ਵਾਧੂ ਕੋਲ ਨਹੀਂ ਰਹਿਣਾ, ਕਬਰਾਂ ਤੱਕ ਦੇ ਸਫ਼ਰ ਮਕਾਉਣੇ, ਕੀ ਖੇਡ ਤਮਾਸ਼ੇ, ਕਈ ਕਈ ਰੋਣੇ, ਕਈ ਕਈ ਝਗੜੇ, ਕਈ ਖੁਸ਼ੀਆਂ, ਕਈ ਹਾਸੇ, ਇਹ ਨੀ ਮਿਲਿਆ ਉਹ ਨੀ ਮਿਲਿਆ, ਕਰਨਾ ਪਿੱਟ ਸਿਆਪੇ, ਦੁਨੀਆਂ ਤੇ ਭੇਜਣ ਵਾਲਾ ਬੰਦਿਆ, ਸਾਂਭੂ ਤੈਨੂੰ ਆਪੇ, ਦਾਣਾ ਪਾਣੀ ਓਏ ਉਹਨੇ ਪਹਿਲਾਂ ਲਿਖਿਆ, ਤੇਰੀ ਨਜ਼ਰ ਬੇਚੈਨ ਤੈਨੂੰ ਤਾਂ ਨੀ ਦਿਖਿਆ, ਦਾਣਾ ਪਾਣੀ ਓਏ ਕਿੱਥੇ ਕਿੱਥੇ ਚੁਗਣਾ, ਜੋ ਜੋ ਡਾਡੇ ਲਿਖਿਆ ਓਯੋ ਪੁਗਣਾ, ਵਰਿਆਂ ਦੇ ਤੂੰ ਖਾਬ ਸਜਾਉਣਾ, ਅਗਲੇ ਪਲ ਦੀ ਖਬਰ ਨਹੀਂ ਓ, ਦੁਨੀਆਂ ਆਪਣੀ ਕਰਨੀ ਚਾਹੁੰਨਾ, ਭੋਰਾ ਤੈਨੂੰ ਸਬਰ ਨਹੀਂ ਓ, ਮਹਿਲ ਮੁਨਾਰੇ ਚੇਤੇ ਤੈਨੂੰ, ਚੇਤੇ ਆਪਣੀ ਕਬਰ ਨਹੀਂ ਓ, ਹੱਕ ਦੀ ਅੱਧੀ ਖਾ ਲਈਏ ਪੂਰੀ ਲਈ ਕਰੀਏ ਜ਼ਬਰ ਨਹੀਂ ਓ, ਦਾਣਾ ਪਾਣੀ ਓਏ ਲੇਖੋ ਵੱਧ ਨਾ ਮਿਲੇ, ਉਹਦਾ ਸ਼ੁਕਰ ਮਨਾ ਐਵੇਂ ਰੱਖ ਨਾ ਗਿਲੇ, दाना पानी ओ कैसी है खुमारी दाते नालों वद के दात हुई प्यारी दाते नालों वद के दात हुई प्यारी
लो जी दाना पानी गाना नरेंद्र राठौर जी की फरमाइश ते सुन रहे सी तो बाकी बड़ा प्यारा कीता जी तो शुक्रिया मेहरबानी नरेंद्र जी इन्ने सोहनी गीत की फरमाइश लई ते इधर हरीश अरोड़ा जी प्रोग्राम दे विच शामिल हो गए ते कहिंदे सति श्री अकाल बॉबी भैन सति श्री अकाल सरजीत भाजी नूं ते सति श्री अकाल सलाम नमस्ते सारे हरमन परिवार नूं तो साडे वल्लों भी बड़ी प्यार भरी सति श्री अकाल हरीश अरोड़ा जी ते सरजीत भाजी कोल भी तुहाडी सति श्री अकाल पहुंच चुकी है ते बाकी कहंदे करवा चौथ दा याद करवा के स्ट्रेस च पाता हाए सच्ची वैसे मैं थोड़ा मैसेज पढ़ लिया मैनूं तां तरस ही आ गया भी थोड़े ते की बीत दिया तू उपर च है ना कहंदे करवा चौथ दा याद करवा के स्ट्रेस च ही पा दिता हुण कहंदे गिफ्ट दा भी जुगाड़ करना पैना वा ते नहीं तां कहंदे भी छित्र बहुत पैंदे आ है ना ते कहंदे बाकी अक्तूबर दा महीना तां बहुत ही महंगा पैंदा मैनूं ते मेरी वाइफ दा बर्थडे भी हुंदा वा ਤੇ ਕਰਵਾ ਚੌਥ ਵੀ ਆ ਤੇ ਦਿਵਾਲੀ ਵੀ ਆ ਤੇ ਬਾਕੀ ਸਾਡੇ ਤਾਂ ਕਹਿੰਦੇ ਵਰਤ ਤਕਰੀਬਨ ਵੀਕ ਵਿੱਚ ਇੱਕ ਦੋ ਵਾਰੀ ਹੋ ਜਾਂਦਾ ਹੈ ਰੱਬ ਸਾਰਿਆਂ ਨੂੰ ਛੱਡਦੀ ਕਲਾ ਵਿੱਚ ਰੱਖੇ ਓਹੋ ਹੋ ਹੋ ਹਰੀਸ਼ ਅਰੋੜਾ ਜੀ ਫਿਰ ਤੁਹਾਨੂੰ ਤਾਂ ਵਾਕਈ ਅਕਤੂਬਰ ਦਾ ਮਹੀਨਾ ਕਾਫੀ ਮਹਿੰਗਾ ਪੈਂਦਾ ਹੈ ਨਾ ਜੇ ਕਿਤੇ ਅੱਜ ਕੀ ਵਰਤ ਤੇ ਤੁਹਾਡੇ ਘਰਵਾਲੀ ਦਾ ਵੱਡੇ ਇੱਕੋ ਦਿਨ ਆ ਗਿਆ ਫਿਰ ਤਾਂ ਮੌਜਾਂ ਹੀ ਆ ਹੈ ਨਾ ਤਰੀਕ ਤਰੀਕ ਨੋਟ ਕਰ ਲਓ ਕਿੱਦੇ ਦੀ ਆ ਨਹੀਂ ਤਾਂ ਫਿਰ ਹੁਣ ਚਲੋ ਖੈਰ ਕੋਈ ਗੱਲ ਨੀ ਕਹਿ ਨਹੀਂ ਸਕਦੇ ਆਪਾਂ ਹੈ ਨਾ ਪਰ ਇੰਨਾ ਵਾ ਦੋ ਗਿਫਟ ਹੀ ਲੈਣੇ ਪੈਣੇ ਆ ਤੁਹਾਨੂੰ ਹਨਾ ਨਹੀਂ ਸੱਚ ਦਿਵਾਲੀ ਵੀ ਆਉਂਦੀ ਹੈ ਚੱਲ ਕੋਈ ਨਾ ਹੁਣ ਕੁਛ ਨੀ ਹੁੰਦਾ ਖੂਬ ਕੰਮ ਕਰੋ ਤੇ ਖੂਬ ਰੱਬ ਤਰੱਕੀਆਂ ਦਊ ਤੇ ਖੂਬ ਪੈਸੇ ਦਊ ਕੋਈ ਚੱਕਰ ਨੀ ਮਾੜਾ ਮੋਟਾ ਤਾਂ ਚੱਲਦਾ ਹੀ ਰਹਿੰਦਾ ਵਾ ਹੁਣ ਮੈਂ ਤਾਂ ਹੌਸਲਾ ਹੀ ਦੇ ਸਕਦੀ ਹਾਂ ਹੋਰ ਤਾਂ ਮੈਂ ਕੀ ਕਹਿ ਸਕਦੀ ਹਾਂ ਹਨਾ ਬਾਕੀ ਤਾਂ ਕਹਿੰਦੇ ਹੁੰਦੇ ਨਾ ਜਿਸ ਤਰ੍ਹਾਂ ਲੱਗੀਆਂ ਸੋ ਤਾਂ ਜਾਣੀ ਕੋਈ ਨਾ ਜਾਣੀ ਪੀੜ ਪਰਾਈ ਹੁਣ ਤੁਹਾਡੀ ਤਕਲੀਫ਼ ਤਾਂ ਤੁਸੀਂ ਜਾਣ ਸਕਦੇ ਹੋ ਮੈਂ ਤਾਂ ਬਸ ਐਵੇਂ ਗੱਲਾਂ ਹੀ ਸੁਣਾ ਸਕਦੀ ਹਾਂ ਤੁਹਾਨੂੰ ਪਰ ਚੱਲ ਕੋਈ ਨਾ ਆਪਾਂ ਤੁਹਾਨੂੰ ਨਾ ਇੱਕ ਬਾਹਲਾ ਸੋਹਣਾ ਗਾਣਾ ਜਿਹਾ ਸੁਣਾਵਾਂਗੇ ਸ਼ਾਇਦ ਉਹ ਗਾਣੇ ਤੋਂ ਬਾਅਦ ਤੁਹਾਨੂੰ ਥੋੜਾ ਜਿਹਾ ਰਿਲੈਕਸ ਫੀਲ ਹੋਊਗਾ ਜ਼ਰੂਰ ਸੁਣਾਵਾਂਗੇ ਤੁਹਾਨੂੰ ਹਨਾ ਤੇ ਬਾਕੀ ਇੱਧਰ ਪ੍ਰੋਗਰਾਮ ਦੇ ਵਿੱਚ ਅਰਸ਼ ਮੱਲੀ ਪਹੁੰਚ ਗਿਆ ਕਹਿੰਦੇ ਕਿ ਨਰਿੰਦਰ ਘਰੇ ਭਾਂਡੇ ਮਾਂਜ ਰਿਹਾ ਸੀ ਨਰਿੰਦਰ ਜੀ ਆਹ ਦੇਖ ਲਓ ਤੁਹਾਡੇ ਪਰਦੇ ਐਂ ਫਰੋਲੇ ਜਾਂਦੇ ਆ ਹਨਾ ਤੇ ਤੁਸੀਂ ਹਜੇ ਇਹਨਾਂ ਨੂੰ ਫਰਮਾਇਸ਼ਾ ਕਰਦੇ ਸੀ ਵੀ ਹਨਾ ਘਰੇ ਪ੍ਰਾਹੁਣੇ ਆਉਂਦੇ ਆ ਪ੍ਰਾਹੁਣਚਾਰੀ ਵਧੀਆ ਕਰਿਓ ਇਹਨਾਂ ਨੇ ਵੈਸੇ ਵਾਹਲੀ ਮਾੜੀ ਕੀਤੀ ਇਹਨਾਂ ਨੇ ਨੀ ਕੀਤੀ ਹੁਣ ਮੈਨੂੰ ਇੰਨਾ ਪਤਾ ਵਾ ਵੀ ਇਹ ਆਈਡੀਆ ਵੀ ਤੁਸੀਂ ਦਿੱਤਾ ਹੋਊ ਵੀ ਘਰਾਂ ਦੇ ਮੂਹਰੇ ਕੁੱਤਾ ਬੰਨਦੇ ਹੋ ਪਤਾ ਵਾ ਵੀ ਕੁੱਤੇ ਤੋਂ ਡਰਦੀ ਹੈ ਦਰਵਾਜ਼ਾ ਖੜਕਾਉਣਾ ਹੀ ਨੀ ਚਾਹ ਪਾਣੀ ਤੋਂ ਵੀ ਬਚ ਜਾਓਗੇ ਹਨਾ ਚਲੋ ਖੈਰ ਕੋਈ ਗੱਲ ਨੀ ਵਧੀਆ ਤਦੀ ਮੈਂ ਹੱਸਦੀ ਹਾਂ ਵੀ ਠੀਕ ਆ ਅੱਜ ਥੋੜੇ ਤੇ ਤਵਾ ਲੱਗਦਾ ਨਾ ਜਦੋਂ ਵਧੀਆ ਗੱਲ ਆ ਹਨਾ ਕਹਿੰਦੇ ਕਿ ਨਰਿੰਦਰ ਘਰੇ ਭਾਂਡੇ ਮਾਂਜ ਰਿਹਾ ਸੀ ਤੇ ਭਰਜਾਈ ਆ ਗਈ ਕਹਿੰਦੀ ਇਹਦੀ ਕਰਵਾ ਚੌਥ ਦਾ ਇਹ ਰੋਸ਼ਨ ਦਿਮਾਗ ਖੁਸ਼ ਹੋ ਗਿਆ ਕਹਿੰਦਾ ਅੱਛਾ ਅੱਜ ਤੋਂ ਫਿਰ ਦਿਨ ਤਿਉਹਾਰ ਤੇ ਤੂੰ ਆਪ ਮਾਂਜਿਆ ਕਰੇਗੀ ਅੱਛਾ ਅੱਛਾ ਇੰਨਾ ਬੁਰਾ ਹਾਲ ਹੁੰਦਾ ਵਾ ਹਨਾ ਚੱਲ ਕੋਈ ਨਾ ਕੁਛ ਨੀ ਹੁੰਦਾ ਚੱਲਦਾ ਹੀ ਰਹਿੰਦਾ ਵਾ ਹਨਾ ਬਾਕੀ ਨਾ ਆਸ਼ ਮੱਲੀ ਤੇ ਨਰਿੰਦਰ ਰਾਠੌਰ ਦਾ ਕਿਸੇ ਵੀ ਗੱਲ ਨੂੰ ਲਿਖਣ ਦਾ ਅੰਦਾਜ਼ ਬੜਾ ਵਧੀਆ ਹੁੰਦਾ ਨਾ ਸੋ ਸ਼ੁਕਰੀਆ ਮੱਲੀ ਸਾਹਿਬ ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਤੇ ਇੱਧਰ ਗੈਰੀ ਮੈਲਬੋਰਨ ਵਾਲੇ ਕਹਿੰਦੇ ਹਾਂ ਹਾਂ ਕੁਝ ਨੀ ਬੋਬੀ ਜੀ ਆਈ ਲਾਈਕ ਸੈਡ ਸੌਂਗ ਮੇਰੇ ਫਰੈਂਡ ਵੀ ਕਹਿੰਦੇ ਆ ਕਿ ਤੂੰ ਹੁਣ ਰੋਣ ਅੱਛਾ ਰੋਣ ਪਿੱਟਣ ਵਾਲੇ ਸੌਂਗ ਸੁਣਾਉਂਦਾ ਰਿਹਾ ਮੇਰੇ ਟਰੱਕ ਚ 4 USB ਆ ਆਲ ਸੌਂਗ ਆਲ ਸੈਡ ਸੌਂਗ ਵਾਲੀ 2000 ਸੌਂਗ ਆ ਜੀ ਆਈ ਡੋਂਟ ਬਲੀਵ ਓ ਮਾਈ ਗੋਡ ਤੁਸੀਂ ਸੈਡ ਸੌਂਗ ਜ਼ਿਆਦਾ ਪਸੰਦ ਕਰਦੇ ਹੋ ਹਨਾ ਕਹਿੰਦੇ ਵੀ ਮੈਨੂੰ ਸਾਰੇ ਕਹਿੰਦੇ ਆ ਵੀ ਕੀ ਤੂੰ ਰੋਣ ਪਿੱਟਣ ਵਾਲੇ ਗਾਣੇ ਸੁਣਦਾ ਰਹਿੰਦਾ ਹੈ 4 USB ਤੇ 4 ਦੇ ਵਿੱਚ ਹੀ ਸੈਡ ਸੌਂਗ ਮਾਈ ਗੋਡ ਤੇ ਬਾਕੀ ਚਲੋ ਖੈਰ ਕੋਈ ਗੱਲ ਨੀ ਆਹ ਪਤਾ ਨੀ ਇਹਨਾਂ ਨੇ ਕੀ ਲਿਖਿਆ ਵਾ ਕਿ ਆਈ ਡੋ ਨਾਟ ਬਲੀਵ ਬਟ ਯੂ ਬਲੀਵ ਕਰਦੇ ਹੋ ਅੱਛਾ ਹਾਂਜੀ ਬਲੀਵ ਆਪਾਂ ਤੁਹਾਡੇ ਤੇ ਜ਼ਰੂਰ ਕਰਦੇ ਹਾਂ ਵਿਸ਼ਵਾਸ ਆ ਏਦਾਂ ਦੀ ਕੋਈ ਗੱਲ ਨਹੀਂ ਵੈਸੇ ਹਰ ਇੱਕ ਦੀ ਆਪੋ ਆਪਣੀ ਗਹਿਰੀ ਜੀ ਪਸੰਦ ਹੁੰਦੀ ਆ ਕਿਸੇ ਨੂੰ ਮਤਲਬ ਸੈਡ ਸੌਂਗ ਵਧੀਆ ਲੱਗਦੇ ਆ ਕਿਸੇ ਨੂੰ ਕਿੱਦਾਂ ਦੇ ਹੁਣ ਜਿੱਦਾਂ ਮੇਰੀ ਗੱਲ ਕਰ ਲਓ ਮੈਨੂੰ ਤਾਂ ਨੱਚਣ ਗਾਉਣ ਵਾਲੇ ਵਧੀਆ ਗਾਣੇ ਲੱਗਦੇ ਆ ਸੈਡ ਸੌਂਗ ਵਧੀਆ ਲੱਗਦੇ ਆ ਪਰ ਨੋਟ ਐਵਰੀ ਟਾਈਮ ਮੈਂ ਵੀ ਸੁਣਦੀ ਹਾਂ ਤੇ ਪਰ ਖੈਰ ਕੋਈ ਗੱਲ ਨੀ ਆਪੋ ਆਪਣੇ ਪਸੰਦ ਆ ਵੈਸੇ ਸੋਰੀ ਗੁੱਸਾ ਨਾ ਕਰਿਓ ਮੈਂ ਤਾਂ ਵੈਸੇ ਹੀ ਬੋਲਦਾ ਸੀਗਾ ਤੇ ਬਾਕੀ ਤਾਂ ਜ਼ਿੰਦਗੀ ਦਾ ਪਾਰਟ ਆ ਹਾਸਾ ਤੇ ਗੁੱਸਾ ਵੀ ਤੇ ਕਦੇ ਕਦੇ ਸੈਡ ਹੋਣਾ ਵੀ ਸਭ ਕੁਛ ਪਾਰਟ ਆਫ ਲਾਈਫ ਆ ਤੇ ਸਾਰਾ ਕੁਛ ਏਦਾਂ ਦਾ ਚੱਲਦਾ ਰਹਿੰਦਾ ਤੇ ਬਾਕੀ ਚਲੋ ਜੀ ਫਿਰ ਕੋਈ ਚੱਕਰ ਨੀ ਤੇ ਇੱਧਰ ਸਾਡੇ ਸੁਖਦੇਵ ਸਿੰਘ ਵਿਨੀਪੈਗ ਕੈਨੇਡਾ ਵਾਲੇ ਉਹ ਵੀ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਆ ਸੋ ਸਤਿ ਸ੍ਰੀ ਅਕਾਲ ਜੀ ਤੇ ਉਸ ਨਾਲ ਕੀ ਹਾਲ ਚਾਲ ਆ ਤੇ ਉਹਨਾਂ ਨੇ ਜਿਹੜਾ ਜਵਾਬ ਆ ਉਹ ਭੇਜ ਦਿੱਤਾ ਵਾ ਤੇ ਕਹਿੰਦੇ ਕਿ ਛੜੀ ਨੂੰ ਕੀ ਕਹਿੰਦੇ ਆ ਹਨਾ ਤੇ ਬਿਲਕੁਲ ਜੀ ਤੇ ਨਾਲ ਹੀ ਉਹਨਾਂ ਨੇ ਸਵਾਤ ਆ ਜਿਹੜੀ ਉਹਦਾ ਵੀ ਜਵਾਬ ਭੇਜ ਦਿੱਤਾ ਸੋ ਬਿਲਕੁਲ ਹਾਂਜੀ ਠੀਕ ਆ ਜੀ ਇਹ ਤੁਹਾਡਾ ਜਵਾਬ ਆ ਸੁਖਦੇਵ ਸਿੰਘ ਜੀ ਤੇ ਵਿਨੀਪੈਗ ਕੈਨੇਡਾ ਵਾਲਿਓ ਬਿਲਕੁਲ ਸਹੀ ਆ ਤੇ ਆਪਾਂ ਥੋੜਾ ਜਿਹਾ ਰੁਕ ਕੇ ਹਜੇ ਆਪਾਂ ਕੋਸ਼ਿਸ਼ ਕਰਦੇ ਆ ਕਿ ਬਾਕੀ ਵੀ ਇਸ ਦਾ ਜਵਾਬ ਭੇਜਦੇ ਆ ਜਾਂ ਨਹੀਂ ਤੇ ਨਹੀਂ ਤਾਂ ਫਿਰ ਆਪਾਂ ਦੱਸ ਹੀ ਦੇਣਾ ਸਾਰਿਆਂ ਨੂੰ ਸੋ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ ਤੇ ਬਾਕੀ ਕਹਿੰਦੇ ਕਿ ਇੱਧਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਫਿਰ ਤੋਂ ਲਖਵੀਰ ਬਰਾੜ ਐਡੀਲੇਡ ਵਾਲੇ ਆਏ ਨੇ ਤੇ ਉਹਨਾਂ ਨੇ ਦੱਸਿਆ ਵਾ ਕਹਿੰਦੇ ਕਿ ਠੀਕ ਆ ਜੀ ਇਹਨਾਂ ਨੇ ਸਵਾਤ ਦੱਸਿਆ ਕਿ ਸਵਾਤ ਆ ਜਿਹੜੀ ਉਹ ਕਿਹਨੂੰ ਕਹਿੰਦੇ ਆ ਸੋ ਹਾਂਜੀ ਬਿਲਕੁਲ ਠੀਕ ਆ ਜੀ ਤੁਹਾਨੂੰ ਵੀ ਕਾਫੀ ਕੁਛ ਪਤਾ ਵਾ ਹਨਾ ਤੇ ਬਹੁਤ ਵਧੀਆ ਲੱਗਾ ਕਿ ਤੁਸੀਂ ਜਵਾਬ ਭੇਜਿਆ ਸੋ ਸ਼ੁਕਰੀਆ ਮਿਹਰਬਾਨੀ ਤੇ ਡਾਕਟਰ ਸੁਖਦੇਵ ਸਿੰਘ ਉਹਨਾਂ ਨੇ ਦੋਨਾਂ ਤਰੀਕਿਆਂ ਦੇ ਨਾਲ ਐਕਸਪਲੇਨ ਕਰ ਦਿੱਤਾ ਵਾ ਕਿ ਸਵਾਤ ਕਿਹਨੂੰ ਕਹਿੰਦੇ ਆ ਤੇ ਉਹਦੀ ਬਣਤਰ ਆ ਜਿਹੜੀ ਉਹ ਕਿੱਦਾਂ ਦੀ ਹੁੰਦੀ ਆ ਸੋ ਸ਼ੁਕਰੀਆ ਮਿਹਰਬਾਨੀ ਜੀ ਨਹੀਂ ਤਾਂ ਫਿਰ ਬਸ 10 ਮਿੰਟਾਂ ਤੱਕ ਆਪਾਂ ਸਾਰਿਆਂ ਨੂੰ ਦੱਸ ਹੀ ਦੇਣਾ ਵਾ ਕਿ ਇਸਦਾ ਜਿਹੜਾ ਜਵਾਬ ਆ ਉਹ ਕੀ ਆ ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਮਿਲਦੇ ਹਾਂ ਤੁਹਾਨੂੰ
ਕੱਠੀਆਂ ਨਿਭਾਉ ਗੱਭਰੂ ਓ ਯਾਰੀ ਤੇਰੇ ਨਾਲ ਦੁਸ਼ਮਣੀ ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਲਓ ਜੀ ਇੱਕ ਵਾਰੀ ਫੇਰ ਤੋਂ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ। ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਤੇ ਮੇਰੇ ਨਾਲ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਇੱਕ ਵਾਰੀ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਆ। ਤੇ ਲਓ ਜੀ ਉਸ ਤੋਂ ਪਹਿਲਾਂ ਬ੍ਰੇਕ ਤੋਂ ਪਹਿਲਾਂ ਗੀਤ ਸੁਣ ਰਹੇ ਸੀ ਤੁਸੀਂ ਗੱਭਰੂ। ਸੋ ਵਾਕਈ ਜੀ ਕਹਿੰਦੇ ਨਾ ਕਿ ਤਾਲੇ ਜ਼ੁਬਾਨ ਤੇ ਰੱਖੀ ਦੇ ਅਕਲਾਂ ਦੇ ਨੇ, ਦੁੱਖ ਦਿਲ ਵਿੱਚ ਰੱਖੀ ਦੇ ਸ਼ਕਲਾਂ ਦੇ ਨੇ। ਸੋ ਇਸੇ ਲਈ ਜੋ ਵੀ ਤਕਲੀਫ ਆ ਉਹ ਵਾਕਈ ਜੀ ਜ਼ੁਬਾਨ ਤੇ ਰੱਖੀ ਦੀ ਆ ਜ਼ਰੂਰ, ਪਰ ਆਪਣੀ ਤਕਲੀਫ ਨੂੰ ਦਿਲ ਵਿੱਚ ਰੱਖੋ, ਆਪਣੇ ਸ਼ਕਲ ਤੇ ਨਹੀਂ ਆਉਣ ਦੇਣਾ ਚਾਹੀਦਾ, ਕਿਉਂਕਿ ਸੋਹਣੀ ਸ਼ਕਲ ਖਰਾਬ ਹੋ ਜਾਂਦੀ ਹੈ ਨਾ ਉੱਤੋਂ ਕਰਵਾ ਚੌਥ ਆਉਣ ਵਾਲਾ ਵਾ ਨਾ, ਤੇ ਜੇ ਸ਼ਕਲ ਹੀ ਖਰਾਬ ਹੋ ਗਈ ਫਿਰ ਕਰਵਾ ਚੌਥ ਦੇ ਵਰਤ ਵਾਲੇ ਦਿਨ ਸਜਣ ਨਾ ਸੇਵਰ ਨਾ ਕੀਤਾ ਹੁੰਦਾ। ਤੇ ਵੈਸੇ ਕਾਫੀ ਔਖਾ ਹੁੰਦਾ ਹੋਣਾ ਹਨਾ ਕਰਵਾ ਚੌਥ ਵਾਲਾ ਵਰਤ ਰੱਖਣਾ, ਤੇ ਮੈਨੂੰ ਲੱਗਦਾ ਇਹ ਸ਼ਾਇਦ 27 ਤਰੀਕ ਦਾ ਵਾ ਸ਼ਾਇਦ ਵਰਤ, ਹਨਾ ਪੱਕਾ ਨੀ ਪਤਾ, ਮੈਂ ਗੂਗਲ ਤੋਂ ਦੇਖਿਆ ਸੀ। ਤੇ ਬਾਕੀ ਫਿਰ ਹੁਣ ਤੁਸੀਂ ਦੱਸ ਦਿਓ ਵੀ ਕਦੋਂ ਦਾ ਵਾ, ਜੇ 27 ਦਾ ਹੀ ਆ ਫਿਰ ਤਾਂ ਤੁਸੀਂ ਬਚ ਗਏ, ਕਿਉਂਕਿ ਉਹਦੇ ਮੰਗਲਵਾਰ ਤੇ ਅਮਰਦੀਪ ਦੀਦੀ ਦਾ ਵਿਚਾਰੇ ਬਹੁਤ ਨਾਈਸ ਆ, ਉਹਨਾਂ ਨੇ ਤਾਂ ਤੁਹਾਨੂੰ ਕੁਛ ਨੀ ਕਹਿਣਾ ਹੈਗਾ। ਚੱਲ ਕੋਈ ਨਾ, ਮੰਗਲਵਾਰ ਤੋਂ ਬਾਅਦ ਸ਼ੁੱਕਰਵਾਰ ਵਾਲੇ ਦਿਨ ਆਪਾਂ ਤੁਹਾਡੇ ਐਕਸਪੀਰੀਅੰਸ ਸੁਣਾਂਗੇ ਵੀ ਕਿੱਦਾਂ ਕਿੱਦਾਂ ਵਰਤ ਰੱਖਿਆ, ਕਿੱਦਾਂ ਸਾਰਾ ਦਿਨ ਔਖਾ ਨਿਕਲਦਾ ਹੁੰਦਾ ਭੁੱਖ ਤੋਂ, ਹਨਾ ਵੀ ਕਿੱਦਾਂ ਕਿੱਦਾਂ ਫੀਲ ਹੁੰਦਾ ਵਾ, ਤੇ ਵੀ ਫਿਰ ਕਿਵੇਂ ਕੁਛ ਖਾਣ ਨੂੰ ਜੀ ਕੀਤਾ ਸੀ, ਤੇ ਜਦੋਂ ਕੁਛ ਖਾਣ ਨੂੰ ਜੀ ਕੀਤਾ ਸੀ ਤਾਂ ਫਿਰ ਕੀ, ਹਨਾ ਵੀ ਤੁਸੀਂ ਕਿੱਦਾਂ ਆਪਦੀ ਭੁੱਖ ਨੂੰ ਅਵੋਇਡ ਕੀਤਾ, ਕਿਉਂਕਿ ਮੈਂ ਤਾਂ ਭੁੱਖੀ ਨੀ ਰਹਿ ਸਕਦੀ, ਮੈਂ ਤਾਂ ਥੋੜਾ ਚਿਰ ਭੁੱਖੀ ਰਹਿ ਲਾ ਤਾਂ ਠੀਕ ਹੈ, ਜੇ ਬਾਹਲਾ ਚਿਰ ਭੁੱਖੀ ਰਹਿਣਾ ਪੈ ਜਾਏ ਮੈਂ ਤਰੋਣ ਲੱਗ ਜਾਂਦੀ ਹੁੰਦੀ ਹਾਂ, ਤੇ ਪਰ ਮੈਂ ਸਮਝ ਸਕਦੀ ਹਾਂ ਤੁਹਾਡੇ ਦਿਲ ਦੇ ਜਜ਼ਬਾਤ ਵੀ, ਕਿਉਂਕਿ ਹੁਣ ਵਰਤ ਤਾਂ ਰੱਖਣਾ ਹੀ ਪੈਣਾ ਵਾ, ਮਜਬੂਰੀ ਵੀ ਆ ਤੇ ਕਈਆਂ ਦਾ ਸ਼ੌਂਕ ਵੀ ਆ ਹਨਾ। ਤੇ ਲਓ ਫਿਰ ਇੱਧਰ ਪ੍ਰੋਗਰਾਮ ਦੇ ਵਿੱਚ ਲਖਵੀਰ ਬਰਾੜ ਐਡੀਲੇਡ ਵਾਲੇ ਫਿਰ ਤੋਂ ਪਹੁੰਚ ਗਿਆ ਸੀ, ਕਹਿੰਦੇ ਕਿ ਕਿਆ ਬਾਤ ਹੈ ਭੈਣ ਜੀ, ਮੈਂ ਰੈਗੂਲਰ ਸਰੋਤਾ ਤਾਂ ਨਹੀਂ ਹਾਂ ਜੀ, ਸ਼ੁੱਕਰਵਾਰ ਨੂੰ ਮੇਰੀ ਛੁੱਟੀ ਹੁੰਦੀ ਹੈ, ਸਾਰੇ ਲਈ ਚਾਹ ਬਣਾ ਰਿਹਾ ਸੀ। ਹਾਏ ਸਾਰੇ ਲਈ ਚਾਹ ਬਣਾ ਰਹੇ ਸੀ ਤੁਸੀਂ, ਓਹੋ ਚੱਲ ਕੋਈ ਨਾ, ਕਹਿੰਦੇ ਕਿ ਸਾਰਿਆਂ ਨਾਲ ਚਾਹ ਬਣਾ ਰਿਹਾ ਸੀ ਤੇ ਨਾਲ ਨਾਲ ਤੁਹਾਨੂੰ ਮੈਸੇਜ ਵੀ ਕਰਦਾ ਸੀ ਤੇ ਚਾਹ ਨਿਕਲ ਗਈ, ਚਲੋ ਕੋਈ ਨਾ ਆ ਨੱਚ ਦਾ ਗਾਣਾ ਲਾ ਦਿਓ, ਰੱਬਾ ਉਮਰ ਵਧਾ ਦੇ ਬਾਪੂ ਦੀ। ਹਾਂਜੀ ਬਿਲਕੁਲ ਤੁਹਾਡੀ ਪਸੰਦ ਦਾ ਆਪਾਂ ਗੀਤ ਆਰਨਿਤ ਦਾ, ਬੜਾ ਪਿਆਰਾ ਜਿਹਾ ਗੀਤ ਆ ਜੀ ਇਹ, ਤੇ ਆਪਾਂ ਜ਼ਰੂਰ ਸੁਣਾਂਗੇ। ਪਰ ਜਿਹੜੇ ਨਾ ਇੱਦਾਂ ਗੀਤ ਆ ਇਮੋਸ਼ਨਲ ਜੇ, ਬਾਹਲੀ ਗੀਤ ਸੁਣ ਕੇ ਮੈਨੂੰ ਤਾਂ ਬਾਹਲੀ ਕਾਹਲ ਜੀ ਪੈ ਜਾਂਦੀ ਹੁੰਦੀ ਆ, ਮੰਮੀ ਡੈਡੀ ਵਾਲੇ ਗਾਣੇ ਤਾਂ ਖਾਸ ਤੌਰ ਤੇ, ਹੁਣ ਜਿੱਦਾਂ ਬੇਬੇ ਬਾਪੂ ਵਾਲਾ ਗਾਣਾ ਸੁਣ ਕੇ ਫਿਰ ਮੈਨੂੰ ਆਏ ਛੇਤੀ ਹੁੰਦਾ ਵੀ ਛੇਤੀ ਛੇਤੀ ਮੈਂ ਆਪਦੇ ਮੰਮੀ ਡੈਡੀ ਨਾਲ ਗੱਲ ਕਰਾਂ, ਹਨਾ ਤੇ ਪਰ ਐਨੀਵੇ ਗਾਣਾ ਬਹੁਤ ਸੋਹਣਾ ਵਾ ਤੇ ਗਾਣਾ ਆਪਾਂ ਜ਼ਰੂਰ ਸੁਣਾਂਗੇ, ਇੰਜੋਏ ਵੀ ਕਰਾਂਗੇ। ਤੇ ਇੱਧਰ ਹਰੀਸ਼ ਵਾਲਾ, ਮੇਰੀ ਨਾ ਹਿੰਦੀ ਪੰਜਾਬੀ ਠੀਕ ਕਰਦੇ ਰਹਿੰਦੇ ਆ ਹਨਾ ਇਹ, ਵੈਸੇ ਮੈਂ ਗਲਤੀਆਂ ਤਾਂ ਬਹੁਤ ਕਰਦੀ ਹਾਂ, ਕੀ ਕਰਾਂ ਮੇਰੇ ਤੋਂ ਗਲਤੀਆਂ ਹੋ ਜਾਂਦੀਆਂ। ਕਹਿੰਦੇ ਕਿ ਵੀ ਮੈਂ ਨਾ ਕੀ ਕਹਿੰਦੇ ਸੀ ਚਾਂਟਾ ਲਿਖਿਆ ਸੀਗਾ, ਛਿੱਤਰ ਨਹੀਂ ਸੀ ਲਿਖਿਆ ਅਸਲ ਦੇ ਵਿੱਚ, ਮੈਨੂੰ ਨਾ ਉਹ ਪਤਾ ਤਾਂ ਲੱਗ ਗਿਆ ਸੀ ਪਰ ਮੈਨੂੰ ਪਤਾ ਨਹੀਂ ਇਹ ਹੁੰਦੀਆਂ ਕੀ ਆ, ਤਾਂ ਕਰਕੇ ਮੈਂ ਛਿੱਤਰ ਹੀ ਬੋਲਦਾ ਸੀਗਾ ਵੀ ਹਨਾ ਕੁੱਟ ਪਊਗੀ ਹਨਾ। ਚਲੋ ਖੈਰ ਕੋਈ ਗੱਲ ਨੀ ਜੀ, ਤੇ ਮਾਫੀ ਚਾਹੂੰਗੀ ਹਰੀਸ਼ ਅਰੋੜਾ ਜੀ, ਮਤਲਬ ਮੇਰੇ ਕਹਿਣ ਦਾ ਮਤਲਬ ਤੇਈ ਸੀ ਵੀ ਗਾਲਾਂ ਪੈਣਗੀਆਂ ਹਨਾ। ਕਹਿੰਦੇ ਕਿ ਬੋਬੀ ਭੈਣ ਤੋਂ ਪ੍ਰੋਗਰਾਮ ਤੱਕ ਭੈਣ ਕਹਿੰਦੇ ਅੱਛਾ, ਬੋਬੀ ਭੈਣ ਦਾ ਪ੍ਰੋਗਰਾਮ ਤੇ ਭੈਣ ਅਮਰਦੀਪ ਦਾ ਪ੍ਰੋਗਰਾਮ ਜ਼ਰੂਰ ਸੁਣਦੇ ਹਾਂ, ਰੋਜ਼ੀ ਰੋਟੀ ਦਾ ਮਸਲਾ ਵਿੱਚ ਅਲੱਗ ਰਹਿੰਦਾ। ਹਾਂ ਅਲੱਗ ਰਹਿੰਦਾ ਹੈ ਤੇ ਕਹਿੰਦੇ ਕਈ ਵਾਰੀ ਮੈਸੇਜ ਨਹੀਂ ਕਰ ਹੁੰਦਾ। ਬਾਕੀ ਬੌਬੀ ਭੈਣ ਹਰਮਨ ਪਰਿਵਾਰ ਦਾ ਇੱਕ ਨਸ਼ਾ ਬਣ ਗਿਆ ਵਾ, ਇਸ ਤੋਂ ਬਿਨਾਂ ਹੁਣ ਗੁਜ਼ਾਰਾ ਨਹੀਂ ਹੁੰਦਾ ਕਹਿੰਦੇ। ਤੇ ਬਾਕੀ ਚਲੋ ਜੀ ਕੋਈ ਗੱਲ ਨੀ, ਕਹਿੰਦੇ ਪਹਿਲੇ ਮੈਸੇਜ ਦੇ ਵਿੱਚ ਮੈਂ ਚਿੱਤਰ ਨਹੀਂ ਚਾਹੁੰਦਾ ਲਿਖਿਆ ਸੀ। ਓਕੇ ਠੀਕ ਹੈ ਜੀ, ਆਪਾਂ ਤੁਹਾਨੂੰ ਮੈਂ ਹੀ ਵੈਸੇ ਗੜਬੜ ਕਰਤੀ ਪੜਨ ਦੇ ਵਿੱਚ, ਚਲੋ ਕੋਈ ਗੱਲ ਨੀ ਮਾਫ ਕਰਨਾ ਹਨਾ। ਤੇ ਪਰ ਇਹ ਚਾਂਟਾ ਕੀ ਹੁੰਦੀ ਆ ਮੈਨੂੰ ਦੱਸੇ ਜਰੂਰ, ਗਾਲਾਂ ਕਹਿੰਦੇ ਹਨ। ਤੇ ਕਹਿੰਦੇ ਵੀ ਇੱਧਰ ਨਾਲੇ ਨਰਿੰਦਰ ਰਾਠੌਰ ਨਾ ਤੁਹਾਡੇ ਨੂੰ ਤੁਹਾਨੂੰ ਕਹੀ ਜਾਂਦੇ, ਕਹਿੰਦੇ ਕਿ ਤੁਹਾਡੇ ਤਾਂ 23 ਵਰਤ ਹੋ ਗਏ ਵੀ ਤੁਸੀਂ 23। ਅੱਛਾ ਤੁਹਾਡੇ 23 ਵਰਤ ਹੋ ਗਏ, ਤੁਹਾਨੂੰ ਤਾਂ ਫਿਰ ਬਹੁਤ ਜ਼ਿਆਦਾ ਐਕਸਪੀਰੀਅੰਸ, ਤੁਹਾਨੂੰ ਤਾਂ ਵੈਸੇ ਵਰਤ ਜ਼ਿਆਦਾ ਰਹਿੰਦੇ ਹੋਣਗੇ ਤੁਹਾਡੇ ਤੋਂ। ਭਲਾ ਦੀ 15ਵੇਂ ਵਰਤ ਦਾ ਹਾਲ ਚਾਲ ਪੁੱਛ ਲਓ ਹਨਾ ਹਰੀਸ਼ ਅਰੋੜਾ ਜੀ, ਕਿਉਂਕਿ ਹੁਣ ਤੁਸੀਂ ਤਾਂ ਦੱਸ ਹੀ ਦਿੱਤਾ ਕਿ ਉਹਦੇ ਜਿਹੜਾ ਵਰਤ ਵਾਲਾ ਮਹੀਨਾ ਉਹ ਕਿੱਦਾਂ ਨਿਕਲਦਾ। ਸੱਚੀ ਤੁਹਾਡੇ ਨਾਲ ਬਾਹਲੀ ਸਿੰਪਤੀ ਆ ਹਨਾ। ਇੱਕ ਤਾਂ ਵਰਤ ਵਾਲੇ ਦਿਨ ਗਿਫਟ ਚਾਹੀਦਾ, ਫਿਰ ਵੱਡੇ ਵਾਲੇ ਦਿਨ ਗਿਫਟ ਚਾਹੀਦਾ ਹਨਾ, ਤੇ ਫਿਰ ਦੀਵਾਲੀ ਆ ਜਾਂਦੀ ਆ। ਸੱਚੀ ਕਹਿੰਦੀ ਆ, ਚਲ ਕੋਈ ਨਾ 2-4 ਘੰਟੇ ਵੱਧ ਲਾ ਲਿਆ ਕਰੋ ਹੁਣ ਹਫਤਾ ਹਫਤਾ, ਬਾਕੀ ਤਾਂ ਫਿਰ ਚੱਲੀ ਜਾਣਾ ਵਾ। ਤੇ ਅੱਗੇ ਕਹਿੰਦੇ ਕਿ ਬਾਕੀ ਹਰਮਨ ਪਰਿਵਾਰ ਵਾਲੀਆ ਸੁਣ ਲੈਣ ਜਾਂ ਚਲੋ ਇਹ ਮੈਂ ਮੈਸੇਜ ਤੁਹਾਡਾ ਬਾਅਦ ਚ ਪੜ੍ਹਦੀ ਆ, ਕਿਉਂਕਿ ਪਹਿਲਾਂ ਮੈਨੂੰ ਵੀ ਨਾ ਥੋੜਾ ਜਿਹਾ ਪੜ੍ਹਨਾ ਪੈਂਦਾ, ਮੇਰੀ ਹਿੰਦੀ ਪੰਜਾਬੀ ਵੀ ਨਾ ਇਹੋ ਜਿਹੀ ਹੋਈ ਆ। ਤੇ ਲਓ ਫਿਰ ਇੱਕ ਹੋਰ ਗਾਣਾ ਸੁਣਦੇ ਆ, ਤੇ ਗਾਣੇ ਤੋਂ ਬਾਅਦ ਮਿਲਦੇ ਆ ਤੁਹਾਨੂੰ।
ਪੁੱਤ ਵੱਡਾ ਵੇਖਣੇ ਨੂੰ ਰਹੇ ਜੋ ਉਡੀ ਕੋਏ ਲੈ ਕੇ ਦਿਲਾਂ ਵਿੱਚ ਸੁਪਨੇ ਨਾ ਜਾਣੀ ਅੱਖਾਂ ਵੀ ਟੋਏ ਪੁੱਤ ਵੱਡਾ ਵੇਖਣੇ ਨੂੰ ਰਹੇ ਜੋ ਉਡੀ ਕੋਏ ਦਿਲਾਂ ਵਿੱਚ ਸੁਪਨੇ ਨਾ ਜਾਣੀ ਅੱਖਾਂ ਵੀ ਟੋਏ ਨਾ ਬੁੱਢੀ ਮਾਂ ਤੋਂ ਬਦਲ ਹੋਈਆਂ ਚੁੰਨੀਆਂ ਨਾ ਬੁੱਢੀ ਮਾਂ ਤੋਂ ਬਦਲ ਹੋਈਆਂ ਚੁੰਨੀਆਂ ਵੇਲ ਬਾਪੂ ਨੂੰ ਮਿਲੇ ਨਾ ਹਲ ਤੇ ਪੰਜਾਲੀ ਤੋਂ ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ ਹਾਏ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਕਮਾਈਆਂ ਹੋਏ ਬੇਬੇ ਦੀਆਂ ਪੈਰਾਂ ਵਿੱਚ ਪੱਟੀਆਂ ਵਿਆਈਆਂ ਹੋਏ ਹਾਂ ਬਲਦਾਂ ਦੇ ਵਾਂਗ ਜਿੰਨਾ ਕੀਤੀਆਂ ਕਮਾਈਆਂ ਹੋਏ ਅੰਮੀ ਦੀਆਂ ਪੈਰਾਂ ਵਿੱਚ ਪੱਟੀਆਂ ਵਿਆਈਆਂ ਹੋਏ ਦਿਨ ਰਾਤ ਹੀ ਕਰੇਂਦਾ ਮੁੰਡਾ ਮਿਹਨਤਾਂ ਦਿਨ ਰਾਤ ਹੀ ਕਰੇਂਦਾ ਮੁੰਡਾ ਮਿਹਨਤਾਂ ਚਿੱਟਾ ਦਿਨ ਹੀ ਚੜਾਊ ਵੇਖੀ ਰਾਤ ਕਾਲੀ ਤੋਂ ਓਏ ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਔਖਾ ਸੌਖਾ ਜੋੜੇ ਬਾਪੂ ਭੈਣ ਲਈ ਦਾ ਜੋਏ ਅੰਮੀ ਵੀ ਕਰੇਂਦੀ ਰਹਿੰਦੀ ਕੁੜਤੇ ਤੇ ਕਾਜੋਏ ਹਾਂ ਔਖਾ ਸੌਖਾ ਜੋੜੇ ਬਾਪੂ ਭੈਣ ਲਈ ਦਾ ਜੋਏ ਅੰਮੀ ਵੀ ਕਰੇਂਦੀ ਰਹਿੰਦੀ ਕੁੜਤੇ ਤੇ ਕਾਜੋਏ ਆਰਨੇਤ ਦੀ ਕਲਮ ਖੈਰ ਮੰਗਦੀ ਆਰਨੇਤ ਦੀ ਕਲਮ ਖੈਰ ਮੰਗਦੀ ਨਹੀਂ ਤਾਂ ਤੇਰੇ ਨਾਲ ਰੁੱਸ ਜੁਦਵਾ ਟਾਲੀ ਤੋਂ ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ
ਲਓ ਜੀ ਆਰ ਨੈਟ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੁਸੀਂ ਬੇਬੇ ਬਾਪੂ ਦੀ ਹੈ ਨਾ ਉਮਰ ਵਧਾਉਣ ਵਧਾ ਦੇ ਰੱਬਾ ਨੂੰ ਗਿਆ। ਸੋ ਵਾਕਈ ਬੜਾ ਪਿਆਰਾ ਤੇ ਇਮੋਸ਼ਨਲ ਜਿਹਾ ਸੌਂਗ ਆ। ਬਾਕੀ ਕਹਿੰਦੇ ਨਾ ਕਿ ਮਿਹਨਤਾਂ ਨੂੰ ਜਦੋਂ ਰੰਗ ਲੱਗਣਗੇ ਉਹ ਕਿੱਕਰਾਂ ਨੂੰ ਵੀ ਅੰਬ ਲੱਭਣਗੇ, ਅੰਬ ਲੱਗਣਗੇ। ਜਿਹੜੇ ਕਰ ਲਏ ਜਦੋਂ ਪੱਕੇ ਫੇਰ ਸੁਪਨਿਆਂ ਨੂੰ ਵੀ ਖੰਭ ਲੱਗਣਗੇ। ਸੋ ਵਾਕਈ ਜੇ ਦਿਲ ਤੋਂ ਮੰਗੀ ਅਰਦਾਸ, ਦਿਲ ਤੋਂ ਮੰਗੀ ਦੁਆ ਕਦੇ ਵੀ ਖਾਲੀ ਨਹੀਂ ਜਾਂਦੀ ਤੇ ਪਰਮਾਤਮਾ ਉਸਨੂੰ ਜ਼ਰੂਰ ਸੁਣਦਾ ਵਾ। ਤੇ ਲਓ ਜੀ ਫਿਰ ਇੱਧਰ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਹਰੀਸ਼ ਅਰੋੜਾ ਜੀ ਕਹਿੰਦੇ ਕਿ ਬਾਕੀ ਹੁਣ ਮੈਂ ਚੰਗੀ ਤਰ੍ਹਾਂ ਤੁਹਾਡਾ ਮੈਸੇਜ ਪੜ ਲਿਆ ਤਾਂ ਜੋ ਮੈਂ ਕੋਈ ਗਲਤੀ ਨਾ ਕਰਾਂ। ਕਹਿੰਦੇ ਕਿ ਬਾਕੀ ਵੀ ਹਰਮਨ ਪਰਿਵਾਰ ਵਾਲੇ ਉਹ ਸੁਣ ਲਓ, ਸਾਰਿਆਂ ਨੂੰ ਤੁਹਾਨੂੰ ਕਿਹਾ ਵਾ, ਕਹਿੰਦੇ ਸੁਣ ਲੈਣ। ਕਹਿੰਦੇ ਜੇ ਗੈਰੀ ਬਾਈ ਦੇ ਟਰੱਕ ਦੇ ਵਿੱਚ ਬੈਠਣਾ ਵਾ ਤਾਂ ਆਪਣੇ ਰੋਮਾਂਟਿਕ ਸੌਂਗ ਆਪ ਲੈ ਕੇ ਆਇਓ। ਜੇ ਉਹ ਨਹੀਂ ਲੈ ਕੇ ਆ ਸਕਦੇ ਕਹਿੰਦੇ ਤਾਂ ਫਿਰ ਇੱਕੋ ਹੀ ਇਲਾਜ ਆ ਵੀ ਨਹੀਂ ਤਾਂ ਆਪਣੇ ਦੋ ਤਿੰਨ ਰੁਮਾਲ ਨਾਲ ਲੈ ਕੇ ਆਇਓ ਹੰਝੂ ਪੂੰਜਣ ਵਾਸਤੇ। ਹਾਏ ਹਾਏ, ਅੱਛਾ ਇੱਦਾਂ। ਚਲੋ ਖੈਰ ਉਹਨਾਂ ਨੇ ਵੈਸੇ ਹੀ ਕਹਿ ਦਿੱਤਾ ਹਨਾ ਕਿ ਵੀ ਮੈਨੂੰ ਸੈਡ ਸੌਂਗ ਪਸੰਦ ਆ, ਤੇ ਹੁਣ ਜੇ ਤੁਸੀਂ ਉਹਨਾਂ ਦੇ ਟਰੱਕ ਚ ਬੈਠਣਾ ਹੀ ਆ ਤਾਂ ਹਰੀਸ਼ ਅਰੋੜਾ ਜੀ ਐਡਵਾਈਸ ਕਰ ਰਹੇ ਆ ਕਿ ਤੁਸੀਂ ਭਾਈ ਚਾਹ ਤਾਂ ਆਪਦੇ ਗਾਣੇ ਵਧੀਆ ਵਧੀਆ ਨਾਲ ਲੈ ਕੇ ਆਇਓ, USB ਪਾ ਕੇ, ਤੇ ਨਹੀਂ ਫਿਰ ਤਿੰਨ ਚਾਰ ਰੁਮਾਲ ਲੈ ਆਇਓ, ਫਿਰ ਕੰਮ ਆਉਣਗੇ ਨਾ। ਕਿਉਂਕਿ ਕਿਸੇ ਨਾ ਕਿਸੇ ਦੀ ਕੋਈ ਨਾ ਕੋਈ ਸਟੋਰੀ ਕਦੇ ਨਾ ਕਦੇ ਜ਼ਿੰਦਗੀ ਦੀ ਕੋਈ ਨਾ ਕੋਈ ਸਾਹਮਣੇ ਗਾਣਿਆਂ ਚ ਆਈ ਜਾਂਦੀ ਆ। ਵੈਸੇ ਗਾਣੇ ਵੀ ਸਾਡੇ ਆਸ ਪਾਸ ਦੀ ਜ਼ਿੰਦਗੀ ਜੋ ਵਰਤਾਰੇ ਹੁੰਦੇ ਉਹਨਾਂ ਤੋਂ ਹੀ ਬਣਦੇ ਆ ਹਨਾ। ਤੇ ਫਿਰ ਕੀ ਪਤਾ ਹੁੰਦਾ ਕਿਹੜੀ ਗੱਲ ਕਦੋਂ ਦਿਲ ਤੇ ਲੱਗ ਜਾਂਦੀ ਆ ਤੇ ਕਦੋਂ ਫਿਰ ਹਨਾ ਰੁਮਾਲ ਜਿਹੜੇ ਆ ਉਹਨੂੰ ਵਰਤਣਾ ਪੈ ਜਾਂਦਾ ਹੰਝੂ ਪੂੰਝਣ ਦੇ ਲਈ। ਚਲੋ ਖੈਰ ਕੋਈ ਗੱਲ ਨੀ ਜੀ, ਅਡਵਾਈਸ ਤੁਸੀਂ ਬਹੁਤ ਸੋਹਣੀ ਦਿੱਤੀ ਆ ਤੇ ਪਰ ਹੁਣ ਦੇਖਦੇ ਆ ਆਪਾਂ ਇਹ ਮੰਨਦੇ ਆ ਕਿ ਨਹੀਂ ਮੰਨਦੇ, ਉਹ ਹੁਣ ਇਹਨਾਂ ਦੀ ਗੱਲ ਆ। ਤੇ ਇੱਧਰ ਵਰਜੀਨੀਆ ਵਾਲੇ ਗੁਰਿੰਦਰ ਸਿੰਘ ਆ ਗਿਆ, ਕੀ ਗੱਲ ਅੱਜ ਤੁਸੀਂ ਕਿੱਥੇ ਹੋ, ਹਲੇ ਤਾਂ 27 ਤਰੀਕ ਦੂਰ ਆ, ਤੁਸੀਂ ਕਰਵਾ ਚੌਥ ਦੀ ਤਿਆਰੀ ਨਹੀਂ ਕਰਨ ਲੱਗੇ ਹਨਾ। ਤੇ ਕਹਿੰਦੇ ਸਤਿ ਸ਼੍ਰੀ ਅਕਾਲ ਆਪ ਸਭ ਨੂੰ। ਹਾਂਜੀ ਸਤਿ ਸ਼੍ਰੀ ਅਕਾਲ, ਤੁਸੀਂ ਅੱਜ ਕਿੱਥੇ ਰਹਿ ਗਏ, ਅਸੀਂ ਤਾਂ ਵੇਟ ਕਰੀ ਜਾਂਦੇ ਸੀ ਤੁਹਾਡੀ ਹਨਾ। ਚਲੋ ਖੈਰ ਕੋਈ ਨਾ, ਸਾਨੂੰ ਪਤਾ ਵਾ ਵੀ ਮੈਂ ਤਾਂ ਪਹਿਲਾਂ ਹੀ ਦੱਸ ਚੁੱਕਿਆ ਵੀ ਤੁਸੀਂ ਕਰਵਾ ਚੌਥ ਦੀ ਤਿਆਰੀ ਚ ਲੱਗੇ ਹੋ ਹਨਾ। ਤੇ ਇੱਧਰ ਰਵਿੰਦਰ ਸਿੰਘ ਧਾਨੀ ਵੀ ਪਹੁੰਚ ਕੇ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੋਪਕੌਰ ਜੀ, ਲਓ ਸਾਡੀ ਹਾਜ਼ਰੀ। ਹਾਂਜੀ ਬਿਲਕੁਲ ਹਾਜ਼ਰੀ, ਕਿਉਂ ਤੁਹਾਡਾ ਆਪਣਾ ਹੀ ਸ਼ੋਅ ਆ ਤੇ ਤੁਸੀਂ ਤਾਂ ਹਰਦਮ ਹੁੰਦੇ ਹੀ ਹੁੰਦੇ ਹੋ, ਬਾਕੀ ਮੈਂ ਤੁਹਾਡੀਆਂ ਨਾ ਗੱਲਾਂ ਸੁਣਦੀ ਹੁੰਦੀ ਹਾਂ ਸੁਖਪ੍ਰੀਤ ਵਾਲੀ, ਸੁਖਪ੍ਰੀਤ ਦੀਦੀ ਵਾਲੇ ਸ਼ੋਅ ਦੇ ਵਿੱਚ। ਹਰ ਵਾਰੀ ਤਾਂ ਨੀ, ਕਈ ਵਾਰੀ ਸੁਣਦੀ ਹੁੰਦੀ ਆ ਹਨਾ, ਤੇ ਬੜੇ ਮਸਾਲੇ ਲਾ ਲਾ ਕੇ ਸਟੋਰੀਆਂ ਸੁਣਾਏ ਹੋ ਤੁਸੀਂ ਹਨਾ। ਚਲੋ ਕੋਈ ਗੱਲ ਨੀ, ਹੁਣ ਕਰਵਾ ਚੌਥ ਵਾਲੀ ਤਾਂ ਦੱਸਿਓ ਤੁਹਾਡੇ ਨਾਲ ਕੀ ਬੀਤਦੀ ਆ ਹਨਾ। ਚਲੋ ਬਾਕੀ ਤਾਂ ਕੋਈ ਨਾ, ਮੈਨੂੰ ਪਤਾ ਤੁਸੀਂ ਇਸ ਵਾਲੀ ਕੰਮ ਤੇ ਹੁੰਦੇ ਹੋ ਤੇ ਔਖਾ ਹੋ ਜਾਂਦਾ ਹਨਾ ਫਿਰ ਮਤਲਬ ਕਿ ਡਰਾਈਵ ਕਰਦੇ ਹੋਏ ਮੈਸੇਜ ਕਰਨਾ ਵੀ, ਪਰ ਫਿਰ ਵੀ ਤੁਸੀਂ ਆਉਂਦੇ ਹੋ, ਸ਼ੁਕਰੀਆ ਮਿਹਰਬਾਨੀ। ਤੇ ਹੋਰ ਨਾਜ਼ ਦਾ ਕੀ ਹਾਲ ਚਾਲ ਆ ਉਹ ਵੀ ਦੱਸਿਓ, ਕਿਉਂਕਿ ਨਾਜੋ ਰਾਣੀ ਦਾ ਜੇ ਮੈਂ ਨਾ ਪੁੱਛਾਂ ਤਾਂ ਫਿਰ ਨਾਲ ਹੀ ਉਹ ਹਨਾ ਗੁੱਸੇ ਵਾਲਾ ਮੈਸੇਜ ਭੇਜ ਦਿੰਦੀ ਆ ਕਿ ਮੇਰਾ ਤਾਂ ਜਨਾ ਹੀ ਨਹੀਂ ਲਿਆ ਹੈਗਾ, ਤੇ ਬੜੀ ਪਿਆਰੀ ਗੁੜੀਆ ਵਾ। ਤੇ ਅੱਗੇ ਜੀ ਇੱਧਰ ਹੁਣ ਈਮੇਲ ਦੇ ਜ਼ਰੀਏ ਸਾਡੇ ਨਾਲ ਪ੍ਰਦੀਪ ਕੁਮਾਰ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਪਲੀਜ਼ ਪਲੇ ਮੜੀ ਤੇ ਦੀਵਾ ਬਾਈ ਦੁਰਗਾ ਰੰਗੀਲਾ, ਥੈਂਕਸ। ਹਾਂਜੀ ਪ੍ਰਦੀਪ ਕੁਮਾਰ ਜੀ, ਆਪਾਂ ਤੁਹਾਡੀ ਪਸੰਦ ਦਾ ਗੀਤ ਮੜੀ ਤੇ ਦੀਵਾ ਜ਼ਰੂਰ ਪਲੇ ਕਰਾਂਗੇ ਦੁਰਗਾ ਰੰਗੀਲਾ ਦੀ ਆਵਾਜ਼ ਦੇ ਵਿੱਚ, ਤੇ ਆਪਾਂ ਤੁਹਾਡਾ ਜਿਹੜੀ ਫਰਮਾਇਸ਼ ਆ ਉਹ ਜ਼ਰੂਰ ਨੋਟ ਕਰ ਲਈ ਆ। ਤੇ ਅੱਗੇ ਸੁਖਦੀਪ ਸਿੰਘ ਵਿਨੀਪੈਗ ਕੈਨੇਡਾ ਵਾਲੇ ਕਹਿੰਦੇ ਬੋਬੀ ਜੀ ਸ਼ਾਇਦ ਤੁਸੀਂ ਮੇਰਾ ਪੂਰਾ ਮੈਸੇਜ ਨਹੀਂ ਪੜਿਆ, ਮੈਂ ਆਪ ਨੂੰ ਇੱਕ ਗੀਤ ਦੀ ਫਰਮਾਇਸ਼ ਕੀਤੀ ਸੀ ਪਰ ਸ਼ਾਇਦ ਤੁਸੀਂ ਭੁੱਲ ਗਏ, ਗੀਤ ਦੇ ਬੋਲ ਸੀ ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ ਏ। ਹਾਂਜੀ ਮੈਨੂੰ ਇੱਕ ਮਿੰਟ, ਮੈਂ ਨਾ ਦੇਖਦੀ ਵੀ ਆ ਪਰ ਨਹੀਂ ਮੇਰੇ ਕੋਲ ਗੀਤ ਆਇਆ ਨੀ, ਇੱਕ ਮਿੰਟ। ਨਹੀਂ ਜੀ ਮਾਫ਼ੀ ਚਾਹੂੰਗੀ ਸੁਖਦੇਵ ਸਿੰਘ ਜੀ, ਮੇਰੇ ਕੋਲ ਜਿਹੜਾ ਮੈਸੇਜ ਆ ਸ਼ਾਇਦ ਪੂਰਾ ਨਹੀਂ ਪਹੁੰਚਿਆ, ਤੇ ਪਰ ਸ਼ੁਕਰੀਆ ਕਿ ਤੁਸੀਂ ਦੁਬਾਰਾ ਜਿਹੜਾ ਇਹ ਗੀਤ ਆ ਮੈਨੂੰ ਮੈਸੇਜ ਦੁਬਾਰਾ ਕੀਤਾ ਤੇ ਇਸ ਗੀਤ ਬਾਰੇ ਫਰਮਾਇਸ਼ ਕੀਤੀ ਹੈ। ਸੋ ਜ਼ਰੂਰ ਜੀ ਆਪਾਂ ਅਗਲਾ ਗੀਤ ਤੁਹਾਡੀ ਪਸੰਦ ਦਾ ਹੀ ਲਾਵਾਂਗੇ ਕਿ ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ ਹੈ, ਸੁਖਦੀਪ ਸਿੰਘ ਵਿਨੀਪੈਗ ਕੈਨੇਡਾ ਵਾਲੀ। ਤੇ ਮਾਫ਼ੀ ਚਾਹੂੰਗੀ ਪਰ ਪਤਾ ਨੀ ਕੀ ਰੀਜ਼ਨ ਆ ਕਿ ਮੇਰੇ ਕੋਲ ਤੁਹਾਡੇ ਮੈਸੇਜ ਤਾਂ ਆਇਆ ਪਰ ਉਹ ਇਹ ਵਾਲਾ ਮੈਸੇਜ ਜਾਂ ਪੂਰਾ ਨਹੀਂ ਆਇਆ ਜਾਂ ਮੈਨੂੰ ਸ਼ੋਰ ਨਹੀਂ ਹੈਗਾ ਕਿ ਕੀ ਰੀਜ਼ਨ ਆ, ਪਰ ਆਪਾਂ ਤੁਹਾਡਾ ਗਾਣਾ ਮੈਂ ਜ਼ਰੂਰ ਤੁਹਾਨੂੰ ਪਲੇ ਕਰਾਂਗੇ। ਤੇ ਬਾਕੀ ਜੀ ਹੁਣ ਜਦੋਂ ਹਨਾ ਇੰਡੀਆ ਦੇ ਵਿੱਚ ਹੁੰਦੇ ਹਾਂ ਤਾਂ ਪਰ ਉੱਥੋਂ ਦੀ ਲਾਈਫ ਹੋਰ ਆ, ਉੱਥੇ ਕੰਮ ਕਾਰ ਪਤਾ ਹੀ ਆ ਹੁਣ ਆਪਾਂ ਕਿੰਨਾ ਕਰਦੇ, ਕਿਉਂਕਿ ਬਾਪੂ ਬੇਬੇ ਦੇ ਸਿਰ ਤੇ ਤਾਂ ਬਹੁਤ ਐਸ਼ਾਂ ਹੁੰਦੀਆਂ ਨੇ, ਘਰ ਦੇ ਕੰਮ ਕੁੜੀਆਂ ਵੀ ਵੈਸੇ ਘੱਟ ਹੀ ਕਰਦੀਆਂ ਹੁੰਦੀਆਂ ਨੇ ਕਿਉਂਕਿ ਮਾਂ ਹੁੰਦੀ ਆ ਨਾ, ਫਿਰ ਮਾਂ ਦੀਆਂ ਲਾਡਲੀਆਂ ਜੇ ਹੋਈਆਂ ਤੇ ਬਾਕੀ ਸਰਦਾਰੀ ਹੁੰਦੀ ਆ ਘਰ ਦੇ ਵਿੱਚ। ਤੇ ਇਸੇ ਤਰ੍ਹਾਂ ਮੁੰਡੇ ਵੀ ਹੁੰਦੇ ਆ ਮਾਂ ਬਾਪ ਦੇ ਨਾਲ ਕੰਮ, ਤੋਂ ਜ਼ਿਆਦਾ ਘਰਦਿਆਂ ਨੂੰ ਇਹ ਹੁੰਦਾ ਕਿ ਪੜ੍ਹ ਲਿਖ ਜਾਣ, ਪੜ੍ਹ ਲੈਣ ਤੇ ਗਾਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਆਊਗਾ ਹਨਾ। ਇਸੇ ਲਈ ਘਰਦੇ ਇੱਕ ਸਾਫ਼ ਜੇ ਨਾਲ ਹੀ ਕੰਮ ਕਰਨ ਨੂੰ ਕਹਿੰਦੇ ਆ, ਤੇ ਜੇ ਕਿਤੇ ਪੁੱਤ ਜ਼ਿਆਦਾ ਹੀ ਪੜਾਕੂ ਹੋਵੇ ਫਿਰ ਤਾਂ ਘਰਦਿਆਂ ਨੂੰ ਇਹ ਹੁੰਦਾ ਕਿ ਨਹੀਂ ਇਹਦਾ ਵਧੀਆ ਗੱਲ ਆ ਇਹ ਪੜ੍ਹਦਾ ਵਾ ਤੇ ਵਧੀਆ ਇਹਨੂੰ ਵੱਧ ਤੋਂ ਵੱਧ ਪੜ੍ਹਨਾ ਵੀ ਚਾਹੀਦਾ ਤੇ ਫਿਰ ਘਰ ਦੇ ਕੰਮਾਂ ਕਾਰਾਂ ਵਿੱਚ ਖੇਤੀ ਵਿੱਚ ਬਾਪੂ ਦਾ ਹੱਥ ਘੱਟ ਹੀ ਵਟਾਇਆ ਜਾਂਦਾ ਨਹੀਂ ਤਾਂ ਕਈ ਫਿਰ ਡੈਸ਼ੀ ਗੇੜਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ ਤੇ ਬਾਕੀ ਇਹ ਵੀ ਕਿਤੇ ਨਾ ਕਿਤੇ ਆਪਣੇ ਵਿੱਚ ਹੁੰਦਾ ਹੀ ਆ ਕਿ ਲੈ ਮੈਂ ਇੰਨਾ ਪੜ੍ਹਿਆ ਮੈਂ ਕਾਲਜ ਚ ਜਾਂਦਾ ਵਾ ਮੈਂ ਖੇਤੀ ਦੇ ਵਿੱਚ ਮਿੱਟੀ ਦੇ ਵਿੱਚ ਮਿੱਟੀ ਹੁਣ ਬਹੁਤ ਤਰ੍ਹਾਂ ਦੀਆਂ ਗੱਲਾਂ ਕਈ ਹੁੰਦੀਆਂ ਨੇ ਜਦੋਂ ਆਪਾਂ ਇਹਨਾਂ ਮੁਲਕਾਂ ਦੇ ਵਿੱਚ ਆ ਜਾਂਦੇ ਹਾਂ ਤਾਂ ਬਹੁਤ ਕੁਛ ਗੱਲਾਂ ਆਪਣੇ ਆਪ ਹੀ ਸਮਝ ਆ ਜਾਂਦੀਆਂ ਨੇ ਹਨਾ ਤੇ ਫਿਰ ਉਦੋਂ ਕਈ ਵਾਰੀ ਕਈਆਂ ਨੂੰ ਇਹ ਵੀ ਸੁਣ ਨੂੰ ਫਿਰਦਾ ਰਹਿੰਦਾ ਵਾ ਨਿਕੰਮਿਆ ਕੋਈ ਕੰਮ ਕਰ ਲਿਆ ਕਰ ਸਾਰਾ ਦਿਨ ਵਿਹਲਾ ਫਿਰਦਾ ਰਹਿੰਦਾ ਏਦਾਂ ਉਦਾਂ ਹਨਾ ਕਈ ਵਾਰੀ ਹੋ ਜਾਂਦਾ ਕਈਆਂ ਨੂੰ ਤੇ ਫਿਰ ਜੇ ਕਿਤੇ ਜਦੋਂ ਪੜ੍ਹ ਲਿਖ ਕੇ ਬਾਹਰਲੇ ਮੁਲਕਾਂ ਚ ਆਉਂਦੇ ਆ ਤਾਂ ਇੱਥੋਂ ਸਾਰਾ ਕੁਛ ਆਪਣੇ ਆਪ ਆਪਣੇ ਸਿਰ ਤੇ ਕਰਨਾ ਪੈਂਦਾ ਵਾ ਤਾਂ ਫਿਰ ਉਹ ਸਾਰੀਆਂ ਗੱਲਾਂ ਯਾਦ ਵੀ ਆ ਜਾਂਦੀਆਂ ਕਿ ਮਾਂ ਪਿਓ ਕਿੰਨੇ ਔਖੇ ਹੋ ਕੇ ਸਾਨੂੰ ਪੜ੍ਹਾਉਂਦੇ ਆ ਤੇ ਕਿਹੜੇ ਤਰੀਕੇ ਦੇ ਨਾਲ ਉਹ ਘਰ ਦੇ ਖਰਚੇ ਸਾਰਾ ਕੁਛ ਮੈਨੇਜ ਕਰਦੇ ਹੋਣਗੇ ਜਦੋਂ ਫਿਰ ਬਾਪੂ ਵਾਲੀ ਜੁੱਤੀ ਆਪਣੇ ਪੈਰਾਂ ਵਿੱਚ ਪਾਉਣੀ ਪੈਂਦੀ ਆ ਤਾਂ ਫਿਰ ਬਹੁਤ ਕੁਛ ਆਪਣੇ ਆਪ ਹੀ ਸਮਝ ਆ ਜਾਂਦਾ ਵਾ ਤੇ ਲਓ ਫਿਰ ਆਪਾਂ ਇਹੀ ਗੀਤ ਸੁਣਦੇ ਆ ਜੀ ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ ਏ ਤੇ ਫਿਰ ਜਦੋਂ ਕਿਤੇ ਬਾਪੂ ਦਾ ਪੁੱਤ ਉਹ ਪੂਰਾ ਐਨ ਕਮਾਊ ਹੋ ਜਾਂਦਾ ਵਾ ਤੇ ਆਪਦੀ ਜ਼ਿੰਦਗੀ ਚ ਤਰੱਕੀ ਕਰਦਾ ਤਾਂ ਸਭ ਤੋਂ ਜ਼ਿਆਦਾ ਖੁਸ਼ੀ ਵੀ ਬਾਪੂ ਬੇਬੇ ਨੂੰ ਹੁੰਦੀ ਆ ਹਨਾ ਬੜੇ ਮਾਣ ਨਾਲ ਕਹਿੰਦੇ ਆ ਕਿ ਹਾਂ ਸਾਡਾ ਪੁੱਤ ਬਾਹਰ ਆਹ ਕੰਮ ਕਰਦਾ ਜਾਂ ਸਾਡੇ ਪੁੱਤ ਕੋਲ ਆਹ ਆਹ ਚੀਜ਼ਾਂ ਬੜੀਆਂ ਚੀਜ਼ਾਂ ਗੜਾਉਂਦੇ ਆ ਬਾਰ ਬਾਰ ਹਨਾ ਸੋ ਇਹ ਨੀ ਹੁੰਦਾ ਕਿ ਉਹ ਦਿਖਾਵਾ ਕਰਦੇ ਇਹ ਹੁੰਦਾ ਕਿ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਪੁੱਤ ਨੇ ਆਪਦੀ ਕਮਾਈ ਦੇ ਨਾਲ ਆਪਦੇ ਆਪ ਨੂੰ ਆਪਣੇ ਪੈਰਾਂ ਤੇ ਖੜੇ ਕੀਤਾ ਹਨਾ ਸੋ ਲਓ ਜੀ ਫਿਰ ਆਪਾਂ ਸੁਣਦੇ ਹਾਂ ਸੰਦੀਪ ਸਿੰਘ ਵਿਨੀਪੈਕ ਕੈਨੇਡਾ ਵਾਲਿਆਂ ਦੀ ਫਰਮਾਇਸ਼ ਤੇ ਗੀਤ ਤੇ ਨਿਰਦੇਸ਼ ਦੇ ਗੀਤ ਤੋਂ ਬਾਅਦ
ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ ਏ ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਨਹੀਂ ਮਿੱਠੀ ਜੇਲ ਵਿੱਚ ਰਹਿ ਹੁੰਦਾ ਤੇਰੇ ਕੁਲ
ਲਓ ਜੀ, ਗਾਣਾ ਸੁਣ ਰਹੇ ਸੀ ਡਾਕਟਰ ਸਰਦੇਵ ਸਿੰਘ ਦੀ ਫਰਮਾਇਸ਼ ਤੇ, ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ ਹੈ। ਸੋ ਵਾਕਈ ਜੀ ਵਧੀਆ ਗਾਣਾ, ਤੇ ਬਾਕੀ ਇਹਦੇ ਜਿੰਨੇ ਬੋਲ ਆ ਉਹ ਸਾਡੇ ਸਾਰਿਆਂ ਦੀ ਸੱਚਾਈ ਹੋਈ ਆ। ਤੇ ਬਾਕੀ ਇੱਕ ਨਾ ਹਰਭਜਨ ਮਾਨ ਦੀ ਮੂਵੀ ਆ ਜਿਹਦੇ ਵਿੱਚ ਉਹ ਕਹਿੰਦਾ ਹੁੰਦਾ ਕਿ ਪੁੱਤਰਾ ਮਾਂ ਦੇ ਛਾਬੇ ਚ ਚੱਕ ਕੇ ਖਾਣੀਆਂ ਬੜੀਆਂ ਸੌਖੀਆਂ ਨੇ, ਤਾਂ ਪਤਾ ਤਾਂ ਉਦੋਂ ਲੱਗਣਾ ਜਦੋਂ ਖੁਦ ਕਮਾਉਣੀ ਪਈ। ਸੋ ਵਾਕਈ ਜੀ ਜਦੋਂ ਖੁਦ ਕਮਾਉਣੀ ਪੈਂਦੀ ਆ ਤਾਂ ਫਿਰ ਸਾਰੇ ਭੁਲੇਖੇ ਆ ਜਿਹੜੇ ਉਹ ਮਨ ਚੋਂ ਨਿਕਲ ਜਾਂਦੇ ਆ। ਸੋ ਬੜਾ ਹੀ ਪਿਆਰਾ ਜਿਹਾ ਗੀਤ ਸੀ। ਤੇ ਅੱਗੇ ਪ੍ਰੋਗਰਾਮ ਦੇ ਵਿੱਚ ਗੈਰੀ ਮੈਲਬੋਰਨ ਵਾਲੀ ਪਹੁੰਚ ਗਈ ਆ ਜੀ, ਕਹਿੰਦੇ ਸੋਰੀ ਜੀ ਥੋੜਾ ਗਲਤ ਮੈਸੇਜ ਰਾਈਟ ਹੋ ਗਿਆ ਸੀ। ਕੋਈ ਗੱਲ ਨੀ ਜੀ, ਮੈਂ ਵੀ ਤੁਹਾਡੇ ਵਰਗੀ ਆ, ਮੈਂ ਪੜ੍ਹਨ ਚ ਗਲਤੀ ਕਰ ਦਿੰਦੀ ਆ, ਕੋਈ ਚੱਕਰ ਨੀ ਚੱਲਦਾ ਹਨਾ। ਤੇ ਬਾਕੀ ਕਹਿੰਦੇ ਕਿ ਬਿਕੋਜ਼ ਆਮ ਡਰਾਈਵਿੰਗ ਹਨਾ, ਤੇ ਹਾਂਜੀ ਪਰ ਤੁਸੀਂ ਆਪਣੀ ਡਰਾਈਵਿੰਗ ਵੱਲ ਜ਼ਿਆਦਾ ਧਿਆਨ ਦਿਓ ਕਿਉਂਕਿ ਬਾਕੀ ਔਖੀ ਹੈ ਜੀ ਡਰਾਈਵਰੀ, ਪਹਿਲਾਂ ਹੀ ਪਤਾ ਤੁਹਾਨੂੰ ਵੀ ਤੇ ਸਾਨੂੰ ਵੀ ਤੇ ਸਾਰਿਆਂ ਨੂੰ ਵੀ ਹਨਾ। ਕਹਿੰਦੇ ਕਿ ਬਾਕੀ ਤੁਸੀਂ ਕਰਵਾ ਚੌਥ ਦੇ ਬਲਕ ਵਿੱਚ ਬਿਲੀਵ ਕਰਦੇ ਹੋ, ਤੇ ਕਹਿੰਦੇ ਮੈਂ ਆਮ ਨੋਟ। ਲੈ ਦੱਸੋ, ਮੈਂ ਤਾਂ ਪਹਿਲਾਂ ਹੀ ਦੱਸ ਹਟੀ ਹਾਂ ਵੀ ਮੈਨੂੰ ਤਾਂ ਭੁੱਖ ਨੀ ਬਰਦਾਸ਼ਤ ਹੁੰਦੀ ਗੀ, ਕਰਵਾ ਚੌਥ ਮੈਂ ਕਿੱਥੋਂ ਰੱਖ ਲੂ। ਮੈਂ ਤਾਂ ਵੱਧ ਤੋਂ ਵੱਧ ਅੱਧਾ ਪੌਣਾ ਕੁ ਘੰਟਾ ਹੀ ਭੁੱਖ ਬਰਦਾਸ਼ਤ ਕਰ ਸਕਦੀ ਹਾਂ, ਤੇ ਜੇ ਮੈਨੂੰ ਉਦੋਂ ਵੱਧ ਭੁੱਖ ਬਰਦਾਸ਼ਤ ਕਰਨੀ ਪਵੇ ਨਾ, ਮੈਨੂੰ ਕੁਛ ਖਾਣ ਨੂੰ ਨਾ ਮਿਲੇ, ਮੈਂ ਸੱਚੀ ਕਹਿੰਦੀ ਹਾਂ, ਮਜ਼ਾਕ ਚ ਨੀ ਕਹਿੰਦੀ, ਮੈਂ ਸੱਚੀ ਰੋਣ ਲੱਗ ਜਾਂਦੀ ਹਾਂ। ਮੈਨੂੰ ਮੇਤੋਂ ਨਾ ਭੁੱਖ ਬਰਦਾਸ਼ਤ ਹੋਵੇ ਨਾ ਮੇਤੋਂ ਨੀਂਦਰਾ ਬਰਦਾਸ਼ਤ ਹੋਵੇ, ਤੇ ਮੈਂ ਕਿੱਥੋਂ ਕਰਵਾ ਚੌਥ ਦਾ ਵਰਤ ਰੱਖ ਲੂੰਗੀ ਹਨਾ। ਹਾਂ ਜੇ ਕੋਈ ਖਾਣ ਖੂਣ ਵਾਲਾ ਵਰਤ ਹੋਵੇ ਵੀ ਸਾਰਾ ਦਿਨ ਖਾਣਾ ਮੈਂ, ਉਹ ਮੈਂ ਰੱਖ ਲੂੰਗੀ ਹਨਾ। ਤੇ ਬਾਕੀ ਕਹਿੰਦੇ ਹੱਸ ਰਹੇ ਆ ਉਹ ਹਰੀਸ਼ ਅਰੋੜਾ ਜੀ ਨੇ ਜਿਹੜਾ ਮੈਸੇਜ ਭੇਜਿਆ ਸੀਗਾ ਨਾ, ਕਿ ਵੀ ਜਾਂ ਤਾਂ ਭਾਈ ਆਪਦੀ ਗਾਣਿਆਂ ਦਾ ਅਰੇਂਜਮੈਂਟ ਕਰਕੇ ਆਓ, ਤੇ ਨਹੀਂ ਫਿਰ ਦੋ ਤਿੰਨ ਰੁਮਾਲ ਨਾਲ ਲਈ ਆਓ ਵੀ ਹੁਣ ਜਦੋਂ ਸੈਡ ਸੌਂਗ ਸੁਣੋਗੇ ਤਾਂ ਫਿਰ ਕੋਈ ਨਾ ਕੋਈ ਕਹਾਣੀ ਯਾਦ ਕਰਕੇ ਅੱਖਾਂ ਵਿੱਚੋਂ ਹੰਝੂ ਤਾਂ ਆਈ ਜਾਂਦੇ ਆ। ਤੇ ਇਹਦੇ ਤੇ ਗੈਰੀ ਮੈਲਬੋਰਨ ਵਾਲੇ ਹੱਸ ਰਹੇ ਆ, ਕਹਿੰਦੇ ਤੁਸੀਂ ਰਾਈਟ ਭਾਜੀ, ਮੇਰੇ ਫਰੈਂਡ ਵੀ ਗੱਡੀ ਚੋਂ ਆਪਣੇ ਬਲੂਟੁੱਥ ਆਨ ਕਰ ਲੈਂਦੇ ਆ, ਤੇ ਮੈਨੂੰ ਕਹਿੰਦੇ ਆ ਕਿ ਤੂੰ ਤਾਂ ਰੋਣ ਲਾ ਦਿੰਦਾ। ਹਾਏ ਸੱਚੀ, ਫਿਰ ਤੁਸੀਂ ਬਾਕੀਆਂ ਤੇ ਤਰਸ ਕਰ ਲਿਆ ਕਰੋ, ਭੁਲਾ ਰੱਖ ਹਨਾ। ਕੀ ਪਤਾ ਹੁੰਦਾ ਦੂਸਰਿਆਂ ਦੀ ਕੰਪਨੀ ਚ ਤੁਸੀਂ ਵੀ ਸੈਡ ਸੌਂਗ ਛੱਡ ਕੇ ਦੂਜੇ ਗਾਣੇ ਸੁਣਨ ਲੱਗੋ, ਕੀ ਪਤਾ ਵੀ ਤੁਹਾਡੇ ਮਾਇੰਡ ਚੇਂਜ ਹੋ ਜਾਏ ਵੀ ਤੁਸੀਂ ਵੀ ਭੰਗੜੇ ਭੁੰਗੜੇ ਵਾਲੇ ਗਾਣੇ ਸੁਣਨ ਲੱਗ ਜਾਓ ਹਨਾ। ਤੇ ਫਿਰ ਤਾਂ ਤੁਹਾਡੇ ਨਾਲ ਵੈਸੇ ਟਰੱਕ ਚ ਬੈਠਣ ਤੋਂ ਵੀ ਡਰਦੇ ਹੀ ਹੋਣਗੇ ਸਾਰੇ ਹਨਾ। ਹਮੇ ਕੀ ਆ ਹਨਾ, ਚਲੋ ਖੈਰ ਕੋਈ ਗੱਲ ਨੀ, ਆਪੋ ਆਪਣੀ ਪਸੰਦ ਹੁੰਦੀ ਆ, ਪਤਾ ਪਹਿਲਾਂ ਹੀ ਕਹਿ ਚੁੱਕੇ ਹਨਾ। ਤੇ ਇੱਧਰ ਆਰਸ਼ ਮੱਲੀ, ਤੇ ਆਰਸ਼ ਮੱਲੀ ਕਹਿੰਦੇ ਕਿ ਬੋਬੀ ਜੀ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਗਾਣਾ ਲਾ ਦਿਓ, ਭਾਬੋ ਲੈ ਗਈ ਨਾਲ ਕੁੰਜੀਆਂ, ਥੈਂਕਸ। ਤੇ ਬਾਕੀ ਨਾ ਉਹਨਾਂ ਨੇ ਇੱਕ ਹੋਰ ਮੈਸੇਜ ਭੇਜਿਆ, ਕਹਿੰਦੇ ਨਾ ਕਿ ਇੱਕ ਦਿਨ ਅਸੀਂ ਨਾ ਕੁਝ ਦੋਸਤ ਕਾਰ ਚ ਕਿਸੇ ਵਿਆਹ ਤੇ ਚੱਲੇ ਸੀ। ਨਰਿੰਦਰ ਰਾਠੌਰ ਜੀ ਕਾਨੇ ਨੂੰ ਕਰ ਲਿਓ, ਮੈਨੂੰ ਲੱਗਦਾ ਤਵਾ ਤੁਹਾਡੇ ਵੱਲ ਹੀ ਹੋਣਾ ਵਾ ਇਹ ਵੀ ਹਨਾ, ਤੁਹਾਡੇ ਲਈ ਹੋਣਾ ਮੈਸੇਜ। ਤੇ ਕਹਿੰਦੇ ਕਿ ਇੱਕ ਦਿਨ ਨਾ ਅਸੀਂ ਕੁਝ ਦੋਸਤ ਕਾਰ ਵਿੱਚ ਵਿਆਹ ਤੇ ਚੱਲੇ ਸੀ ਕਿ ਸ਼ਹਿਰ ਵਿੱਚ ਸਾਡਾ ਇੱਕ ਲੱਤਾਂ ਤੋਂ ਹੈਂਡੀਕੈਪ ਦੋਸਤ ਰਾਹ ਚ ਵੀਲ ਚੇਅਰ ਤੇ ਜਾਂਦਾ ਮਿਲ ਗਿਆ। ਅਸੀਂ ਉਹਨੂੰ ਵੀ ਮੱਲੋ ਮੱਲੀ ਚੁੱਕ ਕੇ ਕਾਰ ਵਿੱਚ ਚੜਾ ਲਿਆ ਕਿ ਚੱਲ ਤੈਨੂੰ ਵਿਆਹ ਵਿਖਾਈਏ। ਉਹ ਬੇਚਾਰਾ ਪਿੱਟੇ ਮੇਰੀ ਵੀਲ ਚੇਅਰ ਦਾ ਕੀ ਬਣੋ, ਨਰਿੰਦਰ ਉਹਦੀ ਵੀਲ ਚੇਅਰ ਚ ਬਹਿ ਕੇ ਉਹਨੂੰ ਹੱਥਾਂ ਨਾਲ ਚਲਾਉਣ ਲੱਗ ਪਿਆ। ਹੁਣ ਵੀਲ ਚੇਅਰ ਚਲਾਉਣੀ ਕਿਹੜਾ ਸੌਖੀ ਸੀ, ਥੋੜੀ ਦੂਰ ਚਲਾ ਕੇ ਇਹਦਾ ਸਾਹ ਚੜ ਗਿਆ। ਮੈਰਿਜ ਪੈਲੇਸ ਅਜੇ 4-5 ਕਿਲੋਮੀਟਰ ਦੂਰ ਸੀ। ਦੋਸਤਾਂ ਵਿੱਚੋਂ ਇੱਕ ਨੇ ਕਾਰ ਚ ਬੈਠਿਆ ਬੈਠਿਆ ਇਹਨੂੰ ਪੱਗ ਦਾ ਲੜ ਫੜਾ ਦਿੱਤਾ ਤੇ ਵੀਲ ਚੇਅਰ ਵੀ ਤੇਜ਼ ਤੇਜ਼ ਦੌੜਨ ਲੱਗੀ। ਅੱਗਿਓ ਕਵਾੜੀਆ ਜਿਹਦੇ ਮੋਢੇ ਤੇ ਬੈਂਗੀ ਵਿੱਚ ਗੰਗਾ ਜਲ ਦੇ ਘੜੇ ਰੱਖ ਕੇ ਹਰਿਦੁਆਰ ਤੋਂ ਪੈਦਲ ਚੱਲ ਕੇ ਆਉਂਦੇ ਨੇ। ਕਹਿੰਦੇ ਉਹਨਾਂ ਦਾ ਸਮੂਹ ਵਹਿੰਗਿਆਂ ਵਿੱਚ ਗੰਗਾ ਜਲ ਲਈ ਪੈਦਲ ਆ ਰਿਹਾ ਸੀ। ਕਾਰ ਡਰਾਈਵਰ ਨੂੰ ਚੇਤਾ ਭੁੱਲ ਗਿਆ ਕਿ ਵੀਲ ਚੇਅਰ ਦੇ ਨਾਲ ਕਿ ਵੀਲ ਚੇਅਰ ਗੱਡੀ ਦੇ ਨਾਲ ਚੱਲ ਰਹੀ ਹੈ। ਉਸਨੇ ਅਚਾਨਕ ਕਾਰ ਨੂੰ ਰੇਸ ਦੇ ਦਿੱਤੀ, ਵੀਲ ਚੇਅਰ ਕਾਬੂ ਤੋਂ ਬਾਹਰ ਹੋ ਗਈ ਤੇ ਅੱਗੇ ਆਉਂਦੇ ਕਵਾੜੀਆਂ ਦੇ ਸਮੂਹ ਚ ਜਾ ਵੱਜੀ ਤੇ ਵਿਚਾਰੇ ਇੱਕ ਦੇ ਇੱਕ ਕਵਾੜੀਏ ਵਿੱਚ ਸਿੱਧੀ ਵੱਜੀ। ਨਰਿੰਦਰ ਵੀ ਬੁੜਕ ਕੇ ਉਹ ਜਾ ਪਿਆ, ਬੇਸੋਸ ਜਿਹਾ ਹੋ ਗਿਆ। ਵਹਿੰਗੀ ਵਿਚਲਾ ਗੰਗਾ ਜਲ ਵਾਲਾ ਘੜਾ ਟੁੱਟ ਗਿਆ, ਗੰਗਾ ਜਲ ਇਹਦੇ ਉੱਪਰ ਡੁੱਲ ਗਿਆ। ਥੋੜੀ ਦੇਰ ਬਾਅਦ ਚ ਨਰਿੰਦਰ ਨੂੰ ਹੋਸ਼ ਚ ਆਈ ਤਾਂ ਇਹ ਕੱਪੜੇ ਝਾੜ ਕੇ ਖੜਾ ਹੋ ਗਿਆ ਤੇ ਕਾਰ ਵੱਲ ਨੂੰ ਚੱਲ ਪਿਆ। ਕਵਾੜੀਏ ਤਾਂ ਡਾਂਗੀ ਰਹਿ ਗਏ, ਮੂੰਹ ਟੱਡੇ ਰਹਿ ਗਏ ਸਾਰਿਆਂ ਦੇ। ਆ ਤਾਂ ਕਹਿੰਦੇ ਕਰਾਮਾਤ ਹੋ ਗਈ, ਵੀਲ ਚੇਅਰ ਤੇ ਜਾਂਦੇ ਹੈਂਡੀਕੈਪ ਬੰਦੇ ਦੀਆਂ ਲੱਤਾਂ ਗੰਗਾ ਜਲ ਦੇ ਸਪਰਸ਼ ਨਾਲ ਠੀਕ ਹੋ ਗਈਆਂ। ਲਓ ਜੀ ਹਰ ਹਰ ਗੰਗੇ ਜੈ ਗੰਗਾ ਮਈਆ ਦੇ ਨਾਰਿਆਂ ਨਾਲ ਅਸਮਾਨ ਗੂੰਜ ਉੱਠਿਆ। ਲੋਕ ਕਹਿੰਦੇ ਪੈਰੀ ਹੱਥ ਲਾਉਣ ਤੇ ਲੱਤਾਂ ਵੇਖਣ ਨੂੰ ਕਾਲੇ। ਨਰਿੰਦਰ ਵੱਜ ਕੇ ਕਾਰ ਚ ਵੜ ਗਿਆ, ਲੋਕੀ ਵੀਲ ਚੇਅਰ ਨੂੰ ਮੱਥਾ ਟੇਕੀ ਜਾ। ਠੀਕ ਆ ਠੀਕ ਆ, ਤੁਸੀਂ ਹਨਾ ਨਰਿੰਦਰ ਠਾਣਾ ਵੈਸੇ ਵਾਲੀ ਪੂਰੀ ਕਰਦੇ ਹੋ ਹਨਾ ਵਿਚਾਰੇ। ਚਲੋ ਕੋਈ ਨਾ, ਮੇਰੀ ਹਮਦਰਦੀ ਤਾਂ ਵੈਸੇ ਉਹਨਾਂ ਨਾਲ ਪੂਰੀ ਆ, ਪਰ ਕੋਈ ਨਾ ਕੁਛ ਨੀ ਹੁੰਦਾ, ਚੱਲੀ ਚੱਲਣ ਤੂੰ ਚੱਲਦਾ ਹੀ ਰਹਿੰਦਾ ਹਨਾ। ਤੇ ਬਾਕੀ ਇੱਧਰ ਰਵਿੰਦਰ ਸਿੰਘ ਧਾਨੀ ਕਹਿੰਦੇ ਕਿ ਹੁਣ ਤਾਂ ਇਹੋ ਜ਼ਿੰਦਗੀ ਆ, ਬੇਚਾਰਿਆਂ ਨੇ ਇੱਕ ਫੋਟੋ ਭੇਜੀ ਆ, ਇੱਕ ਚਾਹ ਦਾ ਕੱਪ ਆ, ਬ੍ਰੈਡ ਪਏ ਆ, ਤੇ ਬੱਚਿਆਂ ਦੀ ਚੁੰਗਣੀ ਆ ਨਾ, ਦੁੱਧ ਪਾਇਆ ਹੋਇਆ ਵਿੱਚ, ਬੱਚਿਆਂ ਨੂੰ ਪਾ ਪਿਲਾਉਂਦੇ ਹੋਣਗੇ ਹਨਾ, ਪਾ ਕੇ ਦਿੱਤਾ ਉਹ, ਤੇ ਨਾਲ ਇੱਕ ਕੱਪੜਾ ਪਿਆ ਵਾ ਟੇਬਲ ਤੇ। ਹਾਂਜੀ, ਚੱਲ ਕੋਈ ਨਾ, ਵਧੀਆ ਜ਼ਿੰਦਗੀ ਆ, ਖਾਣ ਪੀਣ ਨੂੰ ਤਾਂ ਐਟਲੀਸਟ ਮਿਲ ਰਿਹਾ ਨਾ ਤੁਹਾਨੂੰ, ਵਧੀਆ ਗੱਲ ਆ ਵੈਸੇ ਤਾਂ ਹਨਾ। ਤੇ ਬਾਕੀ ਇੱਧਰ ਗੁਰਿੰਦਰ ਸਿੰਘ ਕਹਿੰਦੇ ਕਿ ਡਰਾਈਵ ਕਰ ਰਹੇ ਆ ਤੇ ਆਪ ਜੀ ਨੂੰ ਸੁਣ ਰਹੇ ਆ, ਇੱਕ ਗੱਲ ਦੱਸੋ, ਜਦੋਂ ਪਿਆਰ ਵਾਲਾ ਗੀਤ ਸੁਣਦੇ ਹੋ ਤੇ ਉਸ ਤੋਂ ਬਾਅਦ ਕਿਸੇ ਨੂੰ ਫੋਨ ਕਰਦੇ ਹੋ, ਤੇ ਪਿਛਲੇ ਹਫਤੇ ਜਲਦੀ ਚਲੇ ਗਏ ਸੀ, ਕਿਵੇਂ ਰਿਹਾ ਵੀਕਐਂਡ? ਪਿਛਲੇ ਹਫਤੇ ਮੈਂ ਤਾਂ ਅੱਗੇ ਸਰਦੀਪ ਭਾਜੀ ਨੂੰ ਦੱਸੀ ਜਾਂਦੀ ਹਾਂ ਕਿ ਮੈਂ ਤਾਂ ਬਾਹਲੀ ਬਿਜ਼ੀ ਹੁੰਦੀ ਹਾਂ, ਪਤਾ ਨੀ ਕਾਹ ਤੋਂ, ਮੈਨੂੰ ਲੱਗਦਾ ਹੁਣ ਮੈਨੂੰ ਨਾ ਕੰਮ ਕਾਰ ਕੋਈ ਜੋਬ ਜੋਬ ਦੇਖਣੀ ਪੈਂਦੀ ਆ, ਵਿਹਲੇ ਰਹਿ ਕੇ ਤਾਂ ਬੰਦਾ ਬਾਹਲਾ ਬਿਜ਼ੀ ਹੁੰਦਾ। ਛੇਤੀ ਚਲੀ ਗਈ ਸੀ ਪਿਛਲੀ ਵਾਰੀ ਨਾ, ਚੱਕਰ ਇਹ ਸੀ ਕਿ ਸਾਡੇ ਟਾਈਮ ਚੇਂਜ ਹੋਇਆ, ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਨਾ ਤਾਂ ਮੇਰੇ ਤੋਂ ਭੁੱਖ ਬਰਦਾਸ਼ਤ ਹੋਵੇ ਤੇ ਨਾ ਹੋਵੇ ਨੀਂਦਰਾ ਬਰਦਾਸ਼ਤ। ਫਿਰ ਉਹਨੂੰ ਹੁਣ ਨਾ ਸੈੱਟ ਹੋਣ ਨੂੰ ਇੱਕ ਦੋ ਹਫ਼ਤੇ ਤਾਂ ਲੱਗਣਗੇ ਨਾ, ਅੱਜ ਵੀ ਮਸਾਂ ਹੀ ਉੱਠ ਹੋਇਆ ਸੀਗਾ। ਪਰ ਖੈਰ, ਸਾਨੂੰ ਸਾਰਿਆਂ ਨੂੰ ਮਿਲਣ ਦੀ ਤਾਂਘ ਵੀ ਹੁੰਦੀ ਆ, ਤਾਂ ਕਰਕੇ ਮੈਨੂੰ ਵੀ ਹੁੰਦਾ ਵਾ ਕਿ ਫਟਾਫਟ ਜਾਵਾਂ, ਗੱਲਾਂ ਗੁੱਲਾਂ ਸੁਣਾਂਗੇ ਹਨਾ, ਗੱਲਾਂ ਬਾਤਾਂ ਕਰਾਂਗੇ, ਕਿੰਨੀਆਂ ਗੱਲਾਂ ਹੁੰਦੀਆਂ ਕਰਨ ਵਾਲੀਆਂ ਸਾਰੇ ਹਫ਼ਤੇ ਦੀਆਂ। ਤੇ ਅਸੀਂ ਤਾਂ ਪਹਿਲੇ ਹੀ ਕਿਹਾ ਗਿਆ ਵੀ ਤੁਸੀਂ ਹੁਣ ਆਪ ਹੀ ਦੱਸਤਾ ਕਿ ਮੈਂ ਡਰਾਈਵ ਵੀ ਕਰ ਰਿਹਾ ਤੇ ਆਪ ਜੀ ਨੂੰ ਸੁਣ ਰਹੇ ਹਾਂ ਹਨਾ। ਡਰਾਈਵ ਕਰਦੇ ਹੋ ਮੈਨੂੰ ਲੱਗਦਾ ਕਰਵਾ ਚੌਥ ਦਾ ਸਮਾਨ ਸਮੂਨ ਲੈਣ ਚੱਲੇ ਹੋ ਤੁਸੀਂ ਵੀ ਸਾਰਾ ਹਨਾ, ਕਿੱਦਾਂ ਫਲ ਫਰੂਟ ਲੈ ਕੇ ਆਉਣੇ ਆ, ਕਿਉਂਕਿ ਮੈਨੂੰ ਲੱਗਦਾ ਹਾਂ ਤਿਆਰੀ ਤਾਂ ਹੁਣੇ ਤੋਂ ਕਰਨੀ ਪੈਣੀ ਆ ਫੇਰ ਹੀ ਆ। ਤੇ ਪਿਛਲੇ ਹਫਤੇ ਕੰਮ ਸੀ ਵੀਕਐਂਡ ਆਪਣਾ, ਆਪਣੇ ਤਾਂ ਸਾਰੇ ਦਿਨ ਵੀਕਐਂਡ ਆਪਾਂ ਘਰ ਹੀ ਹੁੰਦੇ ਹਾਂ, ਤਾਂ ਕਰਕੇ ਸਾਰੇ ਦਿਨ ਵਧੀਆ ਹੀ ਲੰਘਦੇ ਆ। ਕਦੇ ਕਿਸੇ ਗੁਆਂਢੀ ਦੇ ਚਲੇ ਜਾਈਦਾ, ਹੁਣ ਤਾਂ ਸਾਡੇ ਗੁਆਂਢ ਦੇ ਵਿੱਚ ਵੀ ਆਪਣੇ ਇੰਡੀਆ ਨਾ, ਮਤਲਬ ਹੈ ਤਾਂ ਚਲੋ ਖੈਰ ਸ਼੍ਰੀਲੰਕਾ ਤੋਂ, ਪਰ ਬਹੁਤ ਨਾਈਸ ਗੁਆਂਢੀ ਆ ਸਾਡੇ ਉਹ। ਤੇ ਕੱਲ ਉਹ ਨਾ ਚੌਲਾਂ ਦੇ ਨਾਲ ਇੱਕ ਨਾ ਚਟਨੀ ਬਣਾ ਕੇ ਲੈ ਕੇ ਆਈ ਸੀ, ਹੈਗੀ ਤਾਂ ਮਿਰਚਾਂ ਦੀ ਸੀ ਪਰ ਇੰਨੀ ਕੁ ਸਵਾਦ ਚਟਨੀ ਸੀ, ਉਹ ਚੌਲਾਂ ਦੇ ਨਾਲ ਹੀ, ਚੌਲਾਂ ਚ ਹੀ, ਚੌਲਾਂ ਦੇ ਨਾਲ ਹੀ ਖਾਂਦੇ ਆ, ਆਪਾਂ ਤਾਂ ਦਾਲ ਚੌਲ ਖਾਂਦੇ ਆ ਜਾਂ ਇੱਦਾਂ ਦਾ, ਪਰ ਉਹ ਚਟਨੀ ਨਾਲ ਖਾਂਦੇ ਆ, ਖਿਚੜੀ ਦੇ ਵਾਂਗੂ ਬਣਾਏ ਹੋਏ ਸੀਗੇ ਚੌਲ, ਤੇ ਬਾਹਲੀ ਬਾਹਲੀ ਜ਼ਿਆਦਾ ਟੇਸਟੀ ਸੀਗੀ ਉਹ। ਤੇ ਲਓ ਜੀ ਫਿਰ ਹਨਾ, ਉਹ ਜਿਹੜੀ ਚਟਨੀ ਆ ਉਹ ਬੜੀ ਟੇਸਟੀ ਸੀਗੀ। ਤੇ ਬਾਕੀ ਹੁਣ ਫਿਰ ਦੇਖਦੇ ਹਾਂ ਜੀ, ਹੋਰ ਤੁਸੀਂ ਡਰਾਈਵ ਕਰ ਰਹੇ ਹੋ, ਪਹੁੰਚੋ ਫਿਰ ਆਪਦੇ ਹਨਾ ਮੰਜ਼ਿਲ ਵੱਲ ਨੂੰ, ਜਿੱਧਰ ਨੂੰ ਚੱਲ ਰਹੇ ਹੋ। ਤੇ ਹੁਣ ਆਪਾਂ ਇੱਕ ਹੋਰ ਗੀਤ ਸੁਣਦੇ ਹਾਂ, ਵੈਸੇ ਮੈਂ ਤੁਹਾਨੂੰ ਸਾਰਿਆਂ ਨੂੰ ਨਾ ਬਜ਼ਾਰਤ ਪਾਈ ਸੀਗੀ, ਤੇ ਬਜ਼ਾਰਤ ਵੀ ਪਾਈ ਸੀਗੀ, ਤੇ ਇੱਕ ਦੋ ਸਵਾਲ ਦਿੱਤੇ ਸੀ, ਇੱਕ ਤਾਂ ਪੁੱਛਿਆ ਸੀ ਕਿ ਸਵਾਦ ਕੀ ਹੁੰਦੀ ਆ, ਸਾਨੂੰ ਕਈ ਜਵਾਬ ਆਏ ਆ, ਠੀਕ ਵੀ ਆਇਆ, ਵਧੀਆ ਸਹੀ ਆਇਆ, ਤੇ ਪਰ ਬਾਕੀ ਤਾਂ ਸਾਰੇ ਉਲਝ ਗਏ, ਕਿਉਂਕਿ ਹੁਣ ਕਰਵਾ ਚੌਥ ਨਾਲੋਂ ਜ਼ਿਆਦਾ ਜ਼ਰੂਰੀ ਚੀਜ਼ ਤਾਂ ਹੈ ਨੀ ਗੀ ਹਨਾ ਕੋਈ। ਤੇ ਬਾਕੀ ਪਿੱਛੇ ਜੇ ਇੱਕ ਵੀਡੀਓ ਵੀ ਆਈਆਂ ਹੋਈਆਂ ਸੀ ਜਦੋਂ ਪਿਛਲਾ ਕਰਵਾ ਚੌਥ ਆਇਆ ਸੀ, ਹਜੇ ਦਾ ਟਾਈਮ ਹੈਗਾ ਵਾ, ਸ਼ਾਇਦ ਹਜੇ ਆਉਣਗੀਆਂ, ਵੀ ਘਰ ਵਾਲੀ ਨੇ ਘਰ ਵਾਲੇ ਲਈ ਵਰਤ ਰੱਖਿਆ ਹੁੰਦਾ ਵਾ, ਤੇ ਉਹ ਕਹਿੰਦੀ ਤੇਰੀ ਲੰਬੀ ਉਮਰ ਲਈ ਵਰਤ ਰੱਖਿਆ, ਜਦੋਂ ਉਹਦੀ ਕੋਈ ਗੱਲ ਹੀ ਨੀ ਮੰਨਦਾ ਹੈਗਾ, ਉਹ ਸੁਣਦਾ ਨੀ ਹੈਗਾ, ਤੇ ਉਹ ਕਹਿੰਦੀ ਸੀ ਚੰਗਾ ਮੈਂ ਲੱਗੀ ਆ ਵਰਤ ਤੋਂ, ਉਹ ਫਟਾਫਟ ਬੇਚਾਰਾ ਮਿੰਨਤਾਂ ਕਰਕੇ ਉਹ ਜੋ ਕਹਿੰਦੀ ਆ ਸਾਰਾ ਦਿਨ ਬੇਚਾਰੇ ਤੋਂ ਉਸੇ ਤਰ੍ਹਾਂ ਕੰਮ ਕਰਾਉਂਦੀ ਆ, ਦੱਸਿਓ ਜੇ ਤੁਹਾਡੇ ਨਾਲ ਇੱਦਾਂ ਵੀ ਹੋਇਆ ਚੰਗਾ। ਤੇ ਆਪਾਂ ਵਧਾਰ ਤੁਹਾਨੂੰ ਪਾਈ ਸੀ ਕਿ ਇੱਕ ਬਾਬੇ ਦੇ ਬਾਰਾਂ ਪੁੱਤ, ਹਰ ਇੱਕ ਦੇਗਾ ਕੀ ਅਤੁੱਤ, ਐਡੀ ਮੇਰੀ ਬਾਤ, ਉੱਤੋਂ ਪੈ ਗਈ ਰਾਤ, ਛੱਤਣਾ ਸੀ ਕੋਠਾ ਤੇ ਛੱਤ ਲਈ ਸਵਾਤ। ਇੱਕ ਤਾਂ ਤੁਸੀਂ ਮੈਨੂੰ ਇਹ ਵਧਾਰ ਦਾ ਜਵਾਬ ਦੱਸਣਾ ਸੀ, ਇੱਕ ਦੱਸਣਾ ਸੀ ਕਿ ਸਵਾਤ ਕੀ ਹੁੰਦੀ ਆ, ਤੇ ਇੱਕ ਜਿਹੜਾ ਮਤਲਬ ਕਿ ਤਾਂਗੇ ਵਾਲਾ ਵਾ, ਉਹ ਘੋੜੇ ਨੂੰ ਇੱਕ ਸੋਟੀ ਜੀ ਨਾਲ ਹੱਕਦਾ ਹੁੰਦਾ ਵਾ, ਤੇ ਉਹ ਸੋਟੀ ਨੂੰ ਕੀ ਕਹਿੰਦੇ ਆ, ਹਨਾ ਇਹ ਵੀ ਦੱਸਣਾ ਵਾ। ਵੈਸੇ ਉਹ ਚੱਲ ਮੈਂ ਦੱਸ ਦਿੰਦੀ ਆ, ਆਈਡੀਆ ਦੇ ਦਿੰਦੀ ਆ ਕਿ ਪਿੰਡਾਂ ਦੇ ਵਿੱਚ ਜਿਹੜੇ ਖੇਤੀ ਕਰਦੇ ਉਹ ਵੀ ਬਲਦਾਂ ਨੂੰ ਹੱਕਣ ਲਈ ਉਸ ਚੀਜ਼ ਦੀ ਵਰਤੋਂ, ਉਸੇ ਸੋਟੀ ਦੀ ਵਰਤੋਂ ਕਰਦੇ ਆ, ਤੇ ਉਹ ਕਿਹੜੀ ਹੁੰਦੀ ਆ, ਕਈ ਵਾਰੀ ਫਿਰ ਉਹ ਵੀ ਹੁੰਦੀ ਨਾ ਕਿ ਬੰਦਾ ਪੀਰ ਨੀ ਵਿਗੜਿਆ, ਡੰਡਾ ਪੀਰ ਆ ਵਿਗੜਿਆ ਤਿਗੜਿਆ ਦਾ, ਕਈ ਵਾਰੀ ਉਹਨਾਂ ਤੇ ਵੀ ਵਰਤੀ ਜਾਂਦੀ ਆ ਉਹ ਠੇਠ ਪੰਜਾਬੀ ਵਿੱਚ। ਤੁਸੀਂ ਮੈਨੂੰ ਇਹਦਾ ਨਾਮ ਦੱਸਣਾ ਵਾ, ਪਤਾ ਹੋਇਆ ਜ਼ਰੂਰ ਦੱਸਿਓ, ਨਹੀਂ ਤਾਂ ਫਿਰ 5-7 ਮਿੰਟਾਂ ਤੱਕ ਮੈਂ ਤਾਂ ਤੁਹਾਨੂੰ ਦੱਸ ਹੀ ਦੇਣਾ ਵਾ। ਤੇ ਇੱਧਰ ਨਰਿੰਦਰ ਰਾਠੌਰ ਕਹਿੰਦੇ ਕਿ ਬਾਹਲਾ ਔਖਾ ਬੋਵੀ, ਤਾਂ ਤੁਸੀਂ ਤਾਂ ਉਮਰ ਵਧਾਉਣ ਦੀ ਬਜਾਏ ਘਟਾਓਗੇ, ਜੇ ਭੁੱਲ ਭੁਲੇਖੇ ਵਰਤ ਰੱਖ ਵੀ ਲਿਆ ਤਾਂ ਪੱਕਾ ਤੋੜੂਗੇ, ਹਾਏ ਬਾਹਲਾ ਔਖਾ ਵਾ। ਕਹਿੰਦਾ ਅਸੀਂ ਪਿਛਲੇ ਹਫ਼ਤੇ ਤੁਹਾਨੂੰ ਗੋਲ ਗੱਪਾ ਰੈਸਟੋਰੈਂਟ ਤੇ ਗੋਲ ਗੱਪਾ ਖਾਂਦੇ ਵੇਖਿਆ, ਘੱਟ ਖਾਇਆ ਕਰੋ। ਅੱਛਾ ਹੈ ਸੱਚੀ, ਪਿਛਲੇ ਹਫ਼ਤੇ ਗੋਲ ਗੱਪਾ ਰੈਸਟੋਰੈਂਟ ਮੈਂ ਗਈ ਤਾਂ ਸੀ ਪਿਛਲੇ ਹਫ਼ਤੇ, ਐਵੇਂ ਕਹਿੰਦਾ ਤੁਸੀਂ ਤਾਂ ਇੱਥੇ ਹੀ ਨੀ ਹੈਗੇ, ਗੱਪ ਘੱਟ ਮਾਰਿਆ ਕਰੋ, ਗੋਲ ਗੱਪੇ ਤਾਂ ਤੁਸੀਂ ਖਾਂਦੇ ਹੋ, ਗੱਪ ਘੱਟ ਮਾਰਿਆ ਕਰੋ, ਤੁਸੀਂ ਤਾਂ ਕਿਤੇ ਹੋਰ ਹੋ। ਤੇ ਵੈਸੇ ਪਿਛਲੇ ਹਫ਼ਤੇ ਮੈਂ ਗੋਲ ਗੱਪੇ ਰੈਸਟੋਰੈਂਟ ਵੱਲ ਗਈ ਜ਼ਰੂਰ ਸੀ, ਪਰ ਮੈਂ ਇੰਡੀਅਨ ਰੈਸਟੋਰੈਂਟ ਨਹੀਂ ਸੀ ਗਈ, ਗੋਲ ਗੱਪੇ ਖਾਣ ਨਹੀਂ ਸੀ ਗਈ, ਗੋਲ ਗੱਪੇ ਨਹੀਂ ਮੈਂ ਖਾਂਦੀ ਗੀ, ਤੇ ਖਾਂਦੀ ਹਾਂ ਪਰ ਖਾ ਨਹੀਂ ਸਕਦੀ ਹੁਣ ਹਜੇ। ਤੇ ਬਾਕੀ ਵਰਤ ਵਾਲਾ ਤਾਂ ਵਾਕਈ ਆਪਣਾ ਔਖਾ ਵਾ, ਭੁੱਖ ਬਰਦਾਸ਼ਤ ਹੀ ਨੀ ਕਰ ਸਕਦੇ। ਮੈਨੂੰ ਤਾਂ ਚੱਲ ਖੈਰ ਛੱਡ, ਕਾਹਨੂੰ ਆਪਦੀਆਂ ਗੱਲਾਂ ਦੱਸਣੀਆਂ ਹੁੰਦੀਆਂ, ਤੁਹਾਡੀਆਂ ਸੁਣਦੇ ਆ ਆਪਾਂ, ਹਨਾ। ਤੇ ਫਟਾਫਟ ਹੁਣ ਮੈਨੂੰ ਜਵਾਬ ਦੱਸ ਦੋ ਤਾਂ ਜੋ ਮੈਂ ਕੋਈ ਹੋਰ ਵੀ ਗੱਲ ਕਰਾਂ। ਮੈਨੂੰ ਤਾਂ ਹੀ ਉਲਝਾ ਲੈਂਦੇ ਆ, ਮੇਰੀ ਬਾਤ ਬੂਤ ਤਾਂ ਕਿੱਧਰ ਹੀ ਚਲੀ ਜਾਂਦੀ ਆ ਵਿੱਚ ਹੀ, ਹਨਾ। ਤੇ ਇੱਧਰ ਗੈਰੀ ਮਲਬੋਨ ਵਾਲੇ ਕਹਿੰਦੇ, ਬੋਬੀ ਜੀ ਤੁਹਾਡੀ ਕੀ ਲੋਟਰੀ ਲੱਗੀ ਆ ਜੋ ਤੁਸੀਂ ਕੰਮ ਨੀ ਕਰਦੇ। ਆਈ ਆ ਫਿਰ ਗੱਲ ਇਹ ਆ ਕਿ ਹੁਣ ਹਰੀਸ਼ ਅਰੋੜਾ ਤੁਸੀਂ ਦੇਖੋ ਉਹਨਾਂ ਦੇ ਖਰਚੇ ਕਿੰਨੇ ਆ। ਇੱਕ ਤਾਂ ਕਰਵਾ ਚੌਥ ਆ ਗਿਆ, ਉੱਤੋਂ ਬਰਥਡੇ ਆ ਗਿਆ, ਉੱਤੋਂ ਦੀਵਾਲੀ ਆ ਗਈ, ਹਨਾ। ਤਿੰਨ ਗਿਫਟ ਤਾਂ ਪੱਕੇ ਹੋ ਗਏ, ਫਿਰ ਤਿੰਨ ਸੂਟ ਵੀ ਪੱਕੇ ਹੋ ਗਏ, ਫਿਰ ਖਾਣ ਪੀਣ ਵੀ ਹੋ ਗਿਆ, ਹਨਾ। ਫਿਰ ਇਹ ਤਾਂ ਹੈ ਨੀ, ਹੁਣ ਇਕੱਲੇ ਹੀ ਖਾ ਲੈਣਗੇ, ਦੀਵਾਲੀ ਇਕੱਲੇ ਸੈਲੀਬ੍ਰੇਟ ਕਰ ਲੈਣਗੇ, ਫੈਮਿਲੀ ਵੀ ਨਾਲ ਆ, ਕਿੰਨਾ ਖਰਚਾ ਹੋ ਜਾਣਾ ਇਹਨਾਂ ਦਾ, ਹਨਾ। ਤੇ ਬਾਕੀ ਲੋਟਰੀ ਤਾਂ ਲੱਗੀ ਆ, ਪਰ ਦੱਸਣੀ ਨੀ ਐਵੇਂ ਕੋਈ, ਹਨਾ, ਭਾਨੀ ਮਾਰ ਦਿੰਦਾ ਹੁੰਦਾ ਵਾ। ਤੇ ਆਪਾਂ ਤਾਂ ਜੀ ਅਪ੍ਰੈਲ ਦੇ ਘਰੇ ਆ, ਸੱਚੀ ਕਹਿੰਦੇ ਆ, ਹਨਾ। ਆਪਾਂ ਕੋਈ ਕੰਮ ਕੁੰਮ ਨੀ ਕੀਤਾ, ਘਰੇ ਬੈਠੇ ਆ, ਪਰ ਹੁਣ ਮੈਂ ਸੋਚਦੀ ਆ ਕਿ ਕੰਮ ਲੱਭ ਲਈਏ, ਐਵੇਂ ਕਰਦੀ ਆ, ਕੰਮ ਕਰਦੀ ਸੀਗੀ ਵਧੀਆ। ਤੇ ਉਹ ਕੋਰੋਨਾ ਵਾਇਰਸ ਕਰਕੇ ਜਿਹੜੀ ਜੋਬ ਆ ਸਾਡੀ, ਉਹ ਥੋੜੀ ਜਿਹੀ ਏਦਾਂ ਹੋ ਗਈ ਸੀਗੀ, ਬੰਦ ਹੋ ਗਈ ਸੀ। ਤੇ ਪਰ ਹੁਣ ਸੋਚਦੇ ਆ ਕੀ ਬਣਦਾ ਜੋੜਦਾ ਅੱਗੇ, ਹਨਾ। ਹੁਣ ਨਹੀਂ ਤਾਂ ਫਿਰ ਪੜ੍ਹਾਈ ਕਰਦੇ ਆ ਆਪਾਂ। ਤੇ ਲੋਟਰੀ ਲੱਗੀ ਆ, ਚੱਲ ਛੱਡੋ, ਕੀ ਦੱਸਣਾ ਵਾ ਆਪਾਂ ਗੱਲ। ਤੇ ਲਓ ਫਿਰ ਹੁਣ ਤੁਸੀਂ ਫਟਾਫਟ ਦੱਸ ਦਿਓ। ਕਹਿੰਦੇ ਕਿ ਮੇਰਾ ਮੈਸੇਜ ਮਿਸ ਕਰਤਾ। ਤੁਹਾਡਾ ਮੈਸੇਜ ਮੈਂ ਕਦੋਂ ਮਿਸ ਕਰਤਾ? ਅੱਛਾ, ਹਾਂਜੀ ਹਾਂਜੀ ਹਾਂਜੀ, ਠੀਕ ਆ, ਲਓ ਆਪਾਂ ਪੜ੍ਹ ਦਿੰਦੇ ਆ। ਕਹਿੰਦੇ ਕਿ ਹਰਸ਼ ਭਾਜੀ ਨੇ 23 ਵਰਤ ਹੋ ਗਏ। ਅੱਛਾ, ਹਰਿਸ਼ ਭਾਜੀ ਦੇ, ਹਰਿਸ਼ ਅਰੋੜਾ ਦੇ 23 ਵਰਤ ਹੋ ਗਏ। ਤੇ ਹਾਏ ਫਿਰ 23 ਵਰਤ 23 ਵੱਡੇ, ਚਲੋ ਕੋਈ ਨਾ। ਕਹਿੰਦੇ ਕਿ ਮੈਨੂੰ ਲੱਗਦਾ ਗੈਰੀ ਬਾਈ ਧਰਮਪ੍ਰੀਤ ਦੇ ਵੱਡੇ ਫੈਨ ਨੇ। ਲਓ ਜੀ, ਫਿਰ ਗੈਰੀ ਮੈਲਬੋਰਨ ਵਾਲੇ ਸੁਣਦੇ ਹੋਣਗੇ, ਤੇ ਉਹਨਾਂ ਨੇ ਹੁਣ ਦੱਸ ਹੀ ਦੇਣਾ ਵੀ ਭਾਈ ਉਹ ਧਰਮਪ੍ਰੀਤ ਦੇ ਫੈਨ ਨੇ। ਤੇ ਅੱਗੇ ਫਿਰ ਕਹਿੰਦੇ ਆ ਕਿ ਅਰਸ਼, ਹਰਿਸ਼ ਬਾਈ ਤੇ ਧਨੀ ਨੇ ਪੂਰੇ 50 ਵਰਤ ਪੂਰੇ ਕਰਨੇ ਨੇ। It's off to legends. Oh my god, 50 ਵਰਤ, ਚਲੋ ਦੇਖੋ, ਔਖੇ ਆ ਵੈਸੇ ਤਾਂ, ਹਨਾ, 50 ਵਰਤ ਪੂਰੇ ਕਰਨੇ, ਚਲ ਕੋਈ ਗੱਲ ਨੀ, ਹੋ ਹੀ ਜਾਂਦਾ ਵਾ। ਤੇ ਬਾਕੀ ਮੈਸੇਜ ਮੈਂ ਤੁਹਾਡੇ ਪੜ੍ਹਤੇ ਆ ਕਿ ਬਾਕੀ ਮੇਰਾ ਤਾਂ ਬੜਾ ਔਖਾ ਵਾ, ਉਮਰ ਵਧਾਉਣ ਦੀ ਬਜਾਏ ਘਟਾਓਗੇ, ਜੇ ਭੁੱਲ ਭੁਲੇਖੇ ਵਰਤ ਰੱਖ ਲਿਆ ਤਾਂ ਕਹਿੰਦੇ ਪੱਕਾ ਤੋੜੋਗੇ। ਹਾਏ ਬੜਾ ਔਖਾ, ਹੋਰ ਬੜਾ ਹੀ ਔਖਾ ਵਾ, ਕੀ ਕਰ ਸਕਦੇ ਆ ਹੁਣ। ਚਲ ਕੋਈ ਨਾ, ਆਪਾਂ ਗੋਲਗੱਪੇ ਨੀ ਦੇਖਿਆ, ਕਿੱਥੋਂ ਗੋਲਗੱਪੇ ਵਾਲਾ ਮੈਸੇਜ ਭੇਜਦਾ, ਹੁਣ ਗੋਲਗੱਪਿਆਂ ਵੱਲ ਹੀ ਧਿਆਨ ਚਲਿਆ ਜਾਣਾ ਵਾ ਉਧਰ ਨੂੰ। ਤੇ ਬਾਕੀ ਮੈਂ ਵਰਤ ਰੱਖਣਾ ਹੀ ਨੀ ਹੈਗਾ, ਤੋੜਨਾ ਤਾਂ ਇੱਕ ਪਾਸੇ ਆ, ਆਪਾਂ ਜਦੋਂ ਪਤਾ ਹੀ ਆ ਵੀ ਆਪਾਂ ਭੁੱਖ ਹੀ ਨੀ ਕੱਟ ਸਕਦੇ, ਫਿਰ ਵਰਤ ਰੱਖ ਕੇ ਕੀ ਕਰਨਾ। ਤੇ ਅੱਗੇ ਜੀ ਇੱਧਰ ਜਸਵਿੰਦਰ ਪਾਲ ਕੌਰ ਢਿੱਲੋਂ ਮੈਲਬਰਨ ਤੋਂ ਕਹਿੰਦੇ, ਸਤਿ ਸ਼੍ਰੀ ਅਕਾਲ ਬੋਬੀ ਜੀ, ਬਾਜ਼ਾਰ ਦਾ ਆਂਸਰ। ਹਾਂਜੀ, ਜਿਹੜੀ ਮੈਂ ਜਵਾਬ ਪੁੱਛਦੀ ਸੀ ਕਿ ਘੋੜੇ ਨੂੰ ਹੱਕਣ ਦੇ ਲਈ, ਹਨਾ, ਕਿਹੜੀ ਉਹ ਸੋਟੀ ਆ ਜਿਹੜੀ ਉਹਦਾ ਨਾਂ ਕੀ ਆ ਜਿਹੜੀ ਵਰਤੀ ਜਾਂਦੀ ਆ, ਤਾਂ ਬਿਲਕੁਲ ਤੁਸੀਂ ਜਿਹੜਾ ਜਵਾਬ ਭੇਜਿਆ ਜਸਵਿੰਦਰਪਾਲ ਜੀ, ਹਾਂਜੀ ਬਿਲਕੁਲ ਭੈਣ, ਠੀਕ ਆ। ਤੇ ਸ਼ੁਕਰੀਆ, ਮਿਹਰਬਾਨੀ, ਤੁਸੀਂ ਪ੍ਰੋਗਰਾਮ ਦੇ ਵਿੱਚ ਆਏ, ਹਮੇਸ਼ਾ ਆਇਆ ਕਰੋ, ਕਿਉਂਕਿ ਜਦੋਂ ਮੇਰੀਆਂ ਭੈਣਾਂ ਦੀ ਗਿਣਤੀ ਵੀ ਵੱਧ ਜੂਗੀ ਤੇ ਫਿਰ ਆਪਾਂ ਉਦਾਂ ਦੀਆਂ ਗੱਲਾਂ ਕਰਿਆ ਕਰਾਂਗੇ, ਥੋੜਾ ਜਿਹਾ ਕੋਈ ਉਸ ਤਰ੍ਹਾਂ ਦਾ ਟੋਪਿਕ ਵੀ ਲੈ ਕੇ ਆਇਆ ਕਰਾਂਗੇ। ਤੇ ਜਵਾਬ ਤੁਹਾਡਾ ਬਿਲਕੁਲ ਸਹੀ ਆ, ਤੇ ਬਾਕੀ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ। ਤੇ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਸੁਣਦੇ ਆ ਅੱਜ ਤਾਂ, ਨਾ ਗੈਰੀ ਜੀ ਇੱਕ ਕੰਮ ਕਰ ਲਓ ਤੁਸੀਂ, ਹਨਾ, ਗਾਣੇ ਚੇਂਜ ਕਰ ਲਓ। ਚਲੋ ਧਰਮਪ੍ਰੀਤ ਦੇ ਗਾਣੇ ਵੀ ਰੱਖ ਲਓ, ਸੈਡ ਸੌਂਗ ਆਪਦੀ ਗੱਡੀ ਦੇ ਵਿੱਚ ਰੱਖ ਲਓ, ਪਰ ਇੱਕ ਦੋ ਨਾ USP ਦੂਜੇ ਗਾਣਿਆਂ ਦੀ, ਭੰਗੜੇ ਭੁੰਗੜੇ ਵਾਲੇ ਦੀਆਂ ਵੀ ਰੱਖ ਲਓ। ਕਿੱਦਾਂ ਤੁਹਾਨੂੰ ਸਾਰੇ ਬਦਨਾਮ ਕਰੀ ਜਾਂਦੇ ਆ, ਦੇਖ ਲਓ ਕਿੰਨੇ ਲੋਕ ਸੁਣਦੇ ਆ, ਕਿੰਨੀਆਂ ਕੰਟਰੀਆਂ ਦੇ ਵਿੱਚ ਹੁਣ ਸਾਰੇ ਸੁਣਦੇ ਆ, ਹਨਾ, ਆਪਣੇ ਰੇਡੀਓ ਨੂੰ। ਤੇ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਦੱਸ ਤੁਸੀਂ ਸੈਡ ਸੌਂਗ ਸੁਣਦੇ ਹੋ। ਕੱਲ ਨੂੰ ਤੁਸੀਂ ਕਿਤੇ ਜਾਓਗੇ, ਅਗਲਾ ਪਹਿਲਾਂ ਹੀ ਤੁਹਾਨੂੰ ਪਹਿਲਾਂ ਕਹੂੰਗਾ, ਅੱਛਾ ਰੋਣੇ ਗਾਣੇ ਨੀ ਲਾਉਣੇ ਹੈਗੇ, ਹਨਾ। ਤੇ ਚਲ ਕੋਈ ਨਾ, ਹੁਣ ਤੁਸੀਂ ਨਾ ਇੱਕ ਦੋ USB ਦੇ ਵਿੱਚ, ਨਾ ਇੱਕ ਦੋ USB ਹੋ, ਨਾ ਇੱਕ ਦੋ ਗਾਣੇ ਭਰ ਕੇ ਰੱਖ ਲਓ, ਭੰਗੜੇ ਵਾਲੇ ਜਾਂ ਦੂਸਰੇ ਗਾਣੇ ਭਰ ਲਓ, ਜਿਹੜੇ ਭਾਈ ਅੱਜ ਕੱਲ ਸਾਰੇ ਸੁਣਦੇ ਆ, ਹਨਾ। ਤੇ ਨਹੀਂ ਤਾਂ ਫਿਰ ਹੁਣ ਇੱਧਰ ਹਰੀਸ਼ ਅਰੋੜਾ ਤੇ ਨਰਿੰਦਰ ਰਾਠੌਰ, ਇਹਨਾਂ ਨੇ ਹਰ ਹਫਤੇ ਤੁਹਾਨੂੰ ਸੈਡ ਸੌਂਗ ਛੜਾ ਕੇ ਹਟਣਗੇ, ਇਹਨਾਂ ਨੇ ਨਾ ਹਰ ਹਫਤੇ ਤੁਹਾਡੀ ਗੱਲ ਤੋਰ ਲਿਆ ਕਰਨੀ ਆ ਸੈਡ ਸੌਂਗ ਵਾਲੀ। ਹੁਣ ਇਹ ਤੁਹਾਡੀ ਮਰਜ਼ੀ ਆ ਵੀ ਤੁਸੀਂ ਅਖਬਾਰਾਂ ਦੀ ਸੁਰਖੀ ਬਣਨਾ ਵਾ ਕਿ ਆਪਦੇ ਟੇਸਟ ਨੂੰ ਚੇਂਜ ਕਰਨਾ ਵਾ ਹਨਾ। ਤੇ ਲਓ ਫਿਰ ਆਪਾਂ ਇੱਕ ਹੋਰ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਫਿਰ ਮਿਲਦੇ ਆ, ਦੇਖਦੇ ਆ ਕਿ ਸਰਬਜੀਤ ਭਾਜੀ ਨੇ ਫਰਮਾਇਸ਼ੀ ਸੌਂਗ ਕੱਢਿਆ, ਕਿਉਂਕਿ ਫਰਮਾਇਸ਼ ਦੀ ਗਾਣੇ ਦੀ ਫਰਮਾਇਸ਼ ਸਾਨੂੰ ਕੀਤੀ ਸੀ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਗਾਣਾ ਭਾਬੋ ਲੈ ਗਈ ਨਾਲ ਪੂੰਜੀਆਂ, ਤੇ ਇਸੀ ਫਰਮਾਇਸ਼ ਆਸ਼ ਮੱਲੀ ਜੀ ਨੇ ਕੀਤੀ ਸੀ। ਗਾਣੇ ਬਹੁਤ ਸੋਹਣੇ ਸੋਹਣੇ ਸੁਣਦੇ ਹੁੰਦੇ ਆ, ਸੋ ਦੇਖਦੇ ਆ ਜੀ ਇਹਨਾਂ ਦਾ ਇਹ ਵੀ ਗੀਤ ਤੇ ਹੋਰ ਮੇਰੇ ਖਿਆਲ ਦੇ ਵਿੱਚ ਸਾਨੂੰ ਇੱਕ ਗੀਤ ਦੀ ਫਰਮਾਇਸ਼ ਆਈ ਹੋਈ ਆ ਹਰਭਜਨ ਮਾਨ ਦਾ ਤੇਰਾ ਮੇਰਾ ਕੀ ਰਿਸ਼ਤਾ, ਤੇ ਇਸ ਤੋਂ ਇਲਾਵਾ ਤੇ ਚਲੋ ਫਿਰ ਇੱਕ ਗੀਤ ਸੁਣਦੇ ਆ ਜੀ, ਗੀਤ ਤੋਂ ਬਾਅਦ ਮਿਲਦੇ ਆ ਤੁਹਾਨੂੰ।
ਕੁੱਕੜ ਇੱਕ ਕੁੱਤਾ ਚੀਜੀ ਰੱਖਦਾ ਡਾਂਗ ਸਰਾਣੇ, ਸੋ ਕੁੱਕੜ ਇੱਕ ਕੁੱਤਾ ਚੀਜੀ ਰੱਖਦਾ ਡਾਂਗ ਸਰਾਣੇ ਨੀ। ਆ ਜਾ ਬਹਿ ਕੇ ਟੇਪ ਸੁਣ ਜਾ, ਮੈਂ ਤਾਜੇ ਭਰ ਕੇ ਲਿਆਂਦੇ ਗਾਣੇ, ਤੂੰ ਆ ਜਾ ਬਹਿ ਕੇ ਟੇਪ ਸੁਣ ਜਾ। ਚਾਹੁੰਦਾ ਆਪੇ ਅੱਡੀਆਂ ਚੁੱਕ ਕੇ ਫਾਹ ਲੈਣਾ, ਜਾ ਕਰਵਾ ਕੇ ਟੱਬਰਦਾਰੀ ਦੇ ਕਜੀਏ ਵਿੱਚ ਪੈਣਾ, ਜਾ ਕਰਵਾ ਕੇ ਟੱਬਰਦਾਰੀ ਦੇ ਕਜੀਏ ਵਿੱਚ ਪੈਣਾ। ਮੌਜਾਂ ਲੈਣਾ ਮੂੰਗਫਲੀ ਨਾਲ ਛਕਦਾ ਰੋਜ ਮਖਾਣੇ ਨੀ, ਆ ਜਾ ਬਹਿ ਕੇ ਟੇਪ ਸੁਣ ਜਾ, ਤਾਜੇ ਪਰ ਕੇ ਲਿਆਂਦੇ ਗਾਣੇ, ਤੂੰ ਆ ਜਾ ਬਹਿ ਕੇ ਟੇਪ ਸੁਣ ਜਾ। ਕੌਲ ਕਰਨ ਦੇ ਪਏ ਭੁਗਤਣੇ ਸਿੱਟੇ, ਅੱਧ ਪਚਦੇ ਕਾਲਿਆਂ ਚੋ ਹੁਣ ਝਾਕਣ ਲੱਗ ਪਏ ਚਿੱਟੇ, ਅੱਧ ਪਚਦੇ ਕਾਲਿਆਂ ਚੋ ਹੁਣ ਝਾਕਣ ਲੱਗ ਪਏ ਚਿੱਟੇ। ਮਾਨ ਮਰਾੜਾਂ ਵਾਲੇ ਵਾਂਗੂ ਮੁੱਕਦੇ ਜਾਂਦੇ ਦਾਣੇ ਨੀ, ਛੜਿਆਂ ਨੂੰ ਰੋਣ ਬਿੱਲੀਆਂ, ਰੰਨਾ ਵਾਲਿਆਂ ਨੂੰ ਰੋਣ ਨਿਆਣੇ। ਆ ਜਾ ਬਹਿ ਕੇ ਟੇਪ ਸੁਣ ਜਾ, ਤਾਜੇ ਪਰ ਕੇ ਲਿਆਂਦੇ ਗਾਣੇ, ਤੂੰ ਆ ਜਾ ਬਹਿ ਕੇ ਟੇਪ ਸੁਣ ਜਾ।
ਲਓ ਜੀ ਅਰਸ਼ ਮੱਲੀ ਦੀ ਫਰਮਾਇਸ਼ ਤੇ ਗਾਣਾ ਸੁਣ ਰਹੇ ਸੀ ਕਿ ਭਾਬੋ ਲੈ ਗਈ ਨਾਲ ਕੁੰਜੀਆਂ, ਸੋ ਗਾਣਾ ਬੜਾ ਪਿਆਰਾ ਸੀ, ਸੋ ਛੜਿਆਂ ਦੀ ਜ਼ਿੰਦਗੀ ਤੇ ਛੜਿਆਂ ਦੇ ਜਿਹੜੀ ਨੋਕ ਝੋਕ ਆ ਉਸ ਦੇ ਬਾਰੇ ਗਾਣਾ ਬੜਾ ਵਧੀਆ ਸੀ। ਬਾਕੀ ਉਹ ਕਹਿੰਦੇ ਹੁੰਦੇ ਆ ਨਾ ਕਿ ਛੜੇ ਉਹਨਾਂ ਦੀ ਜਿਹੜੀ ਬੋਲੀਆਂ ਵੀ ਕਾਫੀ ਆ, ਜਿੱਦਾਂ ਕਿ ਕਹਿੰਦੇ ਕਿ ਛੜਾ ਛੜੇ ਨਾਲ ਕਰੇ ਦਲੀਲਾ, ਆਪਾਂ ਵਿਆਹ ਕਰਵਾਈਏ, ਬਹੂ ਵਾਸਤੇ ਕਾਰ ਲਿਆਈਏ, ਜੰਨ ਵਾਸਤੇ ਕੱਢੀ ਦਲੀਲਾਂ ਕਰਦੇ ਦੀ ਤਾੜੀ ਹੋ ਗਈ ਬੱਗੀ ਹੈ। ਸੋ ਸਲਾਹਾਂ ਦੇ ਵਿੱਚ ਹੀ ਰਹਿ ਗਏ ਤੇ ਸਲਾਹਾਂ ਕਰਦੇ ਕਰਦੇ ਉਮਰ ਕਦੋਂ ਲੰਘ ਗਈ, ਦਾੜੀ ਕਦੋਂ ਚਿੱਟੀ ਹੋ ਗਈ, ਉਸ ਦਾ ਪਤਾ ਹੀ ਨੀ ਲੱਗਾ। ਤੇ ਬਾਕੀ ਹੋਰ ਵੀ ਕਹਿੰਦੇ ਹੁੰਦੇ ਆ ਕਿ ਰੰਨਾ ਵਾਲਿਆਂ ਦੇ ਪੱਕੜ ਪਰੌਂਠੇ ਤੇ ਛੜਿਆਂ ਦੀ ਅੱਗ ਨਾ ਬਲੀ, ਹੈਨਾ। ਤੇ ਚਲੋ ਖੈਰ ਚੱਲਦਾ ਰਹਿੰਦਾ ਜੀ ਜ਼ਿੰਦਗੀ ਦੇ ਵਿੱਚ, ਇਹ ਵੀ ਇੱਕ ਹੈਗਾ ਵਾ ਜ਼ਿੰਦਗੀ ਦਾ ਪੱਖ ਜਿਹਦੇ ਵਿੱਚ ਨੋਕ ਝੋਕ ਵੀ ਚੱਲਦੀ ਰਹਿੰਦੀ, ਹਾਸੇ ਮਜ਼ਾਕ ਵੀ, ਤੇ ਬਾਕੀ ਖੈਰ ਕਹਿੰਦੇ ਹੁੰਦੇ ਆ ਨਾ ਜਿਸ ਤਰ੍ਹਾਂ ਲੱਗੀਆਂ ਸੋ ਤਾਂ ਜਾਣੇ, ਜਿੱਦਾਂ ਮੈਂ ਪਹਿਲਾਂ ਹੀ ਕਿਹਾ। ਤੇ ਇੱਧਰ ਹੁਣ ਆਪਾਂ ਜਿਹੜੀ ਆਪਾਂ ਨੂੰ ਬੁਝਾਰਤ ਪਾਈ ਸੀਗੀ ਨਾ, ਤੇ ਆਪਾਂ ਨੂੰ ਨੀ ਪਾਈ ਸੀਗੀ, ਜਾਣੀ ਕਿ ਮੈਂ ਤੁਹਾਨੂੰ ਪਾਈ ਸੀ, ਜਿਹਦਾ ਕਿ ਜਵਾਬ ਤੁਸੀਂ ਮੈਨੂੰ ਥੋੜਾ ਥੋੜਾ ਕੁ ਦਿੱਤਾ ਵਾ। ਤੇ ਇੱਧਰ ਨਰਿੰਦਰ ਰਾਠੌਰ ਕਹਿੰਦੇ ਬਹੁਤ ਵਧੀਆ ਗੀਤ ਹਰਸ਼ ਭਾਜੀ, ਤੇ ਬਹੁਤ ਵਧੀਆ ਗੀਤ ਹਰਸ਼ ਭਾਜੀ। ਠੀਕ ਆ ਜੀ, ਤੇ ਲਓ ਜੀ ਗਾਣੇ ਨੂੰ ਪਸੰਦ ਕੀਤਾ ਸੋ ਸ਼ੁਕਰੀਆ ਮਿਹਰਬਾਨੀ। ਤੇ ਇੱਧਰ ਹੁਣ ਆਪਾਂ ਚਲੋ ਮੈਂ ਹੀ ਜਵਾਬ ਦੱਸ ਦਿੰਦੀ ਹਾਂ, ਜਿਹੜੀ ਜਿਹੜੀ ਤੁਹਾਨੂੰ ਬੁਧਾਰਤ ਵੀ ਪਾਈ ਸੀ ਤੇ ਜਿਹੜਾ ਜਿਹੜਾ ਤੁਹਾਨੂੰ ਮੈਂ ਸਵਾਲ ਪੁੱਛਿਆ ਸੀ। ਤੇ ਸਵਾਲ ਤਾਂ ਪੁੱਛਿਆ ਸੀਗਾ ਕਿ ਬਲਦਾਂ ਨੂੰ ਹੱਕਣ ਲਈ ਜਿਹੜੀ ਸੋਟੀ ਹੁੰਦੀ ਆ ਉਹਦਾ ਕੀ ਨਾਂ ਹੁੰਦਾ, ਜਾਂ ਫਿਰ ਟਾਂਗੇ ਦੇ ਉੱਪਰ ਟਾਂਗੇ ਵਾਲਾ ਜਿਹੜੀ ਸੋਟੀ ਦੇ ਨਾਲ ਅੱਗੇ ਘੋੜੇ ਨੂੰ ਹੱਕਦਾ ਵਾ ਤਾਂ ਉਹਨੂੰ ਕੀ ਕਹਿੰਦੇ ਆ ਠੇਠ ਪੰਜਾਬੀ ਵਿੱਚ, ਉਹਨੂੰ ਪ੍ਰਾਣੀ ਕਹਿੰਦੇ ਆ। ਤੇ ਪ੍ਰਾਣੀ ਕਿੱਦਾਂ ਦੀ ਹੁੰਦੀ ਆ, ਪ੍ਰਾਣੀ ਦੀ ਕੀ ਖਾਸੀਅਤ ਹੁੰਦੀ ਆ, ਕਿਉਂਕਿ ਹੁੰਦੀ ਤਾਂ ਖੈਰ ਚਲੋ ਸੋਟੀ ਹੋਈ ਹੁੰਦੀ ਆ, ਪਰ ਉਹਨੂੰ ਪ੍ਰਾਣੀ ਕੀ ਕਾਹਤੋਂ ਪ੍ਰਾਣੀ ਕਹਿੰਦੇ ਆ, ਆਈ ਮੀਨ ਉਹਦੇ ਵਿੱਚ ਕਿਹੜੀ ਇਹੋ ਜਿਹੀ ਚੀਜ਼ ਹੁੰਦੀ ਆ ਸਪੈਸ਼ਲ ਕਿ ਉਹ ਬਲਦਾਂ ਨੂੰ ਹੱਕਣ ਦੇ ਜਾਂ ਜਿਹੜਾ ਘੋੜਾ ਵਾ ਟਾਂਗੇ ਦੇ ਮੂਹਰੇ ਉਹਨੂੰ ਹੱਕਣ ਦੇ ਲਈ ਉਹ ਵਰਤੀ ਜਾਂਦੀ ਆ। ਸੋ ਜੇ ਕਿਸੇ ਨੂੰ ਪਤਾ ਹੋਇਆ ਤਾਂ ਜ਼ਰੂਰ ਦੱਸਿਓ, ਬਾਕੀ ਨਹੀਂ ਤਾਂ ਫਿਰ ਮੈਂ ਤੁਹਾਨੂੰ ਦੱਸ ਹੀ ਦਊਂਗੀ। ਤੇ ਇੱਕ ਬੁਝਾਰਤ ਪਾਈ ਸੀ ਕਿ ਇੱਕ ਬਾਬੇ ਦੇ 12 ਪੁੱਤ ਹਰ ਇੱਕ ਦੇਗਾਂ 30 ਤੁੱਤ, ਐਡੀ ਮੇਰੀ ਬਾਤ ਉੱਤੋਂ ਤੇ ਗਿਰਾਤ, ਛੱਤਣਾ ਸੀ ਕੋਠਾ ਤੇ ਛੱਤ ਦੀ ਸਵਾਤ। ਸੋ ਇਸ ਦਾ ਸਾਨੂੰ ਸਿਰਫ ਤੇ ਸਿਰਫ ਇੱਕੋ ਜਵਾਬ ਆਇਆ ਸੀਗਾ, ਉਹ ਸਾਨੂੰ ਦਿੱਤਾ ਸੀ ਡਾਕਟਰ ਸੁਖਦੇਵ ਸਿੰਘ ਕੈਨੇਡਾ ਵਾਲਿਆਂ ਨੇ। ਸੋ ਉਹਨਾਂ ਨੇ ਸਾਨੂੰ ਸਿਰਫ ਇੱਕੋ ਜਾਣਿਆਂ ਨੇ ਇਸਦਾ ਸਹੀ ਜਵਾਬ ਦਿੱਤਾ, ਬਾਕੀ ਹਾਂ ਸਵਾਤ ਕਿਹਨੂੰ ਕਹਿੰਦੇ ਆ ਉਹ ਸਾਨੂੰ ਕਈ ਜਾਣਿਆਂ ਨੇ ਦੱਸ ਦਿੱਤਾ ਸੀਗਾ। ਤੇ ਇੱਧਰ ਸਾਨੂੰ ਹਾਂਜੀ, ਤੇ ਇੱਕ ਲਖਵੀਰ ਬਰਾੜ ਇੱਕ ਉਹਨਾਂ ਨੇ ਸਾਨੂੰ ਐਡੀਲੇਟ ਤੋਂ ਉਹਨਾਂ ਨੇ ਇਸਦਾ ਸਹੀ ਜਵਾਬ ਦੱਸਿਆ ਸੀ ਕਿ ਇੱਕ ਸਾਲ ਦੇ ਵਿੱਚ 12 ਮਹੀਨੇ ਹੁੰਦੇ ਆ ਤੇ 30 ਦਿਨ ਹੁੰਦੇ ਆ। ਸੋ ਇਹ ਸੀ ਬੁਝਾਰਤ ਦਾ ਜਵਾਬ ਕਿ ਇੱਕ ਸਾਲ ਇੱਕ ਬਾਬੇ ਦੇ 12 ਪੁੱਤ, ਸੋ ਇੱਕ ਸਾਲ ਦੇ 12 ਮਹੀਨੇ ਤੇ ਅੱਗੇ ਹਰ ਇੱਕ ਦੇਗਾ 30 ਤੁੱਤ ਤੇ ਅੱਗੋਂ 30 ਦਿਨ ਹੁੰਦੇ ਆ। ਸੋ ਸ਼ੁਕਰੀਆ ਮਿਹਰਬਾਨੀ ਲਖਵੀਰ ਬਰਾੜ ਜੀ ਤੇ ਜਵਾਬ ਸਹੀ ਭੇਜਣ ਲਈ। ਤੇ ਬਾਕੀ ਜੀ ਸੁਖਦੇਵ ਸਿੰਘ ਦੇਨੀ ਪੈਗ ਵਾਲਿਆਂ ਨੇ ਦੱਸਿਆ ਸੀਗਾ ਕਿ ਜਿਹੜੀ ਉਹ ਸੋਟੀ ਆ ਉਹਨੂੰ ਛੜੀ ਵੀ ਕਹਿੰਦੇ ਆ ਤੇ ਜਾਂ ਛੜੀ ਤੇ ਨਾਲੋਂ ਦੱਸੇ ਦਾ ਠੇਠ ਪੰਜਾਬੀ ਦੇ ਵਿੱਚ ਇਹਨੂੰ ਪ੍ਰਾਣੀ ਕਹਿੰਦੇ ਆ ਹਨਾ। ਤੇ ਬਾਕੀ ਇਹਨਾਂ ਨੇ ਦੱਸਿਆ ਸੀ ਕਿ ਸਵਾਤ ਕੀ ਹੁੰਦੀ ਆ, ਤੇ ਇਹ ਤਾਂ ਸਾਨੂੰ ਕਈ ਜਾਣਿਆਂ ਨੇ ਵੈਸੇ ਦੱਸਿਆ, ਵੀਰਪਾਲ ਕੌਰ ਉਹਨਾਂ ਨੇ ਵੀ ਦੱਸਿਆ, ਤੇ ਬਾਕੀ ਇੱਧਰ ਡਾਕਟਰ ਸੁਖਦੀਪ ਸਿੰਘ ਈਮੇਲ ਦੇ ਜ਼ਰੀਏ ਤੇ ਇੱਧਰ ਲਖਵੀਰ ਬਰਾੜ ਇਹਨਾਂ ਨੇ ਵੀ ਦੱਸਿਆ ਕਿ ਜਿਹੜੀ ਸਵਾਤ ਹੁੰਦੀ ਆ ਉਹ ਇੱਕ ਖੁੱਲੇ ਡੁੱਲੇ ਕਮਰੇ ਨੂੰ ਕਿਹਾ ਜਾਂਦਾ ਵਾ, ਇੱਕ ਵੱਡਾ ਸਾਰਾ ਕਮਰਾ ਜਿਸ ਵਿੱਚ ਉਹ ਕਹਿੰਦੇ ਪੇਟੀਆਂ ਅਲਮਾਰੀਆਂ ਦੇ ਨਾਲ ਨਾਲ ਕੁਝ ਮੰਜੇ ਵੀ ਡਾਏ ਹੁੰਦੇ ਆ, ਤੇ ਜਾਂ ਫਿਰ ਵਰਾਂਡੇ ਨੂੰ ਵੀ ਕਹਿੰਦੇ ਆ। ਤੇ ਬਾਕੀ ਪ੍ਰਦੀਪ ਕੁਮਾਰ ਉਹਨਾਂ ਨੇ ਸਾਨੂੰ ਇੱਕ ਗੀਤ ਦੀ ਫਰਮਾਇਸ਼ ਕੀਤੀ ਸੀ ਮੜੀ ਤੇ ਦੀਵਾ ਦੁਰਗਾ ਰੰਗੀਲਾ ਦਾ, ਸੋ ਮੈਂ ਭੁੱਲੀ ਨੀ ਜੀ, ਯਾਦ ਆ ਮੈਨੂੰ। ਤੇ ਅਗਲਾ ਗਾਣਾ ਆਪਾਂ ਇਹੀ ਸੁਣਦੇ ਆ। ਤੇ ਜਸਟਿਸ ਨੇ ਵੀ ਸਾਨੂੰ ਅੱਜ ਦੀ ਬੁਝਾਰਤ ਦਾ ਜਵਾਬ ਭੇਜਿਆ, ਸ਼ੁਕਰੀਆ ਮਿਹਰਬਾਨੀ। ਤੇ ਜੋ ਵੀ ਜਵਾਬ ਭੇਜਿਆ ਆਪਾਂ ਸਾਰਿਆਂ ਦੇ ਜਵਾਬ ਵੈਸੇ ਤਾਂ ਮੈਂ ਦੱਸ ਹੀ ਦਿੱਤੇ ਸੀ ਕਿ ਠੀਕ ਆ ਜਾਂ ਨਹੀਂ ਗੇ, ਤੇ ਜਾਂ ਫਿਰ ਥੋੜੀ ਜਿਹੀ ਹੋਰ ਮਿਹਨਤ ਕਰਨੀ ਪੈਣੀ ਹੈ। ਸੋ ਸ਼ੁਕਰੀਆ ਮਿਹਰਬਾਨੀ। ਤੇ ਲਓ ਫਿਰ ਦੁਰਗਾ ਰੰਗੀਲਾ ਦੀ ਆਵਾਜ਼ ਤੇ ਵਿੱਚ ਪ੍ਰਦੀਪ ਸ਼ਰਮਾ ਦੀ ਫਰਮਾਇਸ਼ ਤੇ ਇਹ ਗੀਤ ਸੁਣਦੇ ਹਾਂ, ਤੇ ਫਿਰ ਉਸ ਤੋਂ ਬਾਅਦ ਮਿਲਦੇ ਹਾਂ ਤੁਹਾਨੂੰ। ਲਓ ਜੀ, ਗਾਣਾ ਸੁਣ ਰਹੇ ਸੀ ਤੁਸੀਂ ਮੜੀ ਤੇ ਦੀਵਾ, ਤੇ ਦੇਖ ਲੋ ਗੈਰੀ ਮੈਲਬਨ ਵਾਲਿਓ ਆਪਦੀ ਚੋਇਸ ਬਦਲ ਲੋ, ਇਹੋ ਜੇ ਸੈਡ ਸੌਂਗ ਸ਼ੁਰੂ ਕੀਤੇ, ਸਾਰੇ ਸੈਡ ਸੌਂਗ ਕਰੀ ਜਾਂਦੇ, ਪਤਾ ਨੀ ਕਿਹਦੇ ਕਿਹਦੇ ਦਿਲ ਦੀਆਂ ਕਿੱਥੋਂ ਕਿੱਥੋਂ ਤਾਰਾ ਤੁਸੀਂ ਹਲਾਤੀਆਂ ਹੈ, ਤੇ ਹੁਣ ਚਲੋ ਮਰਜ਼ੀ ਆ ਤੁਹਾਡੀ ਹੈ ਨਾ, ਤੇ ਪਰ ਇੱਧਰ ਕਹਿੰਦੇ ਕਿ ਬੌਬੀ ਜੀ ਗੈਰੀ ਮੈਲਬਨ ਵਾਲੀ ਕਹਿੰਦੇ ਕਿ ਬੌਬੀ ਜੀ ਫਨੀ ਗੱਲ ਸੁਣਾਵਾਂ, ਕਹਿੰਦੇ ਇੱਕ ਵਾਰ ਜਗਰਾਉਂ ਮੈਰਿਜ ਪੈਲੇਸ ਚ ਗਏ ਤੇ ਗਏ ਸੀ ਤੇ ਮੈਂ 200 ਰੁਪਏ ਦੇ ਕੇ ਨਾ ਡੀਜੇ ਵਾਲੇ ਤੋਂ ਸੈਡ ਸੌਂਗ ਦਵਾ ਤਾ, ਤੇ ਪੀੜ ਤੇਰੇ ਜਾਣ ਦੀ ਗੁਰਦਾਸ ਮਾਨ ਦਾ ਸੌਂਗ, ਕਹਿੰਦੇ ਫੇਰ ਕੀ ਸੀ ਮੁੰਡੇ ਦੇ ਮਾਮੇ ਨੇ ਡੀਜੇ ਵਾਲਾ ਕੁੱਟ ਲਿਆ ਸਿੱਟ ਲਿਆ, ਕਹਿੰਦੇ ਇਟਸ ਨਾਟ ਫਨੀ ਇਟਸ ਟਰੂ, ਕਹਿੰਦੇ ਓਵਰਸੀਜ਼ 7 ਪਲੇਸ ਦੇ ਵਿੱਚ ਮੈਰਿਜ ਸੀ, ਉਹ ਵਿਚਾਰੇ ਦੀ ਐਵੇਂ ਗਰੀਬ ਦੇ ਪਵਾਤੀਆਂ ਹੈ 200 ਰੁਪਏ ਦੇ ਵਿੱਚ ਹਨਾ, ਤੇ ਚਲੋ ਖੈਰ ਆਹੋ, ਪਰ ਵਿਆਹ ਦੇ ਵਿੱਚ ਲੱਗਦਾ ਸੀ ਪੀੜ ਤੇਰੇ ਜਾਣ ਦੀ ਕਿੱਦਾਂ ਜਾਣਾ ਮੈਂ ਆ ਮੈਂ ਕਹਿੰਦੀ ਡੀਜੇ ਦੇ ਨਾਲ ਨਾਲ ਉਹ ਇਹ ਵੀ ਪੁੱਛ ਲੈਂਦਾ ਵੀ ਤੈਨੂੰ ਗਾਣਾ ਲਵਾਇਆ ਕਿ ਇਹਨੇ, ਬਾਹਲਾ ਵਧੀਆ ਨੀ ਸੀ ਹੋਣਾ, ਵਿਆਹ ਤੇ ਗਏ ਆ ਡੀਜੇ ਵਾਲੇ ਨੂੰ ਕਹਿ ਕੇ ਗੀਤ ਲਵਾ ਤਾ ਪੀੜ ਤੇਰੇ ਜਾਣ ਦੀ ਕਿੱਦਾਂ ਜਾਣਾ, ਓ ਮਾਈ ਗੋਡ ਸੋ ਫਨੀ, ਤੁਸੀਂ ਤਾਂ ਵਾਕਈ ਜੁੱਤੀਆਂ ਵਾਲੇ ਕੰਮ ਕੀਤੇ ਹੈ, ਪਰ ਪੈ ਕਿਸੇ ਹੋਰ ਦੇ ਗਈ ਆ ਵਿਚਾਰੇ ਦੇ ਹਨਾ, ਚਲੋ ਠੀਕ ਆ ਫਿਰ ਤਾਂ ਹਨਾ, ਵੈਸੇ ਕੀਤੀ ਤੁਸੀਂ ਮਾੜੀ ਉਹਦੇ ਨਾਲ 200 ਦੇ ਵਿੱਚ ਜੁੱਤੀਆਂ ਪਵਾਤੀਆਂ, ਫਿਰ ਉਹਦੇ ਵਿਚਾਰੇ ਦੇ ਮੱਲਮ ਪੱਟੀ ਵੀ ਕਰਾਉਣੀ ਸੀ ਕਿ ਨਹੀਂ, ਤੇ ਅੱਗੇ ਗੁਰਿੰਦਰ ਸਿੰਘ ਕਹਿੰਦੇ ਇਹ ਕਿਹੜਾ ਗੀਤ ਸੀ ਕੁਝ ਵੀ ਸਮਝ ਨਹੀਂ ਆਈ, ਹਾਈ ਵਿਚਾਰੇ ਰੋਟੀਆਂ ਲਾਈ ਜਾਂਦੇ ਆ, ਹਾਈ ਮੈਨੂੰ ਤੁਹਾਡੇ ਤੇ ਵਾਲੀ ਤਰਸ ਆਉਂਦਾ, ਵੈਸੇ ਰੋਟੀ ਬੜੀ ਸੋਹਣੀ ਆ ਗੋਲ ਗੋਲ ਹੈ ਨਾ, ਐਕਸਪੀਰੀਅੰਸ ਬਹੁਤ ਆ ਸਾਨੂੰ ਹਨਾ, ਚਲੋ ਕੋਈ ਗੱਲ ਨੀ, ਜਦੋਂ ਕਦੇ ਸਾਡੇ ਨਾ ਕੋਈ ਫੰਕਸ਼ਨ ਹੋਇਆ ਆਪਾਂ ਚਲੋ ਖੈਰ ਏਡੀ ਦੂਰ ਤੱਕ ਸੁਨੇਹੇ ਤਾਂ ਕੌਣ ਭੇਜਦਾ, ਪਰ ਤੁਹਾਨੂੰ ਮੈਂ ਪੱਕਾ ਸੱਦੂਗੀ, ਹੈਲਪ ਹੀ ਹੋ ਜਾਂਦੀ ਆ ਰੋਟੀ, ਇੱਕ ਤੁਹਾਨੂੰ ਤੇ ਇੱਕ ਨਰਿੰਦਰ ਰਾਠੌਰ ਨੂੰ ਘਰ ਦੇ ਕੰਮਾਂ ਕਾਰਾਂ ਚ ਹੈਲਪ ਹੁੰਦੀ ਆ ਨਾ, ਪੱਕਾ ਤੁਹਾਡੇ ਦੋ ਤਾਂ ਕਾਰਡ ਪੱਕੇ ਆਉਣਗੇ ਆਉਣਗੇ ਇਨਵੀਟੇਸ਼ਨ ਕਾਰਡ, ਤੇ ਬਾਕੀ ਤਾਂ ਫਿਰ ਹੈ ਰੋਟੀਆਂ ਵੀ ਫੁੱਲ ਫੁੱਲ ਕੇ ਲੈਣੀ ਆ, ਗੋਲ ਆ ਪੂਰੀ ਪੂਰੀ, ਮੈਂ ਇੱਥੋਂ ਪਤਾ ਲੱਗਦਾ ਵੀ ਐਕਸਪੀਰੀਅੰਸ ਪੂਰਾ, ਚਲੋ ਵਧੀਆ ਗੱਲ ਆ, ਵੈਸੇ ਰੋਟੀ ਤਾਂ ਖਾਣੀ ਖਾਣੀ ਚਾਹੀਦੀ ਆ, ਤੇ ਬਾਕੀ ਕਹਿੰਦੇ ਇੱਧਰ ਜਗਤਾਰ ਜੋਲ ਕਹਿੰਦੇ ਬੌਬੀ ਭੈਣ ਜੀ ਸਤਿ ਸ੍ਰੀ ਅਕਾਲ, ਪ੍ਰਾਣੀ ਦੇ ਮੂਹਰੇ ਇੱਕ ਬੇਕਰਕ ਲੋ ਮੂਹਰੇ ਤਿੱਖੀ ਸੂਈ ਨਮਾ ਨੇਕ ਲਾ ਦਿੰਦੇ ਆ ਜਿਸ ਨੂੰ ਆਰ ਕਹਿੰਦੇ ਆ, ਹਾਂਜੀ ਭਾਜੀ ਬੇਕਿਰਕ ਲੋਕ ਕਹਿੰਦੇ ਮੁਰੀ ਇੱਕ ਤਿੱਖੀ ਜਿਹੀ ਸੂਈ ਨਵਾਂ ਮੇਖ ਲਾ ਦਿੰਦੇ ਆ, ਜਿਹਨੂੰ ਆਰ ਕਹਿੰਦੇ ਆ, ਟਾਂਗੇ ਵਾਲੇ ਭਾਈ ਕੋਲ ਛਾਂਟਾ ਹੁੰਦਾ ਜਿਹਦੇ ਮੂਹਰੇ ਚਾਂਦੀ ਰੱਸੀ ਹੁੰਦੀ ਆ, ਹਾਂਜੀ ਬਿਲਕੁਲ ਬਿਲਕੁਲ ਠੀਕ ਆ ਜਗਤਾਰ ਚੌਲ ਭਾਜੀ, ਹੋਰ ਸੁਣਾਓ ਕੀ ਹਾਲ ਚਾਲ ਆ, ਤੇ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਬਾਕੀ ਵੀਰਪਾਲ ਕੌਰ ਉਹਨਾਂ ਨੇ ਵੀ ਬਿਲਕੁਲ ਸਹੀ ਇਸ ਦਾ ਜਵਾਬ ਭੇਜਿਆ ਵਾ ਸਾਨੂੰ, ਉਹਨਾਂ ਨੇ ਵੋਇਸ ਮੈਸੇਜ ਭੇਜਿਆ ਪਰ ਮੈਂ ਉਹਨਾਂ ਦਾ ਵੋਇਸ ਮੈਸੇਜ ਸੁਣ ਲਿਆ, ਤੇ ਉਹਨਾਂ ਨੇ ਵੀ ਇਹੀ ਦੱਸਿਆ ਵਾ ਕਿ ਜਾਂ ਤਾਂ ਮੂਹਰੇ ਚੰਮ ਦੀ ਰੱਸੀ ਜਿੱਦਾਂ ਹੁੰਦੀ ਆ ਉਹ ਲਾ ਦਿੰਦੇ ਆ, ਤੇ ਜਾਂ ਫਿਰ ਕਈ ਲੋਕ ਮੂਹਰੇ ਤਿੱਖੀ ਜੀ ਸੂਈ ਨਮਾ ਮੇਖ ਲਾ ਦਿੰਦੇ ਆ ਜਿਹਨੂੰ ਆਰ ਕਹਿੰਦੇ ਆ ਹਨਾ, ਤੇ ਫਿਰ ਉਹ ਬਲਦ ਵੀ ਜਦੋਂ ਖੇਤ ਦੇ ਵਿੱਚ ਹੱਕਦੇ ਆ ਤਾਂ ਕਈ ਵਾਰੀ ਉਹਨੂੰ ਮਾਰਨ ਦੀ ਬਜਾਏ ਉਹਦੇ ਉਹ ਮਾੜੀ ਜੀ ਨੋਕ ਜੀ ਉਹ ਏਦਾਂ ਚਬੋ ਦਿੰਦੇ ਆ, ਤਾਂ ਉਹ ਥੋੜੀ ਉਹਨੂੰ ਤਕਲੀਫ ਤਾਂ ਹੋਣੀ ਆ ਬੇਚਾਰੇ ਨੂੰ, ਓਬੀਅਸ ਪਤਾ ਹੀ ਆ ਹਨਾ, ਤੇ ਫਿਰ ਉਹ ਚੱਲਦਾ ਵਾ ਜਾਂ ਤੇਜ਼ ਭੱਜਦਾ ਵਾ, ਸੋ ਸ਼ੁਕਰੀਆ ਜਗਤਾਰ ਚੌਲ ਭਾਜੀ ਪ੍ਰੋਗਰਾਮ ਦੇ ਵਿੱਚ ਤੁਸੀਂ ਜਵਾਬ ਭੇਜਿਆ ਤੇ ਸ਼ਾਮਿਲ ਹੋਏ, ਤੇ ਅੱਗੇ ਗੈਰੀ ਮੈਲਬੋਰਨ ਵਾਲੀ ਕਹਿੰਦੇ ਬਿਕੋਜ਼ ਲਾਸਟ ਵਿੱਚ 5 ਵਜੇ ਜਦੋਂ ਡੋਲੀ ਜਾਂਦੀ ਆ, ਅੱਛਾ ਤੇ ਗਾਣਾ ਵੀ ਉਦੋਂ ਲਵਾਇਆ ਸੀਗਾ ਜਦੋਂ 5 ਵਜੇ ਡੋਲੀ ਆਉਂਦੇ ਆ, ਫੇਰ ਤਾਂ ਮੈਂ ਕਹਿੰਦੀ ਸੁੱਟਣਾ ਕੀ ਸੀਗੀ ਉੱਥੇ, ਵਾਹਵਾ ਰੌਣਕ ਲੱਗੀ ਹੋਣੀ ਆ, ਚਲੋ ਖੈਰ ਕੋਈ ਗੱਲ ਨੀ, ਵੈਸੇ ਏਦਾਂ ਦੀਆਂ ਗੱਲਾਂ ਵੀ ਹੁੰਦੀਆਂ ਨੇ ਹਨਾ ਜਦੋਂ ਯਾਦ ਆਈ ਜਾਂਦੀਆਂ, ਪਰ ਕੀਤੀ ਤੁਸੀਂ ਮਾੜੀ, ਵੈਸੇ ਏਦਾਂ ਚਾਹੀਦੀ ਤਾਂ ਹੁੰਦੀ ਨੀ ਹੈਗੀ, ਤੇ ਇੱਧਰ ਈਮੇਲ ਦੇ ਜ਼ਰੀਏ ਕਹਿੰਦੇ ਕਿ ਸਿਟ ਪੂਅਰ ਸਾਊਂਡ, ਪ੍ਰਦੀਪ ਕੁਮਾਰ ਕਹਿੰਦੇ ਕਿ ਪੂਅਰ ਸਾਊਂਡ ਜਸਟ ਮਿਊਜ਼ਿਕ ਓਨਲੀ ਪਲੇਡ ਇਨ ਦਾ ਟਰੈਕ ਨੋ ਵੋਇਸ, ਉਹ ਕਹਿੰਦੇ ਸਤਿ ਸ੍ਰੀ ਅਕਾਲ, ਉਹ ਜਿਹੜਾ ਗਾਣਾ ਲਾਇਆ ਸੀ ਮਾੜੀ ਦਾ ਦੀਵਾ ਉਹਦੇ ਵਿੱਚ ਸ਼ਾਇਦ ਉਹ ਕਹਿ ਰਹੇ ਆ ਕਿ ਵੀ ਪੂਅਰ ਸਾਊਂਡ ਸੀ, ਤੇ ਬਾਕੀ ਕਹਿੰਦੇ ਕਿ ਵੀ ਮਿਊਜ਼ਿਕ ਹੀ ਪਲੇ ਹੋਇਆ ਟਰੈਕ ਦੀ ਜਿਹੜੀ ਆਵਾਜ਼ ਆ ਉਹ ਕਈ ਵਾਰੀ ਸਿਸਟਮ ਦੇ ਵਿੱਚ ਜਾਂ ਨੈਟ ਦੇ ਵਿੱਚ ਜਾਂ ਉਦਾਂ ਪ੍ਰੋਬਲਮ ਆ ਜਾਂਦੀ ਆ, ਬਾਕੀ ਗਾਣੇ ਵੀ ਕਾਫੀ ਟਾਈਮ ਦੇ ਆ ਇਹ, ਸੋ ਮਾਫੀ ਚਾਹਵਾਂਗੇ ਪ੍ਰਦੀਪ ਜੀ, ਤੇ ਪਰ ਕੋਸ਼ਿਸ਼ ਕਰਾਂਗੇ ਅਗਲੀ ਵਾਰੀ ਦੇਖਾਂਗੇ ਜੀ ਆਪਾਂ, ਫਿਰ ਜ਼ਰੂਰ ਗਾਣਾ ਆਪਾਂ ਤੁਹਾਨੂੰ ਇਹ ਦੁਬਾਰਾ ਸੁਣਾ ਦਾਂਗੇ, ਤੇ ਮਾਫੀ ਚਾਹਵਾਂਗੇ ਇਸ ਵਾਰੀ, ਤੇ ਬਾਕੀ ਹੁਣ ਨਾ ਸੈਡ ਸੌਂਗ ਬਾਹਲੇ ਸੁਣ ਲਏ ਆਪਾਂ ਹਨਾ, ਤੇ ਮੇਰੇ ਕੋਲ ਇੱਥੇ ਰਮਾਲ ਰਮੂਲ ਵੀ ਹੈ ਨਹੀਂ, ਪਰ ਆਹ ਕੈਰੀ ਮੈਲਬਨ ਵਾਲਿਆਂ ਨੇ ਜਿਹੜੀ ਗੱਲ ਸੁਣਾਈ ਹੈ ਨਾ ਪੀੜ ਤੇਰੇ ਜਾਣ ਦੀ, ਇਹ ਸੁਣ ਕੇ ਹੱਸ ਕੇ ਮੇਰੀਆਂ ਅੱਖਾਂ ਚੋਂ ਪਾਣੀ ਜ਼ਰੂਰ ਨਿਕਲ ਆਇਆ। ਏਦਾਂ ਦੇ ਗਾਣੇ ਤੁਸੀਂ ਸਾਨੂੰ ਵਧੀਆ ਵਧੀਆ ਸੁਣਾਇਆ ਕਰੋ, ਗੱਲਾਂ ਵਧੀਆ ਸੁਣਾਇਆ ਕਰੋ, ਗਾਣੇ ਨੱਚਣ ਗਾਉਣ ਵਾਲੇ ਸੁਣਾਇਆ ਕਰੋ। ਤੇ ਲਓ ਫਿਰ ਝਾਂਜਰ ਗਾਣਾ ਨਾ ਹੁਣ ਆਪਾਂ ਤੁਹਾਨੂੰ ਮੈਂ ਆਪਣੀ ਪਸੰਦ ਦਾ ਸੁਣਾਉਂਦੀ ਹਾਂ, ਸ਼ਿਵਜੋਤ ਦੀ ਆਵਾਜ਼ ਦੇ ਵਿੱਚ ਆ ਤੇ ਝਾਂਜਰ, ਤੇ ਉਸ ਤੋਂ ਬਾਅਦ ਫਿਰ ਨਾਲੇ ਥੋੜਾ ਜਿਹਾ ਨੱਚਣ ਗਾਉਣ ਵਾਲਾ ਮਾਹੌਲ ਹੋ ਜੂਗਾ, ਤੇ ਫਿਰ ਆਪਾਂ ਇਸ ਗੀਤ ਤੋਂ ਬਾਅਦ ਮਿਲਦੇ ਹਾਂ। ਤੇ ਚਾਹੇ ਕਿਤੇ ਨਾ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਹਾਂ ਮੇਰੇ ਸੁਰ ਮੈਨੇ ਜਾਦੂ ਜਿਹਾ ਪਾ ਲਿਆ, ਮੁੰਡਾ ਅੱਤ ਦਾ ਸ਼ੌਕੀਨ ਪਿੱਛੇ ਲਾ ਲਿਆ,
ਗਾਣਾ ਸੁਣ ਰਹੇ ਸੀ ਤੁਸੀਂ ਪੰਜੇਬ ਮਾਨ ਤੇ। ਲਓ ਫਿਰ ਇੱਧਰ ਗੈਰੀ ਮੈਲਬੋਰਨ ਵਾਲੇ, ਵੈਸੇ ਯਾਰ ਪੀੜ ਤੇਰੇ ਜਾਣ ਵਾਲੀ ਨਾ ਮੈਨੂੰ ਹਾਸਾ ਹੀ ਜਾਂਦਾ ਵਾ ਪੜ ਪੜ ਕੇ। ਤੇ ਕਹਿੰਦੇ 2006 ਦੀ ਗੱਲ ਆ, ਸੋ ਫਨੀ ਗੋਲਡ ਟਾਈਮ ਸੀ ਲਾਈਫ ਦਾ, ਸੀ ਯੂ ਨੈਕਸਟ ਵੀਕ, ਇੰਜੋਏ ਯਰ ਵੀਕਐਂਡ। ਹਾਂਜੀ ਬਿਲਕੁਲ, ਸ਼ੁਕਰੀਆ, ਮਿਹਰਬਾਨੀ, ਤੁਸੀਂ ਵੀ ਆਪੋ ਆਪਣਾ ਵੀਕਐਂਡ ਸਾਰੇ ਜਾਣੇ ਇੰਜੋਏ ਕਰੋ। ਤੇ ਗੈਰੀ ਜੀ ਅਗਲੀ ਵਾਰੀ ਨਾ ਦੇਖ ਲਓ ਅੱਜ ਕਿੰਨਿਆਂ ਨੇ ਕਿੰਨਾ ਤਾਵਰ ਲੱਗਾ ਤੁਹਾਡੇ ਤੇ ਹਨਾ ਆਹ ਸੈਡ ਸੌਂਗ ਕਰਕੇ। ਪਰ ਹੁਣ ਅਗਲੀ ਵਾਰੀ ਨਾ ਕੋਈ ਵਧੀਆ ਜਿਹਾ ਗਾਣਾ ਹੋਰ ਲੈ ਕੇ ਆਇਓ, ਉਹ ਹੁਣ ਤੁਸੀਂ ਸਮਝ ਲਓ ਵੀ ਮੈਂ ਕੀ ਕਹਿ ਰਹੀ ਹਾਂ ਹਨਾ। ਤੇ ਆਈ ਕਿਸੇ ਦੇ ਕਹੇ ਆਪਾਂ ਕਿੱਦਾਂ ਬਦਲ ਜਾਵਾਂਗੇ, ਸਾਡਾ ਵੀ ਕੋਈ ਹਨਾ ਆਪਦੀ ਵੀ ਕੋਈ ਚੋਇਸ ਆ। ਪਰ ਚਲੋ ਕੋਈ ਗੱਲ ਨੀ, ਅਗਲੀ ਵਾਰੀ ਨਾ ਸੋਹਣਾ ਜਿਹਾ ਗਾਣਾ ਇੱਕ ਹੋਰ ਫਰਮਾਇਸ਼ ਕਰ ਦਿਓ, ਸੈਡ ਸੌਂਗ ਨਾ ਕਰਿਓ ਚੰਗਾ। ਤੇ ਮਜ਼ਾਕ ਕਰਦੀ ਹਾਂ, ਇਹ ਤਾਂ ਵੈਸੇ ਮੈਂ ਬੋਲਦੀ ਨੀ ਹੁੰਦੀ ਆ, ਮੈਨੂੰ ਪਤਾ ਵੀ ਚਲੋ ਰਲੇ ਮੁਲੇ ਗੀਤਾਂ ਦੀ ਫਲ ਕੀ ਕਹਿੰਦੇ ਹੁੰਦੇ ਫਲਵਾੜੀ ਆ ਹਨਾ, ਜਾਂ ਤੇ ਕਿਸੇ ਨੂੰ ਸੈਡ ਸੌਂਗ ਵਧੀਆ ਲੱਗਦੇ ਆ ਤਾਂ ਕਿਸੇ ਨੂੰ ਨੱਚਣ ਗਾਉਣ ਵਾਲੇ ਕਿਸੇ ਨੂੰ ਕਿੱਦਾਂ ਸੋ ਵਧੀਆ ਲੱਗਦਾ ਜੀ ਤੁਸੀਂ ਸਾਰੇ ਗੀਤਾਂ ਦੀ ਫਰਮਾਇਸ਼ ਕਰਦੇ ਹੋ ਤੇ ਕੁਛ ਮੇਰੀਆਂ ਵੀ ਕਮਲੀਆਂ ਰਮਲੀਆਂ ਸੁਣ ਲੈਂਦੇ ਹੋ ਹਨਾ ਵੈਸੇ ਮੈਂ ਤਾਂ ਓਦਾਂ ਹੀ ਜੋ ਮੇਰੇ ਮਨ ਦੇ ਵਿੱਚ ਆਉਂਦਾ ਵਾ ਜੋ ਆਉਂਦਾ ਵਾ ਦਿਮਾਗ ਦੇ ਵਿੱਚ ਤੁਹਾਡੇ ਨਾਲ ਉਹ ਗੱਲਾਂ ਕਰ ਲੈਂਦੀ ਆ ਤੇ ਬਾਕੀ ਜੇ ਕਿਸੇ ਨੂੰ ਮੇਰੀ ਗੱਲ ਦਾ ਬੁਰਾ ਲੱਗੇ ਤਾਂ ਪਲੀਜ਼ ਮੇਰੇ ਬਿਨਾਂ ਕਹੇ ਆਪਣੇ ਆਪ ਹੀ ਮਾਫ ਕਰ ਦਿਆ ਕਰੋ ਕਿਉਂਕਿ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਮੈਨੂੰ ਇਦਾਂ ਲੱਗਦਾ ਹੀ ਨਹੀਂ ਕਿ ਮੈਂ ਤੁਹਾਨੂੰ ਜਾਣਦੀ ਨਹੀਂ ਹੈਗੀ ਹਨਾ ਤੇ ਮੈਨੂੰ ਤਾਂ ਇਦਾਂ ਲੱਗਦਾ ਕਿ ਮੇਰਾ ਆਪਣਾ ਪਰਿਵਾਰ ਆ ਤੇ ਸਾਰਿਆਂ ਨਾਲ ਗੱਲਾਂ ਕਰਨ ਦਾ ਬੜਾ ਚਾਅ ਹੁੰਦਾ ਫਰਾਈਡੇ ਦੀ ਵੇਟ ਵੀ ਹੁੰਦੀ ਆ ਬੜੀ ਕਿ ਕਈ ਵਾਰੀ ਸੋਚਦੀ ਵੀ ਨਹੀਂ ਹੈਗੀ ਉਦਾਂ ਹੀ ਬੋਲ ਦਿੰਦੀ ਹਾਂ ਤੇ ਪਿਛਲੇ ਦੋ ਹਫ਼ਤੇ ਪਹਿਲਾਂ ਮੈਂ ਘਰੇ ਬੈਠੀ ਉਸ ਦਿਨ ਬੋਰ ਹੁੰਦੀ ਸੀ ਮੈਂ ਕਿਹਾ ਚਲ ਆਪਦੇ ਵਾਲਾ ਸ਼ੋਅ ਹੀ ਸੁਣਦੀ ਹਾਂ ਫਰਾਈਡੇ ਸੀ ਉਸ ਦਿਨ ਤੇ ਜਦੋਂ ਸ਼ੋਅ ਸੁਣਿਆ ਓ ਮਾਈ ਗੋਡ ਮੈਂ ਕਿਹਾ ਮੈਂ ਇੰਨੀਆਂ ਗੱਲਾਂ ਕਰਦੀ ਹਾਂ ਕਿੰਨਾ ਉਹ ਬੋਲਦੀ ਆ ਹਨਾ ਫਿਰ ਮੈਂ ਸੋਚਿਆ ਸੀ ਕਿ ਥੋੜਾ ਘੱਟ ਗੱਲਾਂ ਸੁਣਾਇਆ ਕਰਨੀਆਂ ਥੋੜਾ ਘੱਟ ਬੋਲਿਆ ਕਰੂ ਪਰ ਕੀ ਕਰਾਂ ਜਦੋਂ ਤੁਸੀਂ ਸਾਰੇ ਜਾਣੇ ਗੱਲਾਂ ਕਰਦੇ ਹੋ ਤਾਂ ਫੇਰ ਮੈਨੂੰ ਵੀ ਚੇਤਾ ਹੀ ਨਹੀਂ ਰਹਿੰਦਾ ਹੈਗਾ ਫਿਰ ਮੈਨੂੰ ਵੀ ਐਂ ਹੁੰਦਾ ਕਿ ਬਸ ਜਿੱਦਾਂ ਨਾ ਆਪਾਂ ਇਕੱਠੇ ਹੋਏ ਬੈਠੇ ਹਾਂ ਤੇ ਸਾਰੇ ਜਾਣੇ ਗੱਲਾਂ ਕਰੀ ਜਾਂਦੇ ਹਾਂ ਤੇ ਬਾਕੀ ਹੁਣ ਇੱਧਰ ਕਹਿੰਦੇ ਕਿ ਨੈਕਸਟ ਵੀਕ ਧਰਮਪ੍ਰੀਤ ਦਾ ਸੌਂਗ ਪੱਕਾ ਹੈ ਨਾਲ ਕੁਲਦੀਪ ਰਸੀਲਾ ਵੀ ਲੈ ਆਇਓ ਚੰਗਾ ਫਿਰ ਤਾਂ ਉਦੋਂ ਵੀ ਸੋਹਣੇ ਤੇ ਸਾਹਗੇ ਵਾਲੀ ਗੱਲ ਹੋ ਜੂਗੀ ਗਾਣਾ ਤੁਸੀਂ ਆਪੇ ਲੱਭ ਹੀ ਲੈਣਾ ਵਾ ਤੇ ਬਾਕੀ ਚਲੋ ਫਿਰ ਹੁਣ ਮੇਰੇ ਖਿਆਲ ਦੇ ਵਿੱਚ ਤਾਂ ਆਲਮੋਸਟ ਸਾਰਿਆਂ ਦੇ ਮੈਸੇਜ ਮੈਂ ਲੈ ਹੀ ਲਏ ਆ ਤੇ ਪੜ੍ਹ ਲਿਆ ਤੇ ਪਰ ਫਿਰ ਵੀ ਜੇ ਕਿਸੇ ਦਾ ਕੋਈ ਗੀਤ ਰਹਿ ਗਿਆ ਜਾਂ ਕੋਈ ਮੈਸੇਜ ਰਹਿ ਗਿਆ ਹੋਵੇ ਤਾਂ ਪਲੀਜ਼ ਮਾਫ਼ ਕਰ ਦਿਓ ਤੇ ਗੁੱਸਾ ਨਾ ਕਰਿਓ ਕਿਸੇ ਵੀ ਗੱਲ ਦਾ ਤੇ ਇੱਧਰ ਜੇ ਕਿਸੇ ਨੂੰ ਜ਼ਿਆਦਾ ਭੁੱਖ ਲੱਗੀ ਹੋਈ ਹੈ ਤੇ ਗੁਰਿੰਦਰ ਸਿੰਘ ਤੇ ਇਹ ਲੱਗੇ ਹੋਏ ਆ ਪ੍ਰਸ਼ਾਦੇ ਲਾਉਣ ਰੋਟੀਆਂ ਲਾਉਣ ਤੇ ਫਟਾਫਟ ਪਹੁੰਚੋ ਜਿਹੜੇ ਇਹਨਾਂ ਦੇ ਨੇੜ ਤੇੜਾ ਤੇ ਖਾਓ ਜੀ ਰੋਟੀਆਂ ਤੇ ਬਾਕੀ ਇਨਵੀਟੇਸ਼ਨ ਹੁਣ ਤੁਹਾਡੇ ਵੱਲ ਤੇ ਨਰਿੰਦਰ ਅਠੌਰ ਵੱਲ ਤਾਂ ਪੱਕਾ ਆਊਗਾ ਹੀ ਆਊਗਾ ਹਨਾ ਬਾਕੀਆਂ ਤਾਂ ਚਲੋ ਖੈਰ ਦੇਖਦੇ ਹਾਂ ਸਾਰੇ ਪਰਿਵਾਰ ਦੇ ਮੈਂਬਰ ਹੀ ਆ ਬਾਕੀ ਵੀ ਜੇ ਕਿਸੇ ਨੂੰ ਨਾ ਵੀ ਕੋਈ ਏਦਾਂ ਕੰਮ ਕਰਦੀ ਬਹੁਤ ਸੰਸੀਅਰ ਆ ਦੋਨੋਂ ਜਾਣੇ ਕੰਮ ਕਰਨ ਦੇ ਵਿੱਚ ਐਨ ਪੂਰੇ ਕਹਿੰਦੇ ਹੁੰਦੇ ਆ ਨਾ ਕਿ ਜਿੱਦਾਂ ਆਪਾਂ ਕਹਿ ਲਓ ਕਿ ਪੂਰੇ ਗੁਣੀ ਆ ਹਨਾ ਤੇ ਰੋਟੀ ਪਾਣੀ ਦਾ ਕੋਈ ਚੱਕਰ ਨਹੀਂ ਤੇ ਜੇ ਕਿਸੇ ਦੇ ਘਰੇ ਕੋਈ ਫੰਕਸ਼ਨ ਹੋਵੇ ਤਾਂ ਇਹਨਾਂ ਨੂੰ ਨਾ ਆਸ ਪਾਸ ਦੀ ਜਿੰਨੀ ਕੁ ਵਜਾਣੀ ਵੀ ਸੁਣਦੇ ਆ ਜ਼ਰੂਰ ਇਨਵਾਈਟ ਕਰਿਆ ਕਰੋ ਨਾਲੇ ਤਾਂ ਚਲੋ ਯਾਰਾਂ ਦੋਸਤਾਂ ਨੂੰ ਮਿਲਿਆ ਜਾਂਦਾ ਵਾ ਤੇ ਨਾਲੇ ਫਿਰ ਹਾਸਾ ਮਜ਼ਾਕ ਵੀ ਹੋ ਜਾਂਦਾ ਤੇ ਨਾਲੇ ਚਲੋ ਇੱਕ ਦੂਜੇ ਦੀ ਹੈਲਪ ਹੋ ਜਾਂਦੀ ਆ ਵਧੀਆ ਗੱਲ ਆ ਨਾ ਤੇ ਨਰਿੰਦਰ ਰਾਠੌਰ ਕਹਿੰਦੇ ਕਿ ਗੁੱਡ ਵੀਕਐਂਡ ਹੈਡ ਸ਼ੋ ਹੈਵ ਏ ਗੁੱਡ ਵੀਕਐਂਡ ਹਾਂਜੀ ਰਾਠੌਰ ਸਾਹਿਬ ਤੁਹਾਨੂੰ ਵੀ ਖੂਬ ਇੰਜੋਏ ਕਰੋ ਘਰ ਦੇ ਜਿੰਨੇ ਵੀ ਕੰਮ ਕਰ ਆ ਸਾਰੇ ਨਿਬੇੜੋ ਤੇ ਕਰਵਾ ਚੌਥ ਦੀ ਕਰੋ ਤਿਆਰੀ ਤੇ ਬਾਕੀ ਤੁਸੀਂ ਆਸ਼ਮਲੀ ਨੂੰ ਕਿਹਾ ਤਾਂ ਸੀਗਾ ਵੀ ਹਨਾ ਵੀ ਪ੍ਰਾਹੁਣੇ ਆਉਂਦੇ ਆ ਤਿਆਰੀ ਕਰਿਓ ਪਰ ਨਾਲ ਆਈਡੀਆ ਤਾਂ ਨਾ ਦਿੰਦੇ ਨਾ ਮੈਨੂੰ ਪਤਾ ਲੱਗ ਗਿਆ ਕਿ ਤੁਸੀਂ ਆਈਡੀਆ ਵੀ ਦੇਤਾ ਵੀ ਬੋਬੀ ਕੁੱਤੇ ਤੋਂ ਡਰਦੀ ਆ ਉਹਨਾਂ ਨੇ ਘਰ ਦੇ ਮੂਹਰੇ ਕੁੱਤਾ ਹੀ ਬਿਠਾਇਆ ਹੋਇਆ ਸੀ ਜਾਂ ਗਏ ਵੀ ਅਸੀਂ ਤੇ ਫਿਰ ਦਰਵਾਜ਼ਾ ਕਿਹਨੇ ਖੜਕਾਉਣਾ ਸੀ ਜਦੋਂ ਮੂਹਰੇ ਹੀ ਉਹਨਾਂ ਨੇ ਕੁੱਤਾ ਬਿਠਾਇਆ ਹੋਇਆ ਸੀਗਾ ਤੇ ਫਿਰ ਅਸੀਂ ਮੁੜੇ ਵੈਸੇ ਚਲੋ ਕੋਈ ਖੈਰ ਕੋਈ ਨਾ ਕੋਈ ਗੱਲ ਨਹੀਂ ਕਦੇ ਨਾ ਕਦੇ ਫਿਰ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਉਹਨਾਂ ਦਾ ਤੁਸੀਂ ਵੀ ਹੈਗਾ ਹੀ ਆ ਚਾਰ ਲੈਣ ਕਰਨਾ ਅਸੀਂ ਵੀ ਏਦਾਂ ਹੀ ਆ ਹਨਾ ਤੇ ਚਲੋ ਫਿਰ ਹਾਸਾ ਮਜ਼ਾਕ ਆਪਣੀ ਜਗ੍ਹਾ ਚੱਲਦੇ ਆ ਤੇ ਮਿਲਾਂਗੇ ਅਗਲੇ ਹਫ਼ਤੇ ਅਗਲੇ ਸ਼ੁੱਕਰਵਾਰ 8 ਤੋਂ 10 ਸਿਡਨੀ ਸਮੇਂ ਮੁਤਾਬਕ ਤਦ ਤੱਕ ਦੇ ਲਈ ਹੱਸਦੇ ਵਸਦੇ ਰਹੋ ਚੋਨੀਆਂ ਮਾਣੋ ਰੱਬ ਰਾਖਾ
static jasmine endless